जन लागा हर एके नाए तिसकी आस न बिरथी जाए।
जन लागा हर एके नाए, जेड़ा कोई जग्यासु गुरसिख कह लो जन ज्ञान लैन ज्ञानी जड़ा आदमी होता है जिन्हों ज्ञान हो जाता है एक नाव की है वह ना उन्होंने लगूगा वह जन होता है। जन लागा हर एक नाए जड़ा केवल नाम ही मंगता है नाम के पिछे पै गया एक नाम तो बिना होर कुछ होर कि टारगेट ही नहीं होर कोई इच्छा ही नहीं। जन लागा हर एक इसकी अर्थ आसन लिखी जाए। ये गल बार बार कही हुई है कि जिन्हों नाम की भुख होवे कदे भी भुख ए नहीं होया भी उसकी भुख अधूरी रहेगी
पूरी ना
होर कोई भी आस पूरी होवे किसी की ना होवे कोई जरूरी नहीं क्योंकि वह आस करना सानू राइट नहीं। नाम तो बिना कोई भी आस करना सानू राइट यह नहीं। आदमी नू राइट जन होया नाम की आस करदा एक नाम की आस करदा एक नाम की आस कर सकता इहदे वास्ते ये आया जिहड़ा इस आस पिछे पै गया जन लागा हर एक केवल नाम की जिहनू भुख लगी है आस रखता भी मिले तिसकी आस ना बिरथी जाए उहदी आस बिरथी किवें चली जाऊ। सारी सृष्टि का कारण है सिर्फ नाम देना आदमी जो प्रोग्राम है परमेश्वर का वो है सबनों नाम देना कोई सारे नाम ले लैन जाग पैन अपने घर चले जान हस्पताल खाली रहे हस्पताल बहुत ही भीड़ ना रहे सारे तंदुरुस्त हो डॉक्टर और हस्पताल के प्रबंधकों ना हमेशा यही इच्छा रहती है कि बद तो बद मरीज ठीक हो गए घर चले जान छुट्टी ले लैन जो मरीज ही नलायक हो चोरी तो कुछ होर खाई जान वो कम करी जान जो हस्पताल वाले कहते हैं करने नहीं बीमारियां खुद पैदा करी जान वो गल अलग है। ऐसिया इच्छावान रखन जिदे नाल होमे वधे ऐसे मतलब है सोच होवे जिदे नाल बीमारी ठीक ना होवे वो गलती हुई मरीजों की। जिहड़ा हर एक हर नाम की इच्छा रखता है जन लागा हर एक नाए जिहड़ा भी जन एक नाम की इच्छा रख के केवल एक नाम ही मंगता रहता है इसकी आस ना बिरथी जाए। ये तो गल है गुरु घर की ये गल दे पिछे गल की कही क्यों सवाल यह है जिन्हें भी होर किसी ने हिंदू जो ग्रंथ ने उन्होंने मुताबिक केवल नाम मंगे शिव तो शिवजी तो या किसी होर तो या मुक्ति मंगी है उन्होंने जवाब देता मुक्ति साढ़े बस की गल नहीं है उन्होंने तो आस पूरी नहीं हुई। जो उन्होंने देवी देवते बनाए हुए ने उन्होंने आस किसी ने पूरी नहीं की क्यों ब्रह्म ज्ञानी को खोजे ता ही कहा हुआ वो तो कहते असी तो आप मुक्ति रोलते हैं सू तो आप नहीं मिली। फिर उन्होंने लोगों पूज के पूजन की गड्ढा खड़ा सी जेड़े मुक्ति की आस पूरी नहीं कर सकते क्यों पूजा जाता सी उन्होंने सिर्फ स्वार्थियों ने पूजा लाए थे स्वार्थ वास्ते वो स्वार्थ की कहानी है सारी स्वार्थ की खेड है सारी परमार्थ वाली खेड है नहीं। केवल परमार्थ वाली खेड की है जन लागा हरेक जिहड़ा नाम नाल जुड़िया जे गुरद्वारे जांदा है जे गुरबाणी पढ़दा है जे नाम की इच्छा ही नहीं रखता गुरबाणी की कहती है समझ इहदी समझ की इच्छा ही नहीं रखता उन्होंने पढ़ने का कोई फायदा नहीं। इहदा मतलब यह नहीं असीं बाणी पढ़ने तो हटाने वो दवाई खाने का कोई फायदा नहीं इहदी उल्ट भी खा लेनी है परहेज नहीं करना या मात्रा नहीं ठीक खानी या कदे खानी है कदे खानी हो ही नहीं। नियमबद्ध तरीके नाल कोई भी कम होगा ਉਹ ਨਿਯਮਬੱਧ ਜਿਹੜਾ ਕੰਮ ਸੀ ਨਾ ਉਹਦਾ ਨਿਤਨੇਮ ਹੋਰੇ ਬਣਾ ਲਿਆ। ਨਿਯਮ ਤਾਂ ਥਾ ਪਰ ਆਹ ਨਹੀਂ ਸੀ ਨਿਤਨੇਮ ਜਿਹੜਾ ਇਹਨਾਂ ਨੇ ਨਿਤ ਨਾਲ ਲਾ ਲਿਆ। ਨਿਯਮਬੱਧ ਤਰੀਕਾ ਹੋ ਸਕਦਾ ਚੱਲ ਲੱਗਾ ਹਰੇਕ ਕੇ ਨਾ, ਹੁਣ ਇਹਦੇ 'ਚ ਨਾ ਕੋਈ ਟਾਈਮ ਬਾਊਂਡ ਹੈ, ਚੱਲ ਲੱਗਾ ਹਰੇਕ ਕੇ ਨਾ, ਨਾ ਕੋਈ ਸਮਾਂ ਕਿਹੜੇ ਟਾਈਮ ਲੱਗਿਆ, ਨਾ ਅੰਮ੍ਰਿਤ ਵੇਲਾ ਇੱਥੇ ਜਿਸ ਕੀ ਆਸ ਨਾਲ ਬਿਰਥੀ ਜਾਏ, ਅੰਮ੍ਰਿਤ ਵੇਲਾ ਤਾਂ ਹੈ ਨਹੀਂ ਫਿਰ ਇੱਥੇ ਲੱਗਿਆ ਹੋਇਆ, ਕਦੋਂ ਲੱਗਿਆ ਕਿੰਨਾ ਚਿਰ ਲੱਗਿਆ ਰਹਿਣਾ ਇਹ ਵੀ ਕੋਈ ਬਾਊਂਡਰੀ। ਇਹ ਹੈ ਸਾਥ ਸਾਥ ਸਿਮਰੋ ਗੋਬਿੰਦ। ਜਿਹੜਾ ਵਿਅਕਤੀ ਸਾਥ ਸਾਥ ਨਾਮ ਦੀ ਭੁੱਖ ਆਪਣੀ ਅੰਦਰ ਪੈਦਾ ਰੱਖਦਾ ਹੈ, ਸਾਥ ਸਾਥ ਜਿਹਨੂੰ ਨਾਮ ਦੀ ਉਹ ਭੁੱਖ ਰਹਿੰਦੀ ਹੈ, ਉਹਦੀ ਭੁੱਖ ਬਦਲਦੀ ਹੋਈ ਨਹੀਂ, ਧਿਆਨ ਬਦਲਦਾ ਹੀ ਨਹੀਂ, ਉਹਦੀ ਆਸ ਵਰਤੀ ਨਹੀਂ ਜਾਂਦੀ, ਨਾ ਗਈ ਹੈ ਨਾ ਜਾਊਗੀ। ਇਹਦਾ ਮਤਲਬ ਜਿਹੜਿਆਂ ਨੂੰ ਨਾਮ ਮਿਲਿਆ ਨਹੀਂ ਮਹਾਂਪੁਰਸ਼ਾਂ ਨੂੰ, ਉਹਨਾਂ ਦੀ ਆਸ ਡੋਲਦੀ ਸੀ, ਉਹਨਾਂ ਦੀ ਆਸ ਡੋਲਦੀ ਰਹੀ ਹੈ। ਪਹਿਲੀ ਗੱਲ ਤਾਂ ਉਹਨੂੰ ਨਾਮ ਬਾਰੇ ਹੀ ਨਹੀਂ ਪਤਾ ਸੀ ਵੀ ਨਾਮ ਹੁੰਦਾ ਕੀ ਹੈ, ਜੇ ਨਾਮ ਬਾਰੇ ਪਤਾ ਹੁੰਦਾ ਨਾਮ ਤਾਂ ਗੁਰਬਾਣੀ 'ਚੋਂ ਮਿਲ ਜਾਣਾ ਸੀ, ਪਹਿਲੀ ਸਟੇਜ ਦਾ ਗਿਆਨ। ਨਾਮ ਕੀ ਹੁੰਦਾ ਗੁਰਬਾਣੀ 'ਚੋਂ ਪਤਾ ਲੱਗਣਾ ਸੀ, ਗੁਰਬਾਣੀ ਤੋਂ ਪੁੱਛਿਆ ਨਹੀਂ, ਲੋਕਾਂ ਤੋਂ ਸੁਣਿਆ ਸੁਣਾਈਆਂ ਗੱਲਾਂ ਮਗਰ ਫਿਰਦੇ ਰਹੇ। ਨਾਮ ਦੀ ਜਾਣਕਾਰੀ ਹੀ ਗੁਰਬਾਣੀ ਦੇ ਰਹੀ ਹੈ, ਇਹ ਵੀ ਇੱਕ ਡੋਜ਼ ਦਿੱਤੀ ਹੈ ਤਕੜੀ, ਵਿਸ਼ਵਾਸ ਦੁਆਇਆ ਇਹ ਗੱਲ ਕਹਿ ਕੇ, ਜਨ ਲਾਗਾ ਹਰ ਇੱਕ ਨਾ ਹੈ ਤਿਸ ਕੀ ਆਸ ਨਾ ਬਿਰਥੀ, ਜਿਹੜਾ ਇੱਕ ਨਾਮ ਦੇ ਮਗਰ ਲਾ ਗਿਆ ਆਸ ਬਿਰਥੀ ਨਹੀਂ ਜਾਣੀ, ਛੱਡਿਓ ਨਾ। ਸੁਖਮਨੀ ਦੇ ਵਿੱਚ ਅਖੀਰ 'ਚ ਆ ਕੇ ਕਹੀ ਹੋਈ ਗੱਲ ਹੈ, ਮੇਰਾ ਖਿਆਲ ਹੈ 22ਵੇਂ ਅਸ਼ਪਤੀ ਹੈ, 23ਵੇਂ 22ਵੇਂ ਅਸ਼ਪਤੀ ਹੋਊ ਇਹ
22ਵੀਂ ਜੀ,
23-24 ਦੋ ਰਹਿ ਗਈਆਂ। ਉਹਨੇ ਕਿਹਾ ਤਿਆ ਇੱਥੋਂ ਆ ਕੇ ਡੋਲ ਨਾ ਜਾਇਓ। ਉਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ, ਮੈਂ ਕਿਹਾ ਇੱਕ ਬਾਬਾ ਜੀ ਆਇਆ, ਜੱਟ ਸੀਗਾ, ਉਹ ਕਹਿੰਦਾ ਵੀ ਮੈਨੂੰ ਭੁੱਖ ਲੱਗੀ ਹੈ, ਘਰ ਵਾਲੀ ਨੂੰ ਕਹਿੰਦਾ, ਕਹਿੰਦਾ ਵੀ ਰੋਟੀ ਮੇਰੇ ਵਾਲੀ ਇਹਨੂੰ ਮੈਂ ਖਿਲਾ ਦੇ। ਰੋਟੀ ਲੈ ਕੇ ਗਈ ਉਹ ਹਾਜ਼ਰੀ ਦੀ ਹੈ, ਦੋ ਵੀ ਮੇਰੇ ਵਾਲੀ ਰੋਟੀ ਖਿਲਾ ਦੇ, ਕੋਈ ਨਹੀਂ ਇਹ ਪਤਾ ਨਹੀਂ ਕਹਿ ਦਿੰਦਾ ਭੁੱਖਾ ਹੋਊ। ਰੋਟੀ ਉਹਨੇ ਖਾ ਲਈ, ਲੱਸੀ ਪੀ ਲਈ, ਮੱਖਣੀ ਸੀ ਉਹ ਖਾ ਲਈ। ਹੁਣ ਉਹ ਆਦਮੀਆਂ ਦੀ, ਆਮ ਆਦਮੀ ਦੀ ਇੱਛਾ ਇਹ ਮਾਇਆ ਦੀ ਹੁੰਦੀ ਹੈ, ਹਲਕਾ ਤਾਂ ਬਹੁੰਦਾ ਸੀ, ਮਾਇਆ ਵਾਸਤੇ ਬਹੁੰਦਾ ਸੀ। ਉਹਨੇ ਉਹਨੂੰ ਕਿਹਾ ਵੀ ਤੂੰ ਐਂ ਕਰ ਬਾਈ, ਤੈਨੂੰ ਮੈਂ ਐਂ ਕਹਿਣਾ ਵੀ ਜਦ ਤੂੰ ਕੋਲ ਰੱਖ ਕੇ ਨਾ, ਆ ਜਿਹੜਾ ਫਾਲਾ ਤੇਰਾ ਲੋਹੇ ਦਾ, ਇਹਨੂੰ ਰੱਖ ਕੇ ਸੋਨਾ 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 ਕਰੀ ਜਾਈਂ, ਸੋਨੇ ਦਾ ਹੋ ਜੂਗਾ, ਚੱਲ ਮੌਜ ਕਰੀ। ਉਹਨੇ ਕਿਹਾ ਚੰਗਾ। ਉਹਨੂੰ ਫਾਲਾ ਕੱਢਿਆ ਹਲਦਾ, ਉਹ ਸੋਨਾ 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 ਕਰੀ ਗਿਆ। ਕਹਿੰਦੇ ਜਦ ਸੋਨਾ ਹੋਣ ਦਾ ਸਮਾਂ ਸੀ ਨਾ, 22ਵੀਂ ਅਸ਼ਪਤੀ ਆਈ, ਕਹਿੰਦਾ ਜੇ ਸੋਨਾ ਨਹੀਂ ਬਣਨਾ ਤਾਂ ਲੋਹਾ ਹੀ ਬਣ ਜਾ। ਉਹ ਲੋਹਾ ਨਾ ਬਣਾ ਲਿਓ ਕਦੇ, ਸੋਨੇ ਦਾ ਸੋਨਾ ਬਣਨ ਵਾਲਾ ਹੋਵੇ ਜਦ। ਵਿੱਕੀ ਅਸ਼ਪਤੀਆਂ ਤਾਂ ਬਣਦੇ ਚੱਲਿਆ, 22ਵੇਂ ਤਾਂ ਜਾ ਕੇ ਐਂ ਨਾ ਕਹਿ ਦਿਓ ਕਹਿੰਦੇ ਵੀ ਹੁਣ ਸੋਨੇ ਦੇ ਤਾਂ ਲੋਹਾ ਹੀ ਬਣ ਜਾ, ਕਹਿੰਦੇ ਲੋਹਾ ਹੀ ਰਹਿ ਗਿਆ। ਹਾਂ ਹੋਰੇ ਕੁਛ ਹੋ ਜਾਵੇ, ਜੋ ਵੀ ਕੁਛ ਹੈ ਕਹਾਣੀਆਂ ਤਾਂ ਉੱਦਾਂ ਹੀ ਬਣਾਈਆਂ ਹੁੰਦੀਆਂ ਨੇ ਦੱਸਣ ਵਾਸਤੇ। ਅੱਕ ਜਾਂਦਾ ਆਦਮੀ ਇਹਦੇ ਵਿੱਚ, ਆਸ ਰੱਖਣੀ ਬਹੁਤ ਦੂਰ ਤੱਕ ਔਖੀ ਹੈ, ਇਸ ਕੀ ਆਸ ਨਾ
ਬਿਰਥੀ ਜਾਏ,
ਬਿਰਥੀ ਜਾਏ, ਕਿਉਂਕਿ ਆਸ ਡੋਲ ਜਾਂਦੀ ਹੈ। ਡੋਲਣ ਤੇ ਰੱਖੋ ਪ੍ਰਭੂ, ਤਾਂ ਹੀ ਕਿਹਾ ਹੋਇਆ ਅੱਕ ਕੇ ਡੋਲ ਨਾ ਜਾਇਓ ਵੀ ਨਾਮ ਖਾਣੀ ਮਿਲਣਾ ਖਾਣੀ, ਔਰ ਖਬਰੀ ਨਹੀਂ ਮਿਲਣਾ। ਹਾਂਜੀ,
ਜਨ ਲਾਗਾ ਹਰ ਏਕੇ ਨਾਏ ਤਿਸ ਕੀ ਆਸ ਨਾ
ਬਿਰਥੀ ਜਾਏ, ਆਸ ਮਤਲਬ ਹੈ ਹੋਣੀ ਚਾਹੀਦੀ ਹੈ, ਡੋਲਣਾ ਨਹੀਂ ਚਾਹੀਦਾ ਮਨ ਨੂੰ। ਜੇ ਤਾਂ ਮਨ ਡੋਲ ਗਿਆ ਫਿਰ ਤਾਂ ਗਲਤੀ ਤੁਹਾਡੀ ਹੈ, ਤੇ ਜੇ ਆਸ ਵੱਜੀ ਰਹੀ ਤੁਹਾਡੀ ਟਿੱਕੀ ਰਹੀ ਤਾਂ ਪੂਰੀ ਹੋਊਗੀ ਹੋਊਗੀ। ਹਾਂਜੀ,
ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ।
ਸੇਵਕ ਕੋ ਅਸਲ ਦੇ ਵਿੱਚ ਆਸ ਪੂਰੀ ਹੋਣ ਵੀ ਦੇਖਿਆ ਹੀ ਹੈ, ਉਹਨੂੰ ਟੋਕ ਕੇ ਹੀ ਦੇਖਿਆ ਵੀ ਡੋਲਦਾ ਤਾਂ ਨਹੀਂ, ਉਹ ਡੋਲਦੇ ਦਾ ਪੂਰੀ ਰੱਸੀ ਖਿੱਚ ਕੇ ਦੇਖੀ ਹੈ, ਪੂਰੀ ਖਿੱਚ ਕੇ ਦੇਖੀ ਹੈ ਅਸੀਂ ਵੀ ਇੰਨਾ ਵਜਨ ਚੱਕ ਲੂ, ਇਹ ਮਾੜੀ ਹੋਵੇ ਤਾਂ ਟੁੱਟ ਜਾਂਦੀ ਹੈ। ਹਾਂਜੀ,
ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ।
ਜਿਹਨੂੰ ਨਾਮ ਮਿਲ ਜਾਂਦਾ ਜਾਂ ਜਿਹੜਾ ਸੇਵਕ ਹੈ ਨਾਮ ਚਾਹੁੰਦਾ, ਅਸਲ 'ਚ ਨਾਮ ਸੇਵਕ ਹੈ ਚਾਹੁੰਦਾ, ਨਾਮ ਲੈ ਕੇ ਸੇਵਾ ਹੀ ਕਰੀਦੀ, ਹੋਰ ਕੀ ਕਰੀਦਾ। ਨਾਮ ਲੈ ਕੇ ਸੇਵਾ ਕਰਾਈਦੀ ਨਹੀਂ, ਨਾਮ ਲੈ ਕੇ ਹੀ ਸੇਵਾ ਕਰੀਦੀ ਹੈ। ਇਹ ਨਾਮ ਤੋਂ ਪਹਿਲਾਂ ਸੇਵਾ ਕਰਾਉਣ ਲੱਗ ਗਏ, ਇਹ ਤਾਂ ਸੰਤ ਬਣ ਗਏ। ਮੱਤ ਮਾਰੀ ਗਈ ਇਸ ਗੱਲ 'ਚ, ਸੇਵਕ ਤਾਂ ਅਜੋ ਬਣਿਆ, ਸੇਵਕ ਕੋ ਸੇਵਾ ਬਣਾਈ, ਸੇਵਕ ਨੂੰ ਮੌਜ ਬਣ ਗਈ, ਸੇਵਾ ਮਿਲ ਗਈ। ਜਾਂ ਸੇਵਾ ਮਿਲ ਗਈ, ਕੋਈ ਆਦਮੀ ਸਾਰੀ ਜ਼ਿੰਦਗੀ ਕਿਸੇ ਆਸ 'ਤੇ ਬੈਠਿਆ ਪੜ੍ਹਿਆ, ਉਹਨੂੰ ਉਹਦੀ ਡਿਊਟੀ ਮਿਲ ਜਾਵੇ, ਸਿਲੈਕਟ ਹੋ ਜਾਵੇ, ਅਤੇ ਉਹਨੂੰ ਫਿਰ ਮੌਜ ਬਣੂ।
ਕਾਰ ਸੇਵਾ ਵਾਲੇ ਵੀ ਲਿਖਾਉਂਦੇ ਨੇ ਜੀ।
ਹਾਂ, ਉਹ ਕਾਰ ਸੇਵਾ ਵਾਲੇ ਕਹਦੇ, ਉਹ ਤਾਂ ਬੇਕਾਰ ਸੇਵਾ, ਉਹ ਕਾਰ ਸੇਵਾ ਨਹੀਂ, ਬੇਕਾਰ ਸੇਵਾ। ਉਹ ਪ੍ਰਪੰਚ 'ਚ ਹੈ ਨਾ, ਕੱਲ੍ਹ ਦਾ ਆਇਆ ਜੋ ਪ੍ਰਪੰਚ ਹੈ, ਉਹ ਇਹ ਤਾਂ ਮਾਇਆ ਦਾ ਪ੍ਰਪੰਚ ਹੈ, ਬਾਕੀ ਸੇਵਾ ਸਭ ਪ੍ਰਪੰਚ ਹੈ। ਅਸੀਂ ਸੇਵਾ ਉਹਦਾ ਨਾਂ ਰੱਖ ਲਿਆ ਆਪ, ਸੇਵਕ ਕੋ ਸੇਵਾ ਬਣਾਈ, ਅੱਗੇ ਕੀ ਹੈ, ਹੁਕਮ ਬੂਝ ਪਰਮ ਪਦ ਪਾਈ। ਇੱਥੋਂ ਪਤਾ ਲੱਗਦਾ ਨਾ ਉਹਨਾਂ ਨੇ ਹੁਕਮ ਬੁੱਝਿਆ, ਨਾ ਪਰਮ ਪਦ ਪਾਇਆ, ਦੋ ਚੀਜ਼ਾਂ ਨਹੀਂ ਮਿਲੀਆਂ, ਫਿਰ ਸੇਵਾ ਕਾਹਦੀ ਰਹਿ ਗਈ। ਜਿਹਨੇ ਹੁਕਮ ਨਹੀਂ ਬੁੱਝਿਆ, ਪਰਮ ਪਦ ਵੀ ਨਹੀਂ ਮਿਲੀ, ਉਹ ਸੇਵਾ ਕਰੇ ਨਹੀਂ ਸਕਦਾ, ਉਹ ਸੇਵਾ ਹੁੰਦੀ ਹੋ ਨਹੀਂ। ਉਹਨੇ ਹੋਰ ਇਹ ਚੀਜ਼ ਦਾ ਨਾਂ ਸੇਵਾ ਰੱਖ ਲਿਆ, ਪਰਪੰਚ ਦਾ ਨਾਂ ਸੇਵਾ ਰੱਖ ਲਿਆ। ਪਰਪੰਚ ਦਾ ਨਾਂ ਸੇਵਾ ਰੱਖ ਕੇ ਹੀ ਗੱਡੀ ਖੂਹ 'ਚ ਡਿੱਗੀ ਇਹਨਾਂ ਦੀ। ਇਹ ਜਿਹੜੀ ਡੂੰਘੀ ਖੱਡ 'ਚ ਸਿੱਖੀ ਗਿਰੀ ਹੈ, ਇਹ ਇਹਨਾਂ ਲੋਕਾਂ ਨੇ ਗਿਰੀ ਹੈ। ਜਿਹਨੂੰ ਗੁਰਬਾਣੀ ਸੇਵਾ ਨਹੀਂ ਮੰਨਦੀ, ਉਹਨੂੰ ਇਹਨਾਂ ਨੇ ਕਹਿਤਾ ਸੇਵਾ, ਅਸਲੀ ਸੇਵਾ ਛੁੱਟ ਗਈ। ਜਿਹਨੂੰ ਨਾਮ ਗੁਰਬਾਣੀ ਨਹੀਂ ਮੰਨਦੀ, ਉਹ ਨਾਮ ਲੈ ਲਿਆ, ਅਸਲੀ ਨਾਮ ਛੁੱਟ ਗਿਆ। ਨਕਲ ਇਹਨਾਂ ਦੇ ਕੋਲ ਹੈ, ਨਕਲੀ ਸਿੱਖੀ ਕੋਲ ਹੈ, ਅਸਲੀ ਹੈ ਨਹੀਂ। ਸਿੱਖੀ ਤਾਂ ਹੈਗੀ ਇਹਨਾਂ ਕੋਲ, ਨਕਲੀ ਹੈ ਉਹ, ਨਕਲੀ ਸੋਨਾ ਸਾਰਾ ਜੋ ਇਹਨਾਂ ਕੋਲ, ਅਸਲੀ ਨਹੀਂ ਹੈਗਾ, ਨਕਲੀ ਹੀਰੇ ਜਵਾਹਰਾਤ ਨੇ, ਅਸਲੀ ਨਹੀਂ ਹੈਗੇ ਗੁਰਬਾਣੀ ਵਾਲੇ ਗੁਣ, ਅਸਲੀ ਗੁਣ ਨਹੀਂ ਹੈਗੇ ਗੁਰਬਾਣੀ ਵਾਲੇ। ਅਸਲੀ ਗੁਣ ਵਾਲੀ ਹੁੰਦੀ ਨਾ ਸੱਤੋ, ਕਿਸੇ ਕੋਲ ਨਹੀਂ ਹੈ, ਨਿਰਵੈਰਤਾ ਕਿਸੇ ਕੋਲ ਨਹੀਂ ਹੈ, ਨਿਰਪੈ ਕੋਈ ਵੀ ਨਹੀਂ ਹੈ, ਫਿਰ ਇਹੀ ਤਾਂ ਗੁਣ ਤੇ ਪੰਜ ਸੱਤ ਇਹੀ ਹੈ ਨਹੀਂ ਇਹਨਾਂ ਕੋਲ। ਹਾਂਜੀ,
ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ,
ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੁੱਝ ਕੇ ਪਰਮ ਪਦ ਵੀ ਪਾਈ ਜਾਂਦੀ ਹੈ, ਉਹ ਹੁਕਮ ਬੁੱਝ ਕੇ ਪਰਮ ਪਦ ਵੀ ਬਾਲੀ ਸਮਝੋ ਨੇ, ਪਰਮ ਪਦ ਵੀ ਤਾਂ ਪਾਏ, ਪਰਮ ਪਦ ਵੀ ਹੀ ਸੇਵਾ ਹੈ, ਜਿਹਨੂੰ ਪਰਮ ਪਦ ਵੀ ਕਹਿੰਦੇ ਨੇ ਉਹੀ ਸੇਵਾ ਹੈ, ਸੇਵਾ ਪਰਮ ਪਦ ਵੀ, ਜਿਹੜਾ ਸੇਵਾ ਕਰਦਾ ਉਹ ਤੋਂ ਉੱਚੀ ਤਾਂ ਪਦਵੀ ਹੋ ਨਹੀਂ ਕਿਸੇ ਦੀ, ਨਾਨਕ ਸੇਵਕ ਹੈ। ਆਪਣੇ ਸੇਵਕ ਕੋ ਦੇ ਬੜਿਆ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰੱਖ, ਸੇਵਕ ਨੇ ਇਹ ਤਾਂ ਵੱਡਾ ਕੌਣ ਹੁੰਦਾ, ਪਰਮ ਕੇ ਸੇਵਕ ਉੱਚੇ ਉੱਚੇ ਸੇਵਕ ਨੇ ਹੈ। ਹਾਂਜੀ,
ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ,
ਬਸ ਲੋਕ ਲੱਗ ਗਿਆ ਹੁਣ, ਇਹ ਤਾਂ ਉੱਪਰ ਖਤਮ ਹੈ ਹੁਣ ਵਿਚਾਰ, ਕੁਛ ਐਡਾ ਗਿਆ ਹੁਣ, ਆਖਰੀ ਗੱਲ ਕਹਿਤੀ, ਹੁਕਮ ਬੁੱਝ ਲਿਆ ਪਰਮ ਪਦ ਹੋ ਗਿਆ, ਹੁਕਮ ਬੂਝ ਪਰਮ ਪਦ ਪਾਈ, ਸੇਵਕ ਕੋ ਸੇਵਾ ਬਣਾਈ, ਜਾਂ ਸੇਵਕ ਨੂੰ ਡਿਊਟੀ ਮਿਲ ਗਈ, ਡਿਊਟੀ ਮਿਲ ਗਈ, ਡਿਊਟੀ ਲੱਗ ਗਿਆ, ਹੁਣ ਅਗਾਂਹ ਕੀ ਕਹੇ, ਹੁਣ ਤਾਂ ਉਹਨੇ ਸੇਵਾ ਹੀ ਕਰਨੀ ਹੈ। ਸ਼ਬਦ ਗੁਰੂ ਹੀ ਪ੍ਰਗਟ ਹੋ ਗਿਆ, ਹੁਕਮੇ ਪੁੱਜ ਲਿਆ, ਆਪ ਇਹ ਨਿਰੰਕਾਰ ਹੋ ਗਿਆ, ਇਹ ਮਨ ਵਿੱਚ ਨਿਰੰਕਾਰ ਦਾ ਨਕਸ਼ਾ ਬਣ ਗਿਆ, ਆਪ ਇਹ ਨਿਰੰਕਾਰ ਹੈ, ਨਿਰੰਕਾਰ ਦਾ ਦਰਸ਼ਨ ਹੋ ਗਿਆ, ਨਿਰੰਕਾਰ ਦਾ ਦਰਸ਼ਨ ਹੋ ਗਿਆ, ਸਾਰਾ ਸੱਚਖੰਡ ਨਿਰੰਕਾਰ ਹੈ, ਨਿਰੰਕਾਰ ਦਾ ਦੇਸ਼ ਹੈ, ਨਿਰੰਕਾਰ ਦਾ ਦੇਸ਼ ਮਨ ਦਾ ਨਕਸ਼ਾ ਹੀ ਮਨ ਵਿੱਚ ਵਸਿਆ ਹੋਇਆ ਹੈ, ਨਿਰੰਕਾਰ ਦੇ ਦੇਸ਼ 'ਚ ਰਹਿੰਦਾ, ਨਿਰੰਕਾਰ ਦੇ ਨਾਲ ਗੱਲਾਂ ਕਰਦਾ, ਨਿਰੰਕਾਰ ਦਾ ਬੁਲਾ ਇਹ ਬੋਲਦਾ, ਹਰ ਦਰਗਾਹ ਕਿਉਂ ਬਾਤਾਂ, ਹੋਰ ਹੋਰ ਉਦੋਂ ਵਿਚਾਰ ਕੀ ਹੋਊ।
ਸੇਵਕ ਸਭ ਤੋਂ ਵੱਡੀ ਪਦਵੀ ਹੈ,
ਸੇਵਕ ਤੋਂ ਵੱਡਾ ਕੋਈ ਪਦਵੀ, ਓਹੋ ਰਾਜਾ ਤਾਂ ਹੈ ਨਹੀਂ, ਰਾਜ ਤਾਂ ਪਰਮੇਸ਼ਰ ਦਾ, ਰਾਜ ਤਾਂ ਸੱਚਖੰਡ ਦਾ, ਅਤੇ ਇੱਥੇ ਤਾਂ ਸਿਵਕੇ ਹੋਰ ਕੌਣ ਹੋਊ, ਇੱਥੇ ਕੌਣ ਹੋਊਗਾ? ਉਹ ਰਾਜਾ ਨੂੰ ਛੱਡੋ, ਇਹ ਤਾਂ ਨਰਕ ਦੇ ਰਾਜੇ ਨੇ। ਉਹ ਨਰਕ ਦੇ ਰਾਜੇ ਨੇ, ਸੁਰਗ ਦਾ ਰਾਜਾ, ਸਵੈ ਘਰ ਦਾ ਰਾਜਾ, ਨਰਕ ਦਾ ਵੀ ਰਾਜਾ, ਸੁਰਗ ਦਾ ਵੀ ਰਾਜਾ। ਚਾਹੇ ਨਰਕ ਦਾ ਸੁਰਗ ਦਾ ਸੇਵਕ ਹੈ, ਨਰਕ ਦਾ ਰਾਜਾ ਅਸਲ 'ਚ। ਜਿਹੜਾ ਸੇਵਕ ਹੈ ਨਰਕ ਦਾ ਰਾਜਾ ਅਸਲੀ ਇਹ ਹੈ, ਕਿਉਂਕਿ ਪੰਡਿਤ ਭੂਪਤ ਇਹ ਜਿਹੜੇ ਪੰਡਿਤ ਨੇ, ਇਹ ਰਾਜੇ ਨੇ, ਦੂਏ ਨੇ ਛਤਰਪਤੀ ਰਾਜਾ ਭਗਤ ਬਰਾਬਰ ਹੋਰ ਨਾ ਕੋਈ,
ਭਗਤ ਬਰਾਬਰ ਹੋਰ ਨਾ ਕੋਈ,
ਪੰਡਿਤ ਸੂਰ ਛਤਰਪਤੀ,
ਪੰਡਿਤ ਸੂਰ ਛਤਰਪਤੀ ਰਾਜੇ ਜਿਹੜੇ ਨੇ ਨਰਕ ਦੇ ਵਿੱਚ ਰਾਜ ਆਪਣੇ ਬਣੇ ਬੈਠੇ ਵੱਡੇ, ਭਗਤ ਦੇ ਬਰਾਬਰ ਤਾਂ ਹੈ ਨਹੀਂ ਹੈ, ਫਿਰ ਰਾਜਾ ਇਹੀ ਹੋਇਆ। ਕਿਉਂਕਿ ਜੋ ਹੁਕਮ ਹੈ, ਹੁਕਮ ਬੁੱਝ ਰਹੇ ਨੇ, ਹੁਕਮ ਹੀ ਇਹ ਦੱਸ ਰਿਹਾ ਵੀ ਹੁਕਮ ਆ ਹੈ, ਆਹ ਕੰਮ ਇਸ ਵਕਤ ਕਰੋ, ਆਹ ਨਾ ਕਰੋ। ਕੁਰਾਨ ਇਹੀ ਗੱਲ ਕਹਿ ਰਹੀ ਹੈ ਕਿ ਜੋ ਖੁਦਾ ਕਹਿ ਰਿਹਾ, ਤੁਹਾਨੂੰ ਜੋ ਕਿਤਾਬ ਭੇਜੀ ਸੀ ਪਹਿਲਾਂ ਮੁਸਲਮਾਨਾਂ ਨੂੰ ਕਹਿ, ਤੁਸੀਂ ਉਹਦੇ ਅਨੁਸਾਰ ਕੰਮ ਨਹੀਂ ਕੀਤੇ, ਚੜ੍ਹ ਨਹੀਂ ਕੀਤਾ, ਤੁਹਾਡੇ 'ਤੇ ਵਿਪਤਾ ਪਈ ਹੈ, ਤਾਂ ਤੁਹਾਨੂੰ ਮੁਸੀਬਤਾਂ ਪੈਂਦੀਆਂ ਨੇ। ਜੋ ਗੁਰਬਾਣੀ ਦਾ ਸਾਡੇ ਕੋਲ ਮੈਸੇਜ ਆਇਆ, ਜੇ ਅਸੀਂ ਉਹ 'ਤੇ ਨਹੀਂ ਚੱਲਾਂਗੇ, ਮੁਸੀਬਤਾਂ ਪੈਣਗੀਆਂ, ਹੋਰ ਵੀ ਪੈਣਗੀਆਂ। ਪਿੱਛੇ ਵੀ ਜਿਹੜੀਆਂ ਇਹਨਾਂ 'ਤੇ ਮੁਸੀਬਤਾਂ ਪਈਆਂ ਨੇ, ਜਦ ਗੱਡਿਆਂ 'ਚ ਸਮਾਨ ਲੱਦਿਆ ਤਾਂ ਇਹ ਅਸਲ ਦੇ ਵਿੱਚ ਰਾਜ ਕਰੇਗਾ ਖਾਲਸਾ ਦਿਮਾਗ ਜ਼ਿਆਦਾ ਫਸ ਗਿਆ, ਤਾਂ ਗੁਰਮਤਿ ਛੁੱਟ ਗਈ ਸੀ ਉਦੋਂ। ਤਦੇ ਉਹ ਕਹਿ ਰਿਹਾ ਕੱਲ੍ਹ ਉਹਦੇ ਵਿੱਚ ਕੁਪਰ ਹੀੜੇ ਵੀ ਖੋਟ ਖੋਟ ਜਿਹੜੀ ਹੈ ਉਹ ਗਈ ਹੈ, ਵੱਡੇ ਗੱਲੂਕਾਰੇ ਵੀ ਖੋਟ ਖੋਟ ਚੜੀ ਹੈ, ਅਸਲੀ ਖਾਲਸਾ ਤੱਤ ਹੁਣ ਆਊਗਾ ਨਿਖਰ ਕੇ, ਖੋਟ ਇਹ ਗਈ ਹੈ, ਉਹ ਖੋਟ ਇਹ ਹੈ ਸਾਰੀ ਹੁਣ ਸਾਡੇ 'ਚ ਭਰੀ ਹੋਈ। ਇਹ ਜਾਣੇ ਵਾਲੀ ਉਹ ਚੀਜ਼ ਹੈ, ਜਿਵੇਂ ਮਰਜ਼ੀ ਜਾਵੇ, ਚਾਹੇ ਤਾਂ ਆਪ ਇਹ ਦਿਲੋਂ ਕੱਢ ਦੇਣ, ਨਹੀਂ ਵੀ ਪਰਮੇਸ਼ਰ ਨੇ ਕਿਵੇਂ ਕੱਢਣੀ ਹੈ ਤਾਂ ਉਹ ਦੱਸੂਗਾ, ਪਰਮੇਸ਼ਰ ਕਿਵੇਂ ਕੱਢੂਗਾ ਇਹ ਸਾਹਮਣੇ ਆਜੂਗੀ, ਜਾਂ ਤਾਂ ਆਪ ਕੱਢ ਦਿਓ ਦਿਲ 'ਚੋਂ, ਨਹੀਂ ਉਹ ਕੱਢ ਦਿੰਦਾ ਹੁੰਦਾ। ਸੁਨਿਆਰ ਦੀ ਕੋਠਾਲੀ ਸਭ ਖੋਟ ਬਾਹਰ ਨਿਕਲ ਜਾਂਦੀ ਹੈ ਜਾਂ ਪੈਂਦੀ ਹੈ ਕੋਠਾਲੀ 'ਚ, ਅਗਲਾ ਜਾਣੂ ਫਿਰ ਕੋਠਾਲੀ 'ਚ ਪਾ ਦੂ, ਜਿੰਨਾ ਚਿਰ ਖੋਟ ਨਾ ਨਿਕਲਦੀ ਕੋਠਾਲੀ ਜਾਣੂ ਪਈ ਜਾਣੇ ਨੇ, ਕਿਉਂਕਿ ਖੋਟੇ ਸੁੱਟੇ ਨੇ ਬਾਰ ਬਾਰ, ਖੋਟੇ ਸੱਚ ਖੜ ਤਾਂ ਜਾ ਨਹੀਂ ਸਕਦੇ, ਐਸੇ ਕੋਠਾਲੀ 'ਚ ਜਲਦੇ ਰਹਿਣਾ ਤ੍ਰਿਸ਼ਨਾ ਦੀ ਅੱਗ 'ਚ। ਜ਼ਰੂਰੀ ਨੇ ਤੁਹਾਨੂੰ ਸਰਦਾਰੀਆਂ ਹੀ ਮਿਲਣ, ਉਹ ਕੀੜੇ ਮਕੌੜੇ ਵੀ ਬਣਾ ਦਿੰਦਾ। ਹਾਂਜੀ,
ਇਸ 'ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ,
ਇਸ 'ਤੇ ਉੱਪਰ ਨਹੀਂ ਵਿਚਾਰ, ਇਹ ਤਾਂ ਉੱਪਰ ਵਿਚਾਰ ਹੁਣ ਕਰਨ ਦੀ ਲੋੜ ਨਹੀਂ ਹੈ, ਵਿਚਾਰ ਜੋ ਕਰ ਦਿੱਤੀ ਹੋ ਚੁੱਕੀ। ਜਦੋਂ ਨਿਰੰਕਾਰ ਹੀ ਮਨ ਦੇ ਵਿੱਚ ਵਸ ਗਿਆ, ਇਹ ਤਾਂ ਉੱਤੇ ਹੁਣ ਵਿਚਾਰ ਕੀ ਹੈ, ਬਸ ਐਂਡ ਹੋ ਗਿਆ, ਵਿਚਾਰ ਦਾ ਕੰਮ ਕੰਮ ਐਂਡ ਹੋ ਗਿਆ। ਹਾਂਜੀ,
ਬੰਧਨ ਤੋੜ ਭਏ ਨਿਰਵੈਰ, ਆਂਦਨ ਪੂਜੇ ਗੁਰ ਕੇ ਪੈਰ।
ਜਦ ਬੰਧਨ ਨੇ ਤੋੜ ਲਏ, ਤੁਸੀਂ ਸੰਸਾਰ ਨਾਲ ਤੁਹਾਡਾ ਕੋਈ ਰਿਸ਼ਤਾ ਰਿਹਾ ਹੀ ਨਹੀਂ, ਔਰ ਨਿਰਵੈਰ ਹੋ ਗਏ। ਜਿੰਨਾ ਚਿਰ ਰਿਸ਼ਤਾ ਸੰਸਾਰ ਨਾਲ, ਉਨਾ ਚਿਰ ਵੈਰ ਵਿਰੋਧ ਹੈ, ਇਹ ਗੱਲ ਹੈ। ਜਿੰਨਾ ਚਿਰ ਸਿੱਖ ਕਹਿੰਦਾ ਸੀ ਮੈਂ ਸਿੱਖ ਹਾਂ ਔਰ ਸਿੱਖਾਂ ਦਾ ਹੀ ਬੈਨੀਫਿਟ ਵਾਸਤੇ ਲੜਦਾ, ਉਨਾ ਚਿਰ ਉਹ ਸਿੱਖ ਹੈ ਉਹ ਨਹੀਂ, ਨਾ ਉਹ ਸਿੱਖ ਹੈ, ਉਨਾ ਚਿਰ ਉਹ ਬੰਧਨਾ ਚਾਹੇ ਮਾਇਆ ਦੇ ਬੰਧਨਾ ਚਾਹੇ। ਅਸਲ ਦੇ ਵਿੱਚ ਮਾਇਆ ਦਾ ਰਾਜ ਕਰਨਾ ਚਾਹੁੰਦਾ ਹੈ, ਬਾਕੀ ਤਾਂ ਬਕਵਾਸ ਕਰਦਾ ਹੈ, ਮੈਂ ਸਿੱਖਾਂ ਦਾ ਕਰਨਾ, ਤੂੰ ਆਪਣਾ ਹੀ ਭਲਾ ਕਰ ਲੈ, ਕਿਸੇ ਦਾ ਤਾਂ ਕੀ ਕਰਨਾ, ਤਾਂ ਆਪਣਾ ਹੀ ਕਰ ਲੈ, ਤੇਰਾ ਤਾਂ ਭਲਾ ਹੋਇਆ ਨਹੀਂ, ਤੇਰਾ ਧਾਗਾ ਖਰਾਬ ਹੋ ਰਿਹਾ, ਤੂੰ ਕਹਿਣਾ ਮੈਂ ਸਿੱਖਾਂ ਦੀ ਲੜਾਈ ਲੜ ਰਿਹਾ। ਇਹ ਸਭ ਛਾਤਰ ਆਦਮੀਆਂ ਦੀਆਂ ਗੱਲਾਂ ਹੁੰਦੀਆਂ ਨੇ ਕਹਿਣ ਨੂੰ ਲੋਕਾਂ ਨੂੰ, ਵੀ ਮੈਂ ਤਾਂ ਜੀ ਲੋਕ ਤੁਹਾਡੇ ਵਾਸਤੇ ਲੜਦਾ, ਆਪਣੇ ਵਾਸਤੇ ਲੜ ਲੈ, ਆਪਣੇ ਲੋਭ ਨਾਲ ਅੰਦਰ ਨਾਲ ਲੜ ਲੈ, ਆਪਣੇ ਦੁਆਖ ਨਾਲ ਲੜ ਲੈ ਅੰਦਰ, ਤੇਰੇ ਦਾ ਦੁਸ਼ਮਣਾਂ ਦੀ ਫੌਜ ਹੈ ਅੰਦਰ, ਉਹਦਾ ਤਾਂ ਤੈਨੂੰ ਪਤਾ ਨਹੀਂ, ਲੋਕ ਭਲਾਈ ਵਾਸਤੇ ਤੂੰ ਕੀ ਲੜ ਲੈਂਗਾ ਸਵਾ। ਜਿਹਦੇ ਅੰਦਰ ਆਪਣੇ ਦੁਸ਼ਮਣਾਂ ਦਾ ਫੌਜ ਹੈ, ਉਹਨਾਂ ਨਾਲ ਲੜਨ ਜੋਗਾ ਹੀ ਨਹੀਂ, ਤੂੰ ਕਿਸੇ ਖਾਤਰ ਕੀ ਲੜ ਲੈਂਗਾ। ਸਭ ਬਕਵਾਸ ਕਰਦੇ ਨੇ, ਕੁਛ ਨਹੀਂ, ਛਾਤਲ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਝੂਠ ਬੋਲ ਕੇ ਰਾਜ ਦੀ ਕੁਰਸੀ ਲੈਣੀ ਹੈ, ਆਗੂ ਬਣਨਾ, ਚੌਧਰੀ ਬਣਨਾ, ਆਹ ਗੱਲਾਂ ਨੇ ਇਹਨਾਂ ਦੀਆਂ, ਹੋਰ ਕੁਛ ਨਹੀਂ ਹੁੰਦਾ। ਹਾਂਜੀ,
ਬੰਧਨ ਤੋੜ ਪਏ ਨਿਰਵੈਰ, ਆਂਦਨ ਪੂਜੇ ਗੁਰ ਕੇ ਪੈਰ,
ਆਂਦਨ ਪੂਜੇ ਗੁਰ ਕੇ ਪੈਰ। ਜਿਨ੍ਹਾਂ ਨੇ ਬੰਧਨ ਤੋੜਤੇ, ਕੋਈ ਉਹਨਾਂ ਦਾ ਧਰਮ ਹੀ ਨਹੀਂ ਰਿਹਾ, ਉਹਨਾਂ ਦਾ ਕੀ ਹੈ, ਇੱਕ ਧਰਮ ਹੈ ਸੱਚ ਧਰਮ, ਉਹਨਾਂ ਦਾ ਸਿੱਖ ਧਰਮ ਨਹੀਂ ਹੈ, ਸੱਚ ਧਰਮ ਹੈ ਉਹਨਾਂ ਦਾ। ਸਿੱਖ ਮਤ ਹੈ, ਸਿੱਖ ਧਰਮ ਹੈ ਹੀ ਨਹੀਂ। ਸਿੱਖ ਮਤ, ਸਿੱਖਿਆ, ਸਿੱਖਿਆ ਵਾਲੀ ਮਤ, ਸਾਰੀਆਂ ਮਤਾਂ 'ਚ ਸਿੱਖਿਆ, ਮਤਾਂ ਸਾਰੀਆਂ 'ਚ ਸਿੱਖਿਆ, ਸਰਵ ਸ੍ਰੇਸ਼ਟ ਸਿੱਖਿਆ ਵਾਲੀ ਮਤ ਹੈ ਜਿਹੜੀ, ਉਹ ਸਿੱਖ ਮਤ ਹੈ। ਸਭ ਬੁੱਧ ਤੁਮਾਰੀ, ਜਿਹੜੀ ਤੇਰੇ ਵਾਲੀ ਬੁੱਧੀ ਹੈ, ਜਿਹੜੀ ਸਿੱਖਿਆ ਨਾ ਉਹ ਬੁੱਧੀ ਮਿਲੇ, ਉਹ ਅਸਲੀ ਸਿੱਖਿਆ। ਮੇਰੀ ਬੁੱਧੀ ਜਿੱਥੇ ਖਤਮ ਹੋ ਜਾਵੇ, ਜਿਹੜੀ ਤੇਰੇ ਵਾਲੀ ਮੇਰੇ ਵਾਲੀ ਬੁੱਧ ਨੂੰ ਖਤਮ ਕਰੇ ਸਿੱਖਿਆ, ਉਹ ਸਿੱਖਿਆ ਹੈ। ਜਿੱਥੇ ਮੇਰੀ ਬੁੱਧ ਆ ਜਿਹੜੀ ਉਹ ਖਤਮ ਹੋ ਜਾਵੇ, ਅਤੇ ਮੇਰੀ ਆਪਣੀ ਬੁੱਧ ਨੂੰ ਤਾਂ ਕੋਈ ਖਤਮ ਕਰਦਾ ਹੀ
ਨਹੀਂ।
ਆਪਣੀ ਬੁੱਧ ਨਾਲ ਸਿੱਖੀ ਖਤਮ ਕੀਤੀ ਹੈ ਅਸੀਂ, ਸਾਡੀ ਬੁੱਧੀ ਨੇ ਗੁਰੂ ਦੀ ਸਿੱਖਿਆ ਖਤਮ ਕਰਤੀ, ਕਿਉਂ ਉਹਨੂੰ ਫਿੱਟ ਨਹੀਂ ਪੈਂਦੀ ਇਹ। ਇਹ ਰਾਜ ਕਰਨਾ ਚਾਹੁੰਦਾ, ਰਾਜ ਕਰ ਨਹੀਂ ਦਿੰਦੀ। ਇਹ ਚੌਧਰੀ ਬਣਨਾ ਚਾਹੁੰਦਾ, ਬਣ ਨਹੀਂ ਦਿੰਦੀ। ਦਾਸ ਬਣਨਾ ਚਾਹੁੰਦਾ ਨਹੀਂ, ਉਹ ਦਾਸ ਬਣਾਉਂਦੀ ਹੈ। ਉਹ ਕਹਿੰਦਾ ਇਹਨੂੰ ਹੀ ਖਤਮ ਕਰੋ। ਬੰਧਨ ਕਾਟ ਪਏ,
ਬੰਧਨ ਤੋੜ ਪਏ ਨਿਰਵੈਰ,
ਬੰਧਨ ਤੋੜ ਪਏ ਨਿਰਵੈਰ,
ਆਂਦਨ ਪੂਜੇ ਗੁਰੂ ਦੇ ਪੈਰ।
ਨਿਰਵੈਰ ਹੋ ਗਿਆ ਤੇ ਰਾਜ ਕਿਹਦੇ ਤੇ ਕਰਨਾ ਬਈ, ਕਿਹਨੇ ਕਰਨਾ? ਇਹਨਾਂ ਦੇ ਤਾਂ ਵੈਰੀ ਉਹ ਵੈਰੀ ਨੇ, ਦੁਸ਼ਮਣ ਦੁਸ਼ਮਣ ਨੇ। ਉਹ ਕਹਿੰਦਾ ਬੰਧਨ ਤੋੜ ਪਏ ਨਿਰਵੈਰ, ਤਾਂ ਜਿਹੜਾ ਨਿਰਵੈਰ ਨਹੀਂ ਹੋਇਆ ਗੁਰ ਕੇ ਪੈਰ ਪੂਜ ਨਹੀਂ ਸਕਦਾ। ਕਿਹੜੇ ਗੁਰ ਕੇ ਪੈਰ ਪੂਜਦੇ ਨੇ ਬਈ? ਫਿਰ ਆਂਦਨ ਪੂਜੇ ਗੁਰ ਕੇ ਪੈਰ, ਸਿੱਖ ਗੁਰੂ ਦੇ ਨੇ, ਸਿੱਖ ਸਤਿਗੁਰ ਦੇ ਨੇ। ਸਤਿਗੁਰ ਦੇ ਜੇ ਪੈਰ ਪੂਜਣੇ ਨੇ, ਸਤਿਗੁਰ ਦੇ ਪੈਰਾਂ ਦੇ ਨੇੜੇ ਜੇ ਜਾਣਾ, ਪਹਿਲਾਂ ਬੰਧਨ ਤੋੜ ਕੇ ਨਿਰਵੈਰ ਹੋਵੋ। ਨਹੀਂ, ਨੇੜੇ ਵੀ ਨਹੀਂ ਆਉਣ ਦਿੰਦਾ ਉਹ ਚਰਨਾਂ ਦੇ। ਤੁਹਾਡੀ ਤਾਂ ਉੱਥੇ ਐਂਟਰੀ ਹੋ ਰਹੀ ਹੈ ਬੜੇ ਸਿੱਖਾਂ ਦੀ, ਆਹ ਦੇਖ ਲਓ ਕੀ ਲਿਖਿਆ ਹੋਇਆ। ਬੰਧਨ ਤੋੜ ਪਏ ਨਿਰਵੈਰ, ਤਾਂ ਕਦੇ ਜਾ ਕੇ ਗੁਰ ਕੇ ਚਰਨਾਂ ਦੀ ਪੂਜਾ ਦੀ ਆਗਿਆ ਮਿਲੂਗੀ। ਨਹੀਂ, ਨੇੜੇ ਵੀ ਨਹੀਂ ਜਾਣ ਦੇਣਾ ਕਿਸੇ ਨੇ। ਉਹ ਖੋਟੇ ਤਾਂ ਬਾਹਰੇ ਸੁੱਟ ਦਿੰਦੇ ਨੇ, ਉਹਨਾਂ ਚਿਰ ਖੋਟਿਆਂ ਬਾਹਰੇ ਫੈਂਕ ਦੇਣਾ ਅਗਲਿਆਂ ਨੇ ਚੱਕ ਕੇ। ਐਂਟਰੀ ਹੋ ਨਹੀਂ ਹੈ ਉਹ ਦੇਸ਼ 'ਚ, ਐਂਟਰੀ ਨਹੀਂ ਉਹ ਦੇਸ਼ 'ਚ, ਐਂਟਰੀ ਨਹੀਂ। ਆਂਦਨ ਪੂਜਾ ਗੁਰ ਕੇ ਪੈਰ, ਤਾਂ ਕਦੇ ਗੁਰ ਕੇ ਪੈਰਾਂ ਦੀ ਪੂਜਾ ਦਾ ਤੁਹਾਨੂੰ ਆਗਿਆ ਮਿਲੂਗੀ। ਤਾਂ ਗੁਰ ਕੇ ਚਰਨਾਂ ਦੇ ਨੇੜੇ ਜਾ ਸਕੋਗੇ ਜੇ ਨਿਰਵੈਰ ਹੋ ਜਾਓ। ਉਹ ਥੋੜ੍ਹੇ ਤਾਂ ਵੈਰ ਵਿਰੋਧ ਨਾਲ ਭਰੇ ਪਏ। ਹਾਂਜੀ,
ਇਹ ਲੋਕ ਸੁਖੀ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਇਹ ਲੋਕ ਸੁਖੀ, ਇਸ ਲੋਕ 'ਚ ਸੁੱਖ ਹੈ। ਜਿਹਨੂੰ ਇਸ ਲੋਕ ਦੇ ਵਿੱਚ ਸੁੱਖ ਹੋਵੇ, ਰਾਜ ਤੇ ਲੈਣਾ ਕੀ ਹੈ ਉਹਨੂੰ? ਕਿਹੜਾ ਅਸਲ ਰਾਜ ਇਹੀ ਹੈ, ਇਹ ਅਸਲ ਰਾਜ ਹੈ। ਲੋਕ ਸੁਖੀ ਪਰ ਲੋਕ ਸਹੇਲੇ, ਇਹ ਹੈ ਨਿਰਵੈਰ। ਬੰਧਨ ਤੋੜ ਪਏ ਨਿਰਵੈਰ,
ਆਂਦਨ ਪੂਜੇ ਗੁਰ ਕੇ ਪੈਰ,
ਇਹੀ ਅਸਲੀ ਰਾਜ ਹੈ। ਇਹ ਇਹੀ ਅਸਲੀ ਰਾਜ ਹੈ, ਇਹ ਅਵਿਨਾਸ਼ੀ ਰਾਜ ਹੈ। ਇਹ ਲੋਕ ਸੁਖੀ ਪਰ ਲੋਕ ਸਹੇਲੇ, ਲੋਕ ਇਹ ਲੋਕ ਜੀ ਵੀ ਸੁਖੀ ਪਰ ਲੋਕ ਸਹੇਲੇ। ਜਿਹੜਾ ਰਾਜ ਇਹ ਮੰਗਦੇ ਨੇ, ਉੱਥੇ ਸਗਲ ਸਿਸ਼ਟ ਕੋ ਰਾਜਾ ਦੁਖੀ ਆ, ਉਹ ਤਾਂ ਦੁਖੀ ਆ ਰਾਜਾ। ਛਾਤਰ ਆਦਮੀਆਂ ਨੇ ਕਿਵੇਂ ਪਲਟੀ ਮਾਰ ਕੇ ਅੱਗੇ ਹੋ ਗਏ। ਜਦ ਕਬੀਰ ਕਹਿੰਦਾ ਗੁਰਦਖਲਾਈ ਮੋਰੀ, ਜਿੱਤ ਮਿਰਗ ਪੜਤਾ ਹੈ ਚੋਰੀ। ਇਹ ਚੋਰੀ ਇਹਨਾਂ ਦਾ ਮਿਰਗ ਮਨ ਕਿਵੇਂ ਆਗੂ ਬਣ ਗਿਆ, ਕਿਵੇਂ ਲੀਡਰ ਬਣ ਗਏ, ਕਿਵੇਂ ਇਹਨਾਂ ਨੇ ਰਾਜ ਮਿਸਲਾਂ ਬਣਾਈਆਂ ਨੇ ਛਾਤਰਾਂ ਨੇ। ਇਹ ਉਦੋਂ ਤਾਂ ਪੂਰੇ ਹੋਏ ਨੇ ਬੰਦੇ ਬਹਾਦਰ ਵੇਲੇ ਤੇ, ਹੁਣ ਫੜੇ ਗਏ ਗਰਦਨ ਤੇ, ਗਰਦਨ ਦੇ ਥੱਲੇ ਦੇ ਪਾਸਿਓਂ ਫੜੇ ਨੇ, ਉਤਲੇ ਪਾਸਿਓਂ ਨਹੀਂ ਫੜੇ। ਹਾਂ, ਜੇ ਥੱਲੇ ਦੇ ਪਾਸੇ ਤੇ ਗਰਦਨ ਤੋਂ ਫੜੇ ਤਾਂ ਕਾਬੂ ਆਉਂਦਾ, ਸਾਹ ਤਾਂ ਬੰਦ ਹੁੰਦਾ। ਸ਼ਿਕਾਰ ਥੱਲੇ ਦੇ ਪਾਸੇ ਤੇ ਫੜਦਾ, ਜੇ ਉੱਤੋਂ ਫੜੇ ਵੀ ਛੱਡ ਕੇ ਪਿੱਛੇ ਫੇਰ ਫੜ ਲੈਂਦਾ। ਗੁਰਕੇ ਚੜ੍ਹਨੇ ਨੇ ਗੁਰਬਾਣੀ, ਇਹਨਾਂ ਦੇ ਅੱਗੇ ਸਾਰਾ ਸਮਰਪਣ ਇਹਨਾਂ ਦੇ ਅੱਗੇ, ਮਤਲਬ ਆਪਣੇ ਆਪ ਨੂੰ ਸਮਝ ਲਓ ਮਨ ਵੇਚੇ ਗੁਰ ਕੇ ਪਾਸ ਸਤਿਗੁਰ ਕੇ ਪਾਸ
ਤਨ ਮਨ ਹਰ ਕੋ ਪੂਜ ਚੜਾ।
ਹਾਂ
ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ।
ਇਹ ਲੋਕ ਸੁਖੀਏ ਇਸ ਲੋਕ ਦੇ ਵਿੱਚ ਸੁਖੀਏ ਹੋ ਜਾਂਦੇ ਨੇ ਪਰ ਲੋਕ ਸਹੇਲੇ ਹੋ ਜਾਂਦੇ ਨੇ ਨਾਨਕ ਹਰ ਪ੍ਰਭ
ਆਪੇ ਮਿਲ
ਹਰ ਪ੍ਰਭ ਨੇ ਮਿਲ ਲਏ ਆਪੇ ਉਹ ਆਪੇ ਮਿਲ ਲੈਂਦਾ ਉਹਨੇ ਆਪੇ ਮਿਲੇ ਨੇ ਇਹਦਾ ਮਤਲਬ ਹੈ ਉਹਦੀ ਆਗਿਆ ਨਾਲ ਐਂਟਰੀ ਹੋਈ ਆ ਗੁਰ ਕੇ ਪੈਰ ਕੇ ਮੈਂ ਪੂਜ ਲੈਣਗੇ ਵੀ ਹੱਥ ਲਾ ਦੇਣਗੇ ਕੋਈ ਲਾ ਦੂਗਾ ਹੱਥ ਨੇੜੇ ਆਉਣ ਦੇ ਦੂਗਾ ਉਹਦੀ ਆਗਿਆ ਬਿਨਾਂ ਨਹੀਂ ਆਉਣ ਦਿੰਦਾ ਨੇੜੇ। ਹਾਂਜੀ
ਸਾਧ ਸੰਗੀ ਨਿਤ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮ ਆਨੰਦ।
ਸਾਧ ਸੰਗੀ ਆਪਣੇ ਮਨ ਨੂੰ ਸਾਧ ਲਓ ਬੁੱਧੀ ਨੂੰ ਕਹਿ ਅਕਲ ਨੂੰ ਕਹਿ ਤੇਰਾ ਸੰਗੀ ਹੈ ਮਨ ਜਿਹਨੂੰ ਨਾਲ ਲਈ ਫਿਰਦੀ ਹਰ ਵਕਤ ਇਹਨੂੰ ਸਾਧ ਲੈ ਠੀਕ ਕਰ ਲੈ ਇਹਨੇ ਇਹਨੇ ਕਿਸੇ ਜੋਗਾ ਵੀ ਨਹੀਂ ਛੱਡਣਾ ਤੈਨੂੰ ਤੇਰਾ ਲੋਕ ਪਰਲੋਕ ਇਹਨੇ ਹੀ ਖਰਾਬ ਕੀਤਾ ਹੋਇਆ ਇਹ ਮਨ ਚੰਚਲ ਹੈ ਬੜੀ ਚਤਰਾਈ ਹੈ ਇਹਦੇ ਵਿੱਚ ਗੁਰੂ ਦੀ ਗੱਲ ਮੰਨਣੇ ਨਹੀਂ ਦਿੰਦਾ ਮਨ ਚੰਚਲ ਹੈ ਚਤਰਾਈ ਕਿਹਨਾਂ ਨਾ ਪਾਇਆ ਪ੍ਰਾਪਤੀ ਕੁਛ ਵੀ ਨਹੀਂ ਹੈ ਇਹਦੇ 'ਚ ਚੰਚਲ ਜੋ ਹੈ ਚਤਰਾਈ ਹੀ ਬਹੁਤ ਹੈ ਰਵੀਰ ਕਹਿੰਦਾ ਚਤੁਰਾਈ ਹੱਥ ਘਣੀ ਹਰ ਜਪ ਹਿਰਦੇ ਮਾਹੇ ਹਪ ਹਰ ਹਿਰਦੇ ਦੇ ਵਿੱਚ ਹੈ ਬਾਹਰ ਬਣਾਈ ਬੈਠਾ ਮਨ ਜਿਹੜਾ ਬਾਹਰ ਬਣਾਇਆ ਹਰ ਮੂਰਤੀ ਹੈ ਮਨ ਦੀ ਉਹ ਕਰਾਮਾਤ ਹੈ ਇਹ ਬਾਹਰ ਜਿਹੜਾ ਹਿਰਦੇ ਜੋ ਬਾਹਰ ਲੈ ਕੇ ਆ ਕੇ ਮੂਰਤੀ ਬਣਾਤੀ ਹੈ ਕਰਾਮਾਤ ਇਸੇ ਦੀ ਹੈ ਹਰ ਜਪ ਹਿਰਦੇ ਮਾਹੇ ਹਿਰਦੇ ਵਾਲੇ ਹਰ ਦੇ ਸਾਹਮਣੇ ਇਹਨੂੰ ਨੀਵਾਂ ਹੋਣਾ ਪੈਂਦਾ ਜਾ ਕੇ ਮੂਰਤੀ ਤਾਂ ਮਾਇਆ ਨੂੰ ਨੀਵਾਂ ਹੁੰਦਾ ਮਾਇਆ ਖਾਤਰ ਮੂਰਤੀ ਤਾਂ ਜਾਣਦਾ ਹੈ। ਹਾਂਜੀ
ਸਾਧ ਸੰਗੀ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮ ਆਨੰਦ।
ਸਾਧ ਸੰਗੀ ਮਿਲ ਕਰੋ ਆਨੰਦ ਜਿਹਨੇ ਆਪਣਾ ਮਨ ਸਾਧ ਲਿਆ ਉਹ ਇੱਕ ਹੋ ਸਕਦੇ ਨੇ ਜਿਹਨੇ ਆਪਣਾ ਮਨ ਸਾਧ ਲਿਆ ਸੱਚਖੰਡ ਵਾਲਿਆਂ ਨੇ ਤਾਂ ਖਾਇਓ ਚਲੋ ਜਿਹਨਾਂ ਦਾ ਮਨ ਸਾਧਿਆ ਸੱਚਖੰਡ ਵਾਲਿਆਂ ਸਾਰਿਆਂ ਦਾ ਸਾਧਿਆ ਉਹਨਾਂ ਦੇ ਬਿੱਲ ਉਹਨਾਂ 'ਚ ਮਿਲ ਗਿਆ ਸੰਗਤ ਵਿੱਚ ਕਰੋ ਆਨੰਦ
ਗੁਣ ਗਾਵੋ ਪ੍ਰਭ ਕਰੋ ਆਨੰਦ
ਹੈ ਗੁਣ ਗਾਵੋ ਪ੍ਰਭ ਪਰਮ ਆਨੰਦ
ਗੁਣ ਗਾਵੋ ਪ੍ਰਭ ਪਰਮ ਆਨੰਦ
ਪ੍ਰਭ ਪਰਮ ਪਰਮਾਨੰਦ ਦੇ ਗੁਣ ਗਾਓ ਪਰਮ ਆਨੰਦ ਜਿਹੜਾ ਪ੍ਰਭ ਹੈ ਪ੍ਰਭ ਦੇ ਸੰਗਤ ਪ੍ਰਭ ਖੁਦ ਹੀ ਪਰਮ ਆਨੰਦ ਦੀ ਅਵਸਥਾ 'ਚ ਰਹਿੰਦਾ ਉਹਦੇ ਨਾਲ ਬੈਠ ਜਾਣਾ ਉਹਦੇ ਕੋਲ ਪਹੁੰਚ ਜਾਣਾ ਉਹਦੇ ਦੇਸ਼ 'ਚ ਚਲੇ ਜਾਣਾ ਉੱਥੇ ਪਰਮ ਆਨੰਦ ਹੀ ਹੁੰਦਾ ਜੇ ਪਰਮ ਆਨੰਦ ਹੈ ਉੱਥੇ ਹੀ ਗੁਣ ਪਰਮ ਆਨੰਦ ਦੀ ਅਵਸਥਾ ਬਿਨਾਂ ਗੁਣ ਗਾਏ ਨਹੀਂ ਜਾ ਸਕਦੇ ਜਿਹੜੀ ਗੁਰਬਾਣੀ ਪੜ੍ਹਦੇ ਨੇ ਨਾ ਉਹ ਬੜੀ ਔਖੀ ਆ। ਹਾਂਜੀ
ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ
ਰਾਮ ਨਾਮ ਤਤ ਕਰੋ ਵਿਚਾਰ
ਦੁਰਲਭ ਦੇਖਾ ਕਰੋ ਉਧਾਰ
ਦੁਰਲਭ ਦੇਖਾ ਕਰੋ ਉਧਾਰ
ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ
ਦੁਰਲਭ ਦੇਹ ਦੇਖੋ ਇਕਬਾਲ ਹੀ ਦੇਹ ਹੈ ਇਕਬਾਲ ਹੀ ਦੇਹ ਹੈ ਇੱਕ ਅੰਦਰਲੀ ਦੇਹ ਜਿਹੜੀ ਅੰਦਰਲੀ ਦੇਹ ਹੈ ਜੋ ਸਾਨੂੰ ਮਿਲੀ ਨਹੀਂ ਹੈ ਬਾਹਰਲੀ ਦੇਹ ਹੀ ਮਿਲੀ ਹੈ ਅੰਦਰਲੀ ਦੇਹ ਦੀ ਪ੍ਰਾਪਤੀ ਵਾਸਤੇ ਜਦ ਉੱਗਣਾ ਜਦ ਅੰਦਰਲੀ ਦੇਹ ਹੀ ਮਿਲਣੀ ਹੈ ਉਹ ਬਾਹਰਲੀ ਦੇਹ ਦੀ ਉਦੋਂ ਤੱਕ ਲੋੜ ਹੈ ਜਿੰਨਾ ਚਿਰ ਅੰਦਰਲੀ ਹੈ ਨਹੀਂ ਪ੍ਰਗਟ ਨਹੀਂ ਹੋਈ ਕਿਸ਼ਤੀ ਦੀ ਉਹਨਾਂ ਚਿਰ ਲੋੜ ਹੈ ਜਿੰਨਾ ਚਿਰ ਜਹਾਜ਼ ਨਹੀਂ ਮਿਲਿਆ ਇਹ ਬਾਹਰਲੀ ਦੇਹੀ ਅੰਦਰਲੀ ਦੇਹੀ ਤੱਕ ਪਹੁੰਚਣ ਦੀ ਹੋਈ ਉਹਨੂੰ ਉਹਦੇ ਤੱਕ ਪਹੁੰਚਣ ਦੀ ਉਹ ਗੱਲ ਹੈ
ਸਾਧਨਾ
ਜ਼ਰੀਆ ਹੈ ਬਾਹਰਲੀ ਦੇਹ ਉਹਦੇ ਤੱਕ ਉਹ ਸੁੱਤੀ ਪਈ ਹੈ ਨਾ ਉਹ ਦੇਹੀ ਹਾਂ ਦੁਰਲਭ ਦੇਹ ਕਾ ਕਰ ਅਸਲ ਚ ਆਧਾਰ ਉਹ ਦੇਹੀ ਦਾ ਹੋਣਾ ਇਹਦਾ ਬਾਹਰਲੀ ਦਾ ਨਹੀਂ ਹੋਣਾ ਦੇਹੀ ਗੁਪਤ ਦਾ ਆਧਾਰ ਹੋਣਾ ਦੁਰਲਭ ਦੇਹ ਕਾ ਕਰੋ ਆਧਾਰ
ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਆਧਾਰ
ਰਾਮ ਨਾਮ ਜਿਹੜਾ ਤੱਤ ਹੈ ਉਹਦਾ ਜਦ ਵਿਚਾਰ ਕਰਨਾ ਕਿ ਆਪਾਂ ਉਹ ਕੀ ਹੈ ਰਾਮ ਨਾਮ ਤੱਤ ਹੈ ਉਹ ਰਾਮ ਨਾਮ ਕੋਈ ਵਸਤੂ ਹੈ ਉਹ ਜੇ ਮੈਂ ਤੱਤ ਨੇ ਸਾਡੇ ਕੋਲ ਪੰਜ ਤੱਤ ਐਵੇਂ ਉਹ ਪਰਮ ਤੱਤ ਹੈ ਉਹ ਕੋਈ ਹਵਾ ਨਹੀਂ ਹੈਗੀ ਮੂੰਹ 'ਤੇ ਕਿਹਾ ਹੋਇਆ ਬੋਲਿਆ ਹੋਇਆ ਲਫ਼ਜ਼ ਨਹੀਂ ਹੈਗਾ ਉਹ ਤੱਤ ਨਹੀਂ ਹੁੰਦਾ ਉਹਦੇ 'ਚ ਉਹ ਜਿਹੜਾ ਤੱਤ ਹੈ ਇਹਦਾ ਤੱਤ ਗਿਆਨ ਹੁੰਦਾ ਉਹ ਵੀ ਤੁਸੀਂ ਇਕੱਠਾ ਕਰ ਸਕਦੇ ਹੋ ਉਹਦੀ ਵੀ ਉਹ ਵੀ ਮਤਲਬ ਹੈ ਗਿਆਨ ਵੀ ਇਕੱਠਾ ਕੀਤਾ ਜਾ ਸਕਦਾ ਗਿਆਨ ਦਿੱਤਾ ਲਿਆ ਜਾ ਸਕਦਾ ਇਸ ਕਰਕੇ ਉਹ ਵੀ ਤੱਤ ਹੈ ਰਾਮ ਨਾਥ ਮਨ ਤੱਤ
ਕਰੋ ਵਿਚਾਰ
ਉਹਦੀ ਵਿਚਾਰ ਕਰੋ
ਦੁਰਲਭ
ਦੇਹ ਆਪਣੀ ਵੀ ਹੈ ਲੋਕਾਂ ਦੀ ਵੀ ਹੈ ਦੁਰਲਭ ਦੇਹ ਸਾਰਿਆਂ ਦੇ ਵਿੱਚ ਹੀ ਹੈ ਜੇ ਆਪਣੀ ਦਾ ਆਧਾਰ ਕਰ ਲਿਆ ਹੋਰ ਬਥੇਰੀ ਦੇਹੀ ਆਧਾਰ ਕਰੀ ਜਾਓ ਸਭ ਦਾ ਉਹਦਾ ਆਧਾਰ ਬਣੋ ਆਧਾਰ ਕੀ ਦੁਰਲਭ ਦੇਹ ਦੀ ਖੁਰਾਕ ਦਓ ਖੁਰਾਕ ਆਧਾਰ ਹੁੰਦਾ ਆਧਾਰ ਹੁੰਦਾ ਵੀ ਹੁਣ ਥੋੜ੍ਹੀ ਜਿਹੀ ਰੋਟੀ ਖਾ ਲਈ ਥੋੜ੍ਹਾ ਜਿਹਾ ਆਧਾਰ ਹੋ ਗਿਆ ਭੁੱਖ ਸੀ ਲੱਗੀ ਹੋਈ ਚਲੋ ਚਾਹ ਪੀ ਲਈ ਜਾਂ ਕੋਈ ਚੀਜ਼ ਖਾ ਲਈ ਮਾੜੀ ਮੋਟੀ ਕੁਛ ਆਧਾਰ ਕੁਝ ਟਾਈਮ ਬਾਅਦ ਆਧਾਰ ਹੋ ਗਿਆ ਆਧਾਰ ਅਸਲ 'ਚ ਖੁਰਾਕ ਹੀ ਹੁੰਦੀ ਭੁੱਖ ਮਿਟਾਉਣੀ ਭੁੱਖਿਆ ਭੁੱਖ ਨਾ ਉਤਰਾ ਹੈ ਉਹ ਜਿਹੜੀ ਭੁੱਖ ਹੈ ਉਹਨੂੰ ਇਹ ਸ਼ਾਂਤ ਕਰਦਾ ਲੋਭ ਨਾਮ ਨਾਲ ਮਾਇਆ ਦੀ ਭੁੱਖ ਸਾਰੀ ਉਹ ਨਸ਼ਟ ਹੋ ਜਾਣੀ ਹੈ ਖਤਮ ਹੋ ਜਾਣੀ ਹੈ ਪਦਾਰਥਾਂ ਨਾਲ ਨਹੀਂ ਹੋਣੀ ਮਾਇਆ ਦੀ ਭੁੱਖ ਬੰਦ ਹੋ ਜਾਣੀ ਹੈ ਭੁੱਖ ਕਿਸੇ ਹੋਰ ਚੀਜ਼ ਦੀ ਹੈ ਪੂਰੀ ਕਿਸੇ ਹੋਰ ਚੀਜ਼ ਨਾਲ ਕਰਦਾ ਅੱਗ ਨੂੰ ਜੇ ਭੁੱਖ ਹੈ ਤਾਂ ਪਾਣੀ ਦੀ ਹੈ ਨਾ ਕਿ ਇਹਨਾਂ ਦੀ ਹੈ ਜੇ ਅੱਗ ਨੂੰ ਸ਼ਾਂਤ ਕਰਨਾ ਤਾਂ ਪਾਣੀ ਦੀ ਲੋੜ ਹੈ ਇਹਨਾਂ ਦੀ ਤਾਂ ਹੈ ਨਹੀਂ ਜੇ ਕੋਈ ਇਹਨਾਂ ਪਾਵੇ ਹੋਰ ਜਲੂ ਕੇ ਅੱਗ ਤਾਂ ਜੈਸੇ ਪਾਵਕ ਇੰਦਰ ਨਹੀਂ ਤਰਪ ਇਹਨਾਂ ਨੂੰ ਪਾਇਆ ਤਾਂ ਅੱਗ ਸ਼ਾਂਤ ਨਹੀਂ ਹੁੰਦੀ ਪਾਣੀ ਪਾਓ ਜੇ ਸ਼ਾਂਤ ਕਰਨੀ ਹੈ ਨਾ ਪਾਓ ਰਾਮ ਉਦਕ ਪਾਓ ਇਹਦੇ 'ਤੇ ਸ਼ਾਂਤ ਹੋਊਗੀ ਤੁਰਲਭ ਦੇਗਾ ਕਰੋ ਆਧਾਰ ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਉਹਨਾਂ ਦੇ ਅੰਦਰ ਅੰਮ੍ਰਿਤ ਦਾ ਛਿੱਟਾ ਦਿਓ ਨਾਮ ਅੰਮ੍ਰਿਤ ਦਾ ਛਿੱਟਾ ਦਿਓ ਤਾਂ ਕਿ ਸ਼ਾਂਤ ਹੋਵੇ ਉਹਨਾਂ ਦੇ ਤਪਤ ਕੜਾਹੇ ਬੁੱਝਣ ਸ਼ਾਂਤ ਹੋਣ ਜਿਹੜੇ ਉੱਬੜਦੇ ਨੇ ਥੋੜ੍ਹਾ ਜਿਹਾ ਵੀ ਛਿੱਟਾ ਮਾਰਦੇ ਉੱਬੜਦਾ ਵੀ ਬੰਦ ਹੋ ਜਾਂਦਾ ਅਵਾਲਾ ਅਵਾਲੀ ਵਾਲਾ ਵੀ ਬੰਦ ਹੋ ਜਾਂਦਾ ਥੋੜ੍ਹਾ ਜਿਹਾ ਪਾਣੀ ਪਾਏ ਤੇ ਜੇ ਪਾਣੀ ਪਾਈ ਜਾਈਏ ਲਗਾਤਾਰ ਆਪੇ ਥੱਲੇ ਸ਼ਾਂਤ ਹੋ ਹੀ ਜਾਂਦਾ ਹਾਂਜੀ
ਅੰਮ੍ਰਿਤ ਬਚਨ ਹਰ ਕੇ ਗੁਣ ਗਾਉਂ ਪ੍ਰਾਣ ਤਰਨ ਕਾ ਇਹ ਸੁਭਾਉ
ਅੰਮ੍ਰਿਤ ਬਚਨ ਹਰ ਕੇ ਗੁਣ ਗਾਓ 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 ਗਾਓ
ਪ੍ਰਾਣ ਤਰਨ ਕਾ ਇਹ
ਸਿੱਖਿਆ ਸਿੱਖਿਆ ਫਿਰ ਅਗਲੀ ਪੰਕਤੀ ਸਿੱਖਿਆ ਦਾ ਹੈ ਅਗਲੀ ਅੱਧੀ ਪੰਕਤੀ ਦੱਸਦੀ ਹੈ ਪ੍ਰਾਣ ਤਰਨ ਕਾ ਇਹ ਸੁਭਾਉ ਪ੍ਰਾਣਾਂ ਦਾ ਜਿਹੜਾ ਤਰ ਜਾਣਾ ਨਾ ਆਤਮਾ ਦਾ ਅੱਗੇ ਤਰ ਜਾਣਾ ਹੈ ਇਹ ਕੰਮ ਹੈ ਆਪਣਾ ਅਸਲ 'ਚ ਸੁਭਾਉ ਸਾਡਾ ਮਨੋਰਥ ਕੀ ਸੀ ਆਤਮਾ ਦਾ ਤਰਨਾ ਸੰਸਾਰ ਭਵ ਸਾਗਰ 'ਚੋਂ ਪਰੇ ਚਲਿਆ ਜਾਣਾ ਇਹ ਫਿਰ ਉਹਦੇ ਖਾਤਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਇਹ ਅੰਮ੍ਰਿਤ ਦਾ ਬਚਨ ਗਾਓਗੇ ਤਾਂ ਅੱਗ ਬੁਝੂਗੀ ਅੰਮ੍ਰਿਤ ਦਾ ਛਿੱਟਾ ਦਿਓ ਸ਼ਾਂਤ ਹੋ ਜੂਗਾ ਜਿਉਂ ਜਿਉਂ ਸ਼ਾਂਤ ਹੋ ਤਿਉਂ ਤਿਉਂ ਤਰ ਗਏ
ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਭਾਉ
ਇਹੋ ਸੁਭਾਵ ਇਹੀ ਮਨੋਰਥ ਹੈ ਸਾਡਾ ਅਸਲ 'ਚ ਸਰੀਰ ਨੇ ਨਹੀਂ ਤਰਨਾ ਸਰੀਰ ਨੇ ਨਹੀਂ ਤਰਨਾ ਪ੍ਰਾਣ ਕੀ ਨੇ ਜੋਤ ਪ੍ਰਾਣ ਹੈ ਸਰੀਰ ਦੇ ਅਸਲ 'ਚ ਉਹ ਪ੍ਰਾਣ ਵਾਯੂ ਕਹਿਣ ਲੱਗ ਗਏ ਜਿੰਨਾ ਚਿਰ ਜੋਤ ਹੈ ਸਰੀਰ ਜਿਉਂਦਾ ਬਹਲਾ ਸਾਹ ਲੈਣ ਲਈ ਜਿਉਂਦਾ ਹੁੰਦਾ ਸਰੀਰ ਜੇ ਸਾਹ ਨਾਲ ਜਿਉਂਦਾ ਹੁੰਦਾ ਗਰਭ 'ਚ ਕਿਵੇਂ ਜਿਉਂਦਾ ਫਿਰ ਗਰਭ 'ਚ ਕਿਵੇਂ ਜਿਉਂਦਾ ਜਿਹੜਾ ਸਾਨੂੰ ਸਾਹ ਆਉਂਦਾ ਉਹ ਜਿਉਂਦਾ ਰੱਖਣ ਵਾਸਤੇ ਨਹੀਂ ਆਉਂਦਾ ਉਹ ਅਸਲ ਦੇ ਵਿੱਚ ਉਹਦਾ ਆਕਸੀਜਨ ਹੈ ਸਾਡਾ ਜਿਹੜਾ ਖੂਨ ਉਹਨੂੰ ਸਾਫ਼ ਕਰਨ ਵਾਸਤੇ ਉਹਦੀ ਲੋੜ ਹੈ ਨਹੀਂ ਤਾਂ ਗਰਭ ਦੇ ਵਿੱਚ ਤਾਂ ਹੁੰਦਾ ਨਹੀਂ ਫਿਰ ਹਵਾ ਹੁੰਦੀ ਨਹੀਂ ਉੱਥੇ ਕਿਵੇਂ ਆ ਪ੍ਰਾਣ ਤਾਂ ਇਹਦੇ ਅਸਲ ਦੇ ਵਿੱਚ ਜੋ ਤੇ ਪ੍ਰਾਣ ਹੈ ਸਰੀਰ ਦੇ ਪ੍ਰਾਣ ਤਰਨ ਕਹਿਤੇ ਹੁਣ ਇੱਥੇ ਹੁਣ ਦੱਸੋ ਇੱਥੇ ਪ੍ਰਾਣ ਤਰਨ ਦਾ ਅਰਥ ਕੀ ਕਰੋਗੇ ਤੁਸੀਂ ਜਿਹਨੇ ਤਰਨਾ ਉਹ ਪ੍ਰਾਣ ਹਵਾ ਨੇ ਤਰਨਾ ਹੈ
ਜੋਤ ਨੇ ਤਰਨਾ
ਜੋਤ ਨੇ ਤਰਨਾ ਉਹ ਮਨ ਫਸਿਆ ਮਾਇਆ ਜੋ ਇਹਨੇ ਦਲਣਾ ਉੱਪਰ, ਮਨ ਮਾਇਆ ਮੈਂ ਫਸ ਰਹੇ ਹੋ, ਇਹਨੇ ਬਾਹਰ ਨਿਕਲ ਕੇ ਉੱਪਰ ਰਹਿਣਾ। ਮਨ ਜੋ ਸਰੂਪ ਹੈਗਾ ਹੀ ਹੈ, ਇਹ ਜਿੰਨਾ ਚਿਰ ਜੀਵ ਆਤਮਾ ਉਹਨਾਂ ਚਿਰ ਇਹ ਸਰੀਰ ਜਿਉਂਦਾ। ਇਹ ਸਰੀਰ ਦੇ ਪ੍ਰਾਣਾਂ ਦੀ ਗੱਲ ਹੈ, ਹੁਣ ਜੜ ਸਰੀਰ ਦੇ ਇਹ ਨਹੀਂ ਵੱਧਦਾ ਫੁੱਲਦਾ, ਇਹਦੇ 'ਚ ਨਹੀਂ ਨਵਾਂ ਖੂਨ ਰੋਜ਼ ਬਣਦਾ। ਸਰੀਰ ਜੀਵਤ ਹੈ। ਹਾਂਜੀ, ਉਹ ਫਿਰ ਪਿਛਲਾ ਆਧਾਰ ਮਨ ਦਾ ਆਧਾਰ ਹੈ ਜਿਹੜਾ ਪੁਰਾਣਾ ਆਧਾਰ, ਮਨ ਦਾ ਆਧਾਰ ਕੌਣ ਹੈ ਜਿਹਦੀ ਜੋਤ ਹੈ ਪ੍ਰਭ ਜੀ, ਸਾਚਾ ਨਾਮ ਮੇਰਾ ਆਧਾਰ,
ਸਰੀਰ ਦਾ ਨਹੀਂ ਮੇਰਾ ਆਧਾਰ,
ਮੇਰਾ ਆਧਾਰ ਹੈ ਉੱਥੇ, ਉੱਥੇ ਪ੍ਰਭ ਦਾ ਆਧਾਰ ਹੈ। ਉਹ ਇੱਕ ਹੁੰਦਾ ਜਦ ਇੱਕ ਹੋ ਕੇ ਬਾਅਦ ਦੇ ਵਿੱਚ ਨਾਮ ਆਧਾਰ ਬਣਦਾ, ਅੱਧੇ ਦਾ ਆਧਾਰ ਪ੍ਰਭ ਹੈ ਜਦੋਂ ਜੀਵ ਅੱਧਾ ਨਾ ਇਹ ਜਿਹੜਾ ਮਾਇਆ 'ਚ ਫਸਿਆ ਉਹਦਾ ਆਧਾਰ ਕੀ ਹੈ ਪ੍ਰਭ ਹੈ, ਪ੍ਰਭ ਆਪ ਮਾਇਆ ਤੋਂ ਬਾਹਰ ਹੈ, ਉਹਦੇ ਨਾਲ ਜੁੜ ਕੇ ਮਾਇਆ ਤੋਂ ਬਾਹਰ ਹੀ ਰਹਿ ਸਕਦਾ। ਜੇ ਹੋਸ਼ ਵਿੱਚ ਰਹਿਣਾ ਨੇ ਨਹੀਂ ਬੇਹੋਸ਼ ਹੋ ਜੂਗਾ, ਸਰੀਰ ਛੱਡ ਕੇ ਬੇਹੋਸ਼ ਹੋ ਜਾਂਦਾ ਹੈ। ਜੇ ਪ੍ਰਭ ਨਾ ਮਿਲ ਜਾਵੇ ਫਿਰ ਸਰੀਰ ਛੱਡੇ ਫਿਰ ਵਾਹ ਹੋਸ਼ ਰਹਿਣਾ, ਕਿਉਂਕਿ ਪ੍ਰਭ ਦਾ ਹੋਸ਼ ਹੈ, ਹੋਸ਼ ਹੈ ਬੇਹੋਸ਼ ਦਾ ਹੀ ਫਰਕ ਆ, ਹੋਰ ਕੁਛ ਨਹੀਂ ਹੈਗਾ। ਜੇ ਹੋਸ਼ ਹੈ ਤਾਂ ਜਿੰਦਾ, ਜੇ ਨਹੀਂ ਹੋਸ਼ ਤਾਂ ਮਰਿਆ ਹੋਇਆ, ਜੇ ਹੋਸ਼ ਹੈ ਜਾਗਦਾ ਤਾਂ ਜਿਉਂਦਾ, ਜੇ ਸੁੱਤਾ ਪਿਆ ਤਾਂ ਮਰਿਆ ਹੋਇਆ। ਸਰੀਰ ਛੱਡਦੀ ਸਾਰ, ਤ੍ਰਿਕੁਣੀ ਛੱਡਦੀ ਸਾਰ ਇਹ ਸੌਂ ਜਾਂਦਾ ਹੈ, ਚਾਹੇ ਦਿਨ ਨੂੰ ਸੌਂ ਲਵੇ ਚਾਹੇ ਰਾਤ ਨੂੰ ਸੌਂ ਲਵੇ। ਜਿੰਨਾ ਚਿਰ ਤ੍ਰਿਕੁਣੀ ਚਾਹੇ ਉਹਨਾਂ ਚਿਰ ਉੰਘਦਾ, ਚਾਹੇ ਤ੍ਰਿਕੁਣੀ ਛੁੱਟ ਗਈ ਹਲਕ ਤੇ ਥੱਲੇ ਗਿਆ ਜਦ ਇਹ ਸੌਂ ਗਿਆ, ਸੌਂ ਗਿਆ ਫਿਰ ਉਹਨੂੰ ਪਤਾ ਹੀ ਨਹੀਂ ਦੁਨੀਆਂ ਕਿੱਥੇ ਹੈ ਕਿੱਥੇ ਨਹੀਂ, ਉਹਨੂੰ ਜੀਵਨ ਨਹੀਂ ਮੰਨਿਆ ਜਾ ਸਕਦਾ, ਉਹ ਜੀਵਨ ਨਹੀਂ ਮੰਨਿਆ ਜਾ ਸਕਦਾ। ਅਸੀਂ ਆਪ ਨਹੀਂ ਮੰਨਦੇ, ਪਤਾ ਹੀ ਨਹੀਂ, ਜਦ ਗਿਆਨ ਹੈ ਨਹੀਂ, ਜਿਹੜੀ ਚੀਜ਼ ਦਾ ਗਿਆਨ ਨਹੀਂ ਉਹ ਜੀਵਨ ਨਹੀਂ ਹੁੰਦਾ। ਜੇ ਪ੍ਰਭ ਨਾਲ ਜੁੜਿਆ ਹੋਇਆ, ਪ੍ਰਭ ਜੇ ਸਤਿਗੁਰ ਨਾਲ ਜੁੜਿਆ ਸਤਿਗੁਰ ਜਾਗਦਾ ਹੈ, ਤਾਂ ਉਹ ਤਾਂ ਜਾਗਦੇ ਕੋ ਜਾਗਤਾ ਮਿਲੇ, ਜਦ ਜਾਗ ਜਾਂਦਾ ਜਾਗਦੇ ਨਾਲ ਮਿਲ ਜਾਂਦਾ, ਫਿਰ ਤਰਿਆ ਹੋਇਆ ਹੈ, ਪ੍ਰਾਣ ਤਰਨ ਹੋ ਗਿਆ। ਜਦ ਉਹਨੇ ਗਾਂ ਸ਼ਬਦ ਗੁਰੂ ਨਾਲ ਜੁੜਨਾ, ਅਸਲ ਭਰਮ ਨਾਲ ਨਾ ਫੇਰੇ ਪੁੱਟਣਾ, ਇੱਕ ਹੋਣਾ ਹੋਰ ਗੱਲ ਹੈ, ਇੱਕ ਹੋ ਕੇ ਉੱਗਣਾ ਹੋਰ ਗੱਲ ਹੈ। ਜਦ ਇੱਕ ਹੁੰਦਾ ਫਿਰ ਤਾਂ ਇਹ ਤਰਦਾ ਪ੍ਰਾਣ, ਫਿਰ ਤਾਂ ਇਹੀ ਤਰਦਾ ਜੀਵ ਤਰਦਾ, ਜਾਂ ਇੱਕ ਹੋ ਕੇ ਉੱਗਦਾ ਫਿਰ ਸਾਰਾ ਟੱਬਰੇ ਤਰਦਾ, ਫਿਰ ਸਾਰਾ ਟੱਬਰੇ ਤਰਦਾ। ਸਤਿਗੁਰ ਤੁਮਰੇ ਕਾਲ ਸਵਾਰੇ। ਹਾਂਜੀ,
ਅੰਮ੍ਰਿਤ ਭਜਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕੇ ਇਹ ਸੁਆਓ।
ਅੰਮ੍ਰਿਤ ਭਜਨ ਇਸ ਕਰਕੇ ਜਿਹੜੀ ਇੱਕ ਹੋਣਾ ਨਾ, ਇਹ ਮੁਕਤੀ ਹੈ, ਮੁਕਤੀ ਨੂੰ ਮ੍ਰਿਤਿਊ ਦਾ ਪਦ ਕਹਿੰਦੇ। ਅਸਲ ਮ੍ਰਿਤਿਊ ਸੰਸਾਰ ਤੋਂ ਹੈ, ਸੰਸਾਰ ਤਿਆਗਣਾ ਹੈ ਨਾ, ਸੰਸਾਰ ਤਿਆਗਣਾ ਜਦ ਜਾਂ ਬੰਧਨ ਤੋੜ ਲਏ ਸੰਸਾਰ ਤਿਆਗਿਆ ਗਿਆ, ਇਹਨੂੰ ਮਰਨਾ ਕਹਿੰਦੇ ਨੇ, ਇਹ ਹੋਰ ਨਹੀਂ ਕੁਛ ਕਹਿੰਦੇ। ਸੰਸਾਰੀ ਲੋਕ ਇਸ ਨੂੰ ਮਰਨਾ ਕਹਿੰਦੇ ਨੇ, ਉਹਨਾਂ ਭਾਵੇਂ ਤਾਂ ਮਰਨਾ ਹੀ ਹੈ, ਉਹਨਾਂ ਦਾ ਸੰਸਾਰੀਆਂ ਦਾ ਸੰਸਾਰੀ ਜੀਵਨ ਹੀ ਹੈ, ਦੂਏ ਜੀਵਨ ਦਾ ਉਹਨਾਂ ਨੂੰ ਪਤਾ ਹੀ ਨਹੀਂ। ਹਾਂਜੀ,
ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ।
ਆਠ ਪਹਿਰ ਪ੍ਰਭ ਵੇਖੋ ਨੇਰਾ, ਅੱਠੇ ਪਹਿਰ ਪ੍ਰਭ ਨੂੰ ਹਾਜ਼ਰ ਨਾਜ਼ਰ ਸਮਝੋ। ਉਹ ਜਾਂ ਸਰਵ ਵਿਆਪੀ ਹੈ, ਤੁਸੀਂ ਗੈਰ ਹਾਜ਼ਰ ਕਿਵੇਂ ਸਮਝ ਲਓ? ਜੋ ਚੀਜ਼ ਸਰਵਵਿਆਪੀ ਅਸੀਂ ਸੁਣੀ ਹੈ, ਤਾਂ ਉਹਨੂੰ ਫਿਰ ਹਾਜ਼ਰ ਨਾਜ਼ਰ ਮੰਨਣਾ ਪਊਗਾ। ਪੇਖੋ ਦਾ ਮਤਲਬ ਮੰਨੋ ਨੇੜਾ, ਪੇਖੋ ਦਾ ਉਹਨੇ ਮੰਨੋ, ਮੰਨ ਕੇ ਰਹੋ ਨੇੜਾ, ਕਦੇ ਵੀ ਨਾ ਭੁੱਲੋ ਵੀ ਉਹ ਨੇੜੇ ਹੈ ਨਹੀਂ। ਜੇ ਕੋਈ ਨੇੜਾ ਮੰਨਦਾ ਹੋਵੇ, ਗੋਲਕ ਵੱਲ ਨੂੰ ਹੱਥ ਜਾਂਦਾ ਹੀ ਨਹੀਂ ਵੀ 100 ਦਾ ਨੋੜ ਹੈ 500 ਦਾ ਕੱਢ ਲਾ, ਜਾਂ ਗਿਣਤੀ ਵੇਲੇ ਪੈਸੇ ਲੁਕਾਉਣਾ ਚਾਹੂਗਾ। ਆਹ ਗੱਲ ਹੈ, ਤਾਂ ਹੀ ਇਹ ਗੱਲ ਮੰਨਦੇ ਨਹੀਂ ਉਹ, ਕਹਿੰਦੇ ਮੈਨੂੰ ਕਈ ਰੁਮਾਲੇ ਦੇ ਕੇ ਢੱਕੇ ਰੱਖੋ ਪਾਣੀ ਨੂੰ, ਖਾਸ ਖਾਸ ਉਪਨਾ ਮੈਂ ਲਿਆ ਕਰੋ, ਬਹੁਤੀ ਵਿਆਖਿਆ ਨਾ ਕਰਿਆ ਕਰੋ। ਬਹੁਤੀ ਵਿਆਖਿਆ ਕਰੇ ਤੇ ਤੌੜੀ ਲਾ ਦਿੰਦੀ ਹੈ ਉਹਨਾਂ ਦੀ, ਕੁੱਟੋ ਉਹਨਾਂ ਨੂੰ ਪੈਂਦੀ ਹੈ, ਉਹ ਵਿਚਾਰੇ ਕਰਨਗੀ।
ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ।
ਮਿਟੇ ਅਗਿਆਨ, ਅਗਿਆਨ ਮਿਟ ਜੂਗਾ, ਬਿਨਸੇ ਅੰਧੇਰਾ। ਜੇ ਅਗਿਆਨ ਮਿਟਾਉਣਾ ਹੁੰਦਾ, ਹਨੇਰੇ ਦਾ ਇਲਾਜ ਕਰਨਾ ਹੁੰਦਾ ਤਾਂ ਕਰ ਲੈਂਦੇ, ਪਰ ਨਾ ਇਹਨਾਂ ਨੇ ਹਨੇਰੇ ਦਾ ਇਲਾਜ ਸੰਗਤ ਦਾ ਕਰਨਾ ਨਾ ਆਪਣਾ ਕਰਨਾ। ਸੰਗਤ ਨੂੰ ਵੀ ਹਨੇਰੇ 'ਚ ਰੱਖਣਾ, ਅਗਿਆਨਤਾ 'ਚ ਰੱਖਣਾ। ਆਪ ਤਾਂ ਉਹਨਾਂ ਨੂੰ ਚਾਹੇ ਪਤਾ ਵੀ ਹੋਵੇ, ਆਦਮੀ ਹਨੇਰੇ 'ਚ ਉਹ ਰੱਖ ਸਕਦਾ ਜਿਹੜਾ ਆਪ ਹਨੇਰੇ 'ਚ ਨਾ ਹੋਵੇ। ਨਹੀਂ ਤਾਂ ਗਲਤੀ ਨਾ ਜਦੋਂ ਪਤਾ ਲੱਗਦਾ, ਜਾਂ ਚਾਨਣ ਜਾਂ ਵੜਦੇ ਨੇ ਦੋਏ, ਨਹੀਂ ਤਾਂ ਜਦੇ ਪਤਾ ਲੱਗਦਾ ਜਾਂ ਥਾਣੇ ਮੂਹਰੇ ਆ ਜਾਂਦਾ। ਤਸਕਰੀ ਦਾ ਮਾਲ ਲੈ ਕੇ ਥਾਣੇ ਜਾ ਵੜਦਾ, ਜਾਂ ਜਾਂ ਪਤਾ ਲੱਗਦਾ ਵੀ ਉਹ ਲੈ ਪੁਲਿਸ ਵਾਲਿਆਂ ਦੇ ਘਰ ਆ ਵੜੇ। ਤਾਂ ਜੇ ਪਤਾ ਨਾ ਹੋਵੇ, ਜੇ ਪਤਾ ਵੀ ਥਾਣਾ ਕਿੱਥੇ ਹੈ, ਕਿਹੜੇ ਬਾਜ਼ਾਰ 'ਚ ਹੈ, ਫਿਰ ਕਿੱਥੇ ਜਾਂਦਾ ਉਧਰ ਨੂੰ, ਦੂਏ ਪਾਸੇ ਨੂੰ ਜਾਂਦਾ। ਅਗਿਆਨਤਾ ਦੇ ਵਿੱਚ ਰੱਖਣਾ ਹੀ ਇਹਨਾਂ ਦਾ ਠੇਕਾ ਸੀ। ਆਠ ਪ੍ਰਭ, ਆਠ ਪਹਿਰ,
ਪ੍ਰਭ ਵੇਖੋ ਨੇੜਾ,
ਪ੍ਰਭ ਵੇਖੋ ਨੇੜਾ,
ਮਿਟੇ ਅਗਿਆਨ ਬਿਨਸੇ ਅੰਧੇਰਾ।
ਇੰਨੀ ਗੱਲ ਨੇ, ਅਗਿਆਨਤਾ ਮਿਟ ਜੂਗੀ, ਹਨੇਰਾ ਚਲਿਆ ਜਾਊਗਾ। ਲਓ ਇਹ ਤਾਂ ਔਖਾ ਨਹੀਂ ਸੀਗਾ ਫਾਰਮੂਲਾ, ਇੰਨਾ ਹੀ ਗੱਲ ਨੇ, ਛੱਡ ਦਿੰਦੇ ਨਿਤਨੇਮ ਨੂੰ, ਆਹੀ ਨਿਤਨੇਮ ਬਥੇਰਾ, ਇੰਨਾ ਹੀ, ਬਾਕੀ ਲੋੜ ਹੀ ਨਹੀਂ ਬਾਣੀ ਪੜ੍ਹਨ ਦੀ, ਕੋਈ ਇੰਨੀ ਬਹੁਤ ਹੈ। ਉਹ ਜਿਵੇਂ ਕਹਿੰਦੇ ਵੀ ਉਹ ਅਨਪੜ੍ਹ ਕਹਿੰਦੇ ਵੀ ਦੋ ਟੱਪੇ ਬਥੇਰੇ ਨੇ, ਪਰ ਦੋ ਟੱਪੇ ਯਾਦ ਰੱਖ ਲਓ, ਅੱਠ ਪੈਰ ਉਹਨੂੰ ਹਾਜ਼ਰ ਨਾਜ਼ਰ ਸਮਝੋ, ਦੇਖਾਂ ਭਲਾ ਕੋਈ ਵੀ ਗਲਤੀ ਕਰ ਲਓ ਪਾਪ ਹੋ ਜਾਏ, ਗਲਤੀ ਕਰਕੇ ਦੇਖੋ, ਫਿਰ ਗਲਤੀ ਨਹੀਂ ਕਰ ਸਕਦੇ। ਅਗਿਆਨਤਾ 'ਚ ਗਲਤੀ ਕਰਦੇ ਹੋ ਜਾਂ ਅੱਠ ਪੈਰ ਨੇੜੇ, ਅਗਿਆਨ ਤਾਂ ਹੋ ਹੀ ਨਹੀਂ ਸਕਦਾ। ਬਿਰਸਾ ਅੰਧੇਰਾ, ਜਿੰਨੇ ਅਗਿਆਨਤਾ ਸਭ ਦਾ ਨਾਸ ਹੋ ਜੂਗਾ, ਗੁਰ ਪ੍ਰਸਾਦ ਪਰਮ ਕਾ ਨਾਸ।
ਸੁਣ ਉਪਦੇਸ਼ ਹਿਰਦੇ ਪਸਾਵੋ, ਮਨ ਇੱਛੇ ਨਾਨਕ ਫਲ ਪਾਵੋ।
ਜੇ ਤੋ ਗਾਂ ਹੋਰ ਕੁਛ ਕਰਨਾ, ਜੇ ਤੋ ਗਾਂ ਜਾਣਾ, ਆ ਜਿਹੜੇ ਉਪਦੇਸ਼ ਸੁਣਦੇ ਹੋ ਗੁਰਬਾਣੀ ਦਾ ਰੋਜ਼, ਇਹਨੂੰ ਹਿਰਦੇ 'ਚ ਵਸਾ ਲਓ, ਜੇ ਤੋ ਗਾਂ ਜ਼ਿਆਦਾ ਤਰੱਕੀ ਕਰਨੀ ਹੈ। ਫਿਰ ਕੀ ਹੋਊਗਾ,
ਮਨ ਇੱਛੇ ਨਾਨਕ ਫਲ ਪਾਵੋ,
ਮਨ ਇੱਛੇ ਨਾਨਕ ਫਲ ਪਾਵੋ, ਫਿਰ ਉਹਦੀ ਤਰੱਕੀ ਹੋ ਜੂਗੀ, ਫਿਰ ਮਨ ਇੱਛੇ ਫਲ ਫਲਾਂ ਦੀ ਪ੍ਰਾਪਤੀ ਹੋ ਜੂਗੀ। ਜੋ ਮੰਗਿਆ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ। ਦੋਏ ਪੰਕਤੀਆਂ ਨੇ ਸਿਰਫ, ਕੋਈ ਬਹੁਤੀ ਲੰਬੀ ਚੌੜੀ ਗੱਲ ਹੈ ਨਹੀਂ। ਸੁਣੋ
ਉਪਦੇਸ਼,
ਹਿਰਦੇ ਵਸਾਓ, ਰੋਜ਼ ਉਪਦੇਸ਼ ਸੁਣਦੇ ਹੋ, ਹਿਰਦੇ 'ਚ ਵਸਾਉਣ ਦੀ ਗਲਤੀ ਨਹੀਂ ਕਰਦੇ, ਇਸ ਕਰਕੇ ਬਚੇ ਹੋਏ ਹੋ। ਉਪਦੇਸ਼ ਰੋਜ਼ ਸੁਣਦੇ ਹਾਂ, ਹਿਰਦੇ 'ਚ ਵਸਾਉਣ ਦੀ ਗਲਤੀ ਨਹੀਂ ਕਰਦੇ, ਅਸਲ ਦੇ ਵਿੱਚ ਹਿਰਦੇ 'ਚ ਤਾਂ ਵੱਸ ਜਾਂਦਾ ਧੱਕੇ ਨਾਲੇ, ਵੱਸ ਜਾਂਦਾ ਜਿਹਦੇ ਅਰਥ ਠੀਕ ਕਰਦੀ ਹੈ। ਅਸੀਂ ਅਰਥ ਠੀਕ ਨਹੀਂ ਕਰਦੇ, ਹਿਰਦੇ 'ਚ ਵਸਣਾ ਜਾਵੇ ਖਤਰਾ ਹੈ। ਖਤਰਾ ਇਹ ਹੈ ਜੇ ਅਰਥ ਸਹੀ ਕਰਦੇ, ਧੱਕੇ ਨਾਲੇ ਅੰਦਰ ਜਾ ਵੜਨਾ ਨੇ ਗੁਰਬਾਣੀ ਨੇ, ਗੁਰਬਾਣੀ ਦੇ ਅਰਥ ਧੱਕੇ ਨਾਲੇ ਅੰਦਰ ਜਾ ਵੜਦੇ ਨੇ ਇਹ, ਜੇ ਸਹੀ ਕਰ ਦਈਏ। ਅਸੀਂ ਇਹ ਗਲਤੀ ਉਹ ਨਹੀਂ ਕੀਤੀ ਕਿ ਸਹੀ ਅਰਥ ਦੱਸੀਏ। ਸਮਝਿਆ ਜੀ, ਸੱਚ ਬਦੋ ਬਦੀ ਮਨ ਸੱਚ ਨੂੰ ਮੰਨ ਲੈਂਦਾ, ਜੇ ਸੱਚ ਦੱਸਦੀ ਹੈ ਬਦੋ ਬਦੀ ਮਨ ਮੰਨ ਲੈਂਦਾ।
ਟੀਕੇ
ਹੋਰ ਕਰਾ ਤੇ, ਪਹਿਲਾਂ ਤਾਂ ਊ ਕਰਦੇ ਤੇ ਨਾ ਅਰਥ ਆਪਣੀ ਸੰਗਤ ਨੂੰ ਮਿਣੇ, ਉਹ ਦੂਈ ਗੁਰੂ ਵਾਲੀ ਸੰਗਤ ਨੂੰ ਵੀ ਟੀਕੇ ਦੇਤੇ, ਕਰਕੇ ਸਾਰਿਆਂ ਦੇ ਕੋਈ ਰੰਗ ਚੜ੍ਹਦਾ। ਹਾਂਜੀ,
ਹਲਤ ਪਲਤ ਦੂਏ ਲੇ ਸਵਾਰ, ਰਾਮ ਨਾਮ ਅੰਤਰ ਉਰਤਾਰ।
ਹਲਤ ਪਲਤ ਦੂਏ ਲਿਓ ਸਵਾਰ, ਆ ਲੋਕ ਵੀ ਸਵਾਰ ਲਓ। ਹਲਤ ਹਲਤ ਉਹ ਲੋਕ ਆ ਜਿੱਥੇ ਹਿੱਲ ਜਿੱਲ ਹੈ, ਪਾਇਆ ਡੋਲਣੀ ਜਿਹੜਾ ਹਿਲਦਾ ਪਲਤ ਉਹ ਜਿਹੜਾ ਥਿਰ ਹੈ ਉਹ ਪਰਲੋਕ ਹੈ ਹਲਤ ਪਲਤ
ਜਿੱਥੇ
ਡੋਲਦਾ ਮਨ ਉਹ ਹਲਤ ਹੈ ਜਿਹੜਾ ਚਿੱਤ ਹੈ ਅਡੋਲ ਹੈ ਉਹ ਪਲਤ ਹੈ ਇਹ ਦੋਵੇਂ ਸੰਭਾਲ ਲਓ ਦੋਹਾਂ 'ਚ ਨੁਕਸ ਹੈ ਇਹਦਾ ਮਤਲਬ ਹੈ ਪਲਤ ਵਿੱਚ ਵੀ ਨੁਕਸ ਹੈ ਉਹ 'ਚ ਹਾਂ ਇਹ 'ਚ ਮੈਂ ਹਲਤ ਪਲਤ ਦੋਵੇਂ ਲਿਓ ਸਵਾਰ ਚਿੱਤ ਔਰ ਮਨ ਦੋਵੇਂ ਸਵਾਰ ਲਓ ਆਹ ਹੈ ਮਤਲਬ ਮੈਨੂੰ ਕੁਛ ਹੋਰ ਦਿੰਦਾ ਮੈਂ ਉਹ ਸੰਭਾਲ ਦੂ ਦੂਏ ਨੂੰ ਹੋਰ ਦਿੰਦਾ ਉਹ ਸੰਭਾਲ ਦੂ ਇਹਦਾ ਨਾ ਸੰਭਾਲ ਦੇਣਗੇ ਹਲਤ ਪਲਤ ਆਪਣਾ ਹਿਰਦਾ ਜਿਹੜਾ ਨਾ ਇਹ ਚ ਵੀ ਸਾਰਾ ਗਿਆਨ ਸਹੀ ਨੀ ਹੈ ਉਹਨਾਂ ਮਨ ਕਿਹਦਾ ਉਹ ਹੰਸ ਵੀ ਅਜੇ ਪਰਮਹੰਸ ਨਹੀਂ ਹੈ ਹੰਸ ਹੈ ਉਹ ਚ ਹੋਂ ਤਾਂ ਹੋਂ ਬਚਾਇਆ ਹੋਂ ਬਚ ਗਿਆ ਹੋਂ ਵਿੱਚ ਖੱਟਿਆ ਹੋਵੇ ਉਹ ਉਹਨੂੰ ਵੀ ਸੰਭਾਲਣਾ ਉਹ ਵੀ ਸੰਭਾਲਣ ਵਾਲਾ ਹਲਤ ਪਲਤ ਹੋਏ ਲਿਓ ਸਵਾਰ
ਰਾਮ ਨਾਮ ਅੰਤਰ ਉਰਤਾਰ
ਰਾਮ ਨਾਮ ਅੰਤਰ ਉਰਤਾਰ ਰਾਮ ਨਾਮ ਅੰਤਰ ਉਰਦੇ ਵਿੱਚ ਅੰਦਰ ਹਿਰਦੇ ਦੇ ਵਿੱਚ ਜਿਉਂ ਜਿਉਂ ਧਾਰਨ ਕਰੀ ਜਾਓਗੇ ਜੋ ਜੋ ਗੁਰਬਾਣੀ ਦੀ ਸੋਝੀ ਬੰਨੀ ਜਾਓਗੇ ਹਿਰਦੇ ਵਿੱਚ ਧਾਰਨ ਕਰੀ ਜਾਓਗੇ ਹਲਤ ਪਲਤ ਮਨ ਅਰਚਿਤ ਦੋ ਹੀ ਸਿਮਰ ਜਾਣਗੇ ਦੋ ਹੀ ਸਮਝ ਜਾਣਗੇ ਹਾਂਜੀ
ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ
ਪੂਰੇ ਗੁਰ ਕੀ ਪੂਰੀ ਦੇਖਿਆ ਜਿਹੜਾ ਪੂਰਾ ਗਿਆਨਵਾਨ ਹੁੰਦਾ ਨਾ ਪੂਰਾ ਗੁਰ ਹੁੰਦਾ ਜਿਹਦੇ ਕੋਲ ਪੂਰਾ ਗਿਆਨ ਹੋਵੇ ਇੱਥੇ ਵਿਅਕਤੀ ਦੀ ਗੱਲ ਹੈ ਹੁਣ ਪੂਰਾ ਗੁਰ ਗਿਆਨੀ ਪੂਰੇ ਗੁਰ ਕੀ ਹੈ ਨਾ ਫਿਰ ਉਹਦੀ ਦੇਖਿਆ ਪੂਰੇ ਗਿਆਨ ਨੇ ਪੂਰੀ ਦੇਖਿਆ ਦਿੱਤੀ ਹੈ ਸਿੱਖਿਆ ਦਿੱਤੀ ਹੈ ਦੇਖਿਆ ਜੋ ਦੱਸਿਆ ਉਹਨੂੰ ਦੇਖਿਆ ਕਹਿੰਦੇ ਨੇ ਜੋ ਜੋ ਸੋਝੀ ਹੈ ਉਹ ਸਿੱਖਿਆ ਹੁੰਦੀ ਹੈ ਦੇਖਿਆ ਦੱਸੀ ਹੋਈ ਗੱਲ ਦੇਖਿਆ ਜੋ ਚ ਗਿਆਨ ਉਹ ਸਿੱਖਿਆ ਪੂਰੇ ਗੁਰ ਕੀ ਪੂਰੀ
ਦੇਖਿਆ
ਪੂਰੇ ਗੁਰ ਕੀ ਗੱਲ ਪੂਰੀ ਹੁੰਦੀ ਹੈ ਕੁਝ ਕੋਈ ਕਮੀ ਨਹੀਂ ਹੁੰਦੀ ਹਾਂ ਜਿਸ ਮਨ ਬਸੇ
ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ
ਜਿਹੜਾ ਜਿਹਦੇ ਮਨ ਵਿੱਚ ਵਸ ਜਾਂਦਾ ਨਾ ਪੂਰੀ ਦੇਖਿਆ ਉਹਦੀ ਸੱਚ ਦੀ ਪ੍ਰੀਖਿਆ ਲਈ ਜਾਂਦੀ ਹੈ ਬਾਕੀ ਸੱਚ ਦੀ ਪ੍ਰੀਖਿਆ 'ਚ ਬੈਠ ਹੀ ਨਹੀਂ ਸਕਦਾ ਕੋਈ
ਜਿਸ ਮਨ ਬਸ
ਜਿਹਨੇ ਸੱਚ ਦੀ ਪ੍ਰੀਖਿਆ ਦੇਣੀ ਹੈ ਨਾ ਉਹਨੂੰ ਆਹ ਕੁਆਲੀਫਾਈ ਕਰਨਾ ਪੈਂਦਾ ਪਹਿਲਾਂ ਕੰਮ ਵੀ ਕੁਆਲੀਫਾਈ ਕਰ ਦੇਣਾ ਪਹਿਲਾਂ ਕੁਛ ਫਿਰ ਉਹ ਬਹਿੰਦੇ ਨੇ ਕਹਾਂ ਕੰਪੀਟੀਸ਼ਨ 'ਚ
ਕੁਆਲੀਫਾਈ ਨਹੀਂ ਹੁੰਦਾ
ਉਹਨਾਂ 'ਚ ਐਲੀਜੀਬਲ ਨਹੀਂ ਉਹ ਉਹਨਾਂ 'ਚ ਕਾਬਲ ਨਹੀਂ ਉਹ ਸੱਚ ਪ੍ਰੀਖਿਆ ਉਹਦੀ ਹੁੰਦੀ ਹੈ ਸੱਚ ਦੀ ਪ੍ਰੀਖਿਆ ਗਾਹਾਂ ਜਿਵੇਂ ਭਗਤਾਂ ਦੀ ਪ੍ਰੀਖਿਆ ਹੋਈ ਹੈ ਜਿਹਨੇ ਪੂਰੇ ਗੁਰ ਕੀ ਪੂਰੀ ਸਿੱਖਿਆ ਲਈ ਹੋਵੇ ਸੁਣੀ ਹੋਵੇ ਅਰ ਵੰਡੀ ਹੋਵੇ ਪੂਰੇ ਗੁਰ ਕੀ ਪੂਰੀ ਦਿਖਿਆ
ਜਿਸ ਮਨ ਬਸਾ
ਜਿਹਦੇ ਮਨ 'ਚ ਬਸ ਜਾਵੇ ਉਹਦੀ ਗਾਹਾਂ ਪ੍ਰੀਖਿਆ ਹੋਣੀ ਹੈ ਜਿਹਦੇ ਮਨ 'ਚ ਨਹੀਂ ਬਸਦੀ ਉਹ ਤਾਂ ਉਹਦੀ ਪ੍ਰੀਖਿਆ ਕੀ ਲੈਣੀ ਹੈ ਉਹਦੀ ਪ੍ਰੀਖਿਆ ਦੀ ਲੋੜ ਕੀ ਹੈ ਜਿਹਦੇ ਮਨੇ ਨਹੀਂ ਬਸੀ ਜਿਹਨੇ ਸਿੱਖਿਆ ਲਈ ਹੋਈ ਨਹੀਂ ਹੈ ਉਹਦੀ ਪ੍ਰੀਖਿਆ ਲੈਣ ਦੀ ਲੋੜ ਕੀ ਹੈ ਉਹਦੀ ਕੋਈ ਪ੍ਰੀਖਿਆ ਨਹੀਂ ਲਈ ਜਾਂਦੀ
ਮਨ ਤਨ ਨਾਮ ਜਪੋ ਲਿਵ ਲਾਏ ਦੁੱਖ ਦਰਦ ਮਨ ਤੇ ਭਉ ਜਾਏ
ਮਨ ਤਨ ਨਾਮ ਜਪੋ ਲਿਵ ਲਾਏ ਮਨ ਕਰਕੇ ਤਮ ਕਰਕੇ ਇਸ ਕਰਕੇ ਮਨ ਤਨ ਕਰਕੇ ਨਾਮ ਜਪੋ ਇੱਕ ਮਨ ਇੱਕ ਮਨ ਹੈਗਾ ਤਨ ਚਿੱਤ ਹੈ ਪਿਛਲਾ ਤਨ ਤਾਂ ਉਹੀ ਹੈ ਜਿੱਥੋਂ ਮਨ ਪੈਦਾ ਹੋਇਆ ਹੋਇਆ ਹੈ ਮਨ ਅੰਗੇ ਹੈ ਉਹਦਾ ਬਾਂਹ ਨੂੰ ਅਸੀਂ ਤਨ ਨਹੀਂ ਕਹਿ ਸਕਦੇ ਸਾਡੇ ਤਨ ਦਾ ਅੰਗ ਹੈ ਬਾਂਹ ਸਰੀਰ ਰਹੂਗਾ ਜੇ ਬਾਂਹ ਵੱਡੀ ਵੀ ਜਾਂਦੀ ਹੈ ਕਈ ਵਾਰ ਬਿਨਾਂ ਬਾਹਾਂ ਤੋਂ ਬੱਚੇ ਵੀ ਪੈਦਾ ਹੋ ਜਾਂਦੇ ਨੇ ਕਮਜ਼ੋਰ ਬਾਹਾਂ ਵਾਲੇ ਛੋਟੀ ਛੋਟੀਆਂ ਬਾਹਾਂ ਵਾਲੇ ਡਿਫੈਕਟ ਸਰੀਰ ਅੱਡ ਚੀਜ਼ ਹੈ ਬੋਡੀ ਸਾਰੀ ਬੋਡੀ 'ਚੋਂ ਅੰਗ ਪੈਦਾ ਹੋਏ ਨੇ ਅੰਗ ਹੈ ਇਹ ਸਿਰਫ ਸਰੀਰ ਦਾ ਅੰਗ ਹੈ ਇਸ ਕਰਕੇ ਮਨ ਸਰੀਰ ਦਾ ਅੰਗ ਹੈ, ਮਨ ਤਨ ਨਹੀਂ ਹੈ, ਤਨ ਚਿੱਤ ਹੈ ਜਿਸ ਤੋਂ ਚੀਜ਼ ਪੈਦਾ ਹੋਈ ਹੈ, ਮੂਲ ਹੈ ਜਿਹੜਾ, ਮੂਲ ਹੈ ਤਨ ਹੁੰਦਾ, ਮੂਲ ਦੇ ਵਿੱਚੋਂ ਵਾਲ ਪੈਦਾ ਹੁੰਦੇ ਨੇ, ਮੂਲ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ, ਬਾਹਾਂ ਪਹਿਲਾਂ ਛੋਟੀਆਂ ਹੁੰਦੀਆਂ ਬੜੀਆਂ ਹੋ ਜਾਂਦੀਆਂ ਨੇ, ਮੂਲ ਜੀ ਤਾਂ ਮਸ਼ੀਨਰੀ ਹੈ ਨਾ ਜਿਹੜੀ ਛਾਤੀ ਹੈ ਸਾਰੀ ਇਹ। ਹਾਂਜੀ, ਮਨ ਤਨ
ਨਾਮ ਜਪੋ ਲਿਵ ਲਾਏ ਦੁੱਖ ਦਰਦ ਮਨ ਤੇ ਭਉ ਜਾਏ।
ਇਸ ਕਰਕੇ ਚਿੱਤ ਕਰਕੇ ਮਨ ਕਰਕੇ ਨਾਮ ਜਪੋ, ਜਾਂ ਮੰਤਰ ਕਰਕੇ ਕਹਿੰਦੇ ਹਾਂ ਨਾ ਨਾਮ ਜਪੋ, ਮਨ ਚਿੱਤ ਇੱਕ ਹੋ ਕੇ ਜਪੋ, ਇੱਕ ਮਨ ਹੋਏ ਇੱਕ ਚਿੱਤ, ਲਿਵ ਲਾਏ ਪੂਰਾ ਧਿਆਨ ਲਾ ਕੇ,
ਦੁੱਖ ਦਰਦ ਮਨ ਤੇ ਭਉ ਜਾਏ,
ਦੁੱਖ ਦਰਦ ਭੈ ਮਨ ਤੋਂ ਦੂਰ ਹੋ ਜਾਂਦੀ ਹੈ, ਜੇ ਤਾਂ ਕੋਈ ਕਰੇ ਨਹੀਂ ਤਾਂ ਕਰਕੇ ਦੇਖ ਲਓ, ਨਹੀਂ ਤਾਂ ਜਿਵੇਂ ਕਿਹਾ ਕਰਕੇ ਦੇਖ ਲਓ, ਜੇ ਰਿਜ਼ਲਟ ਨਹੀਂ ਆਉਂਦੇ ਫਿਰ ਦੱਸੋ। ਹਾਂਜੀ,
ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ ਖੇਪ ਤੁਮਾਰੀ।
ਇਹਦਾ ਮਤਲਬ ਲੋਕ ਜਾਣਦੇ ਸਾਰੇ ਹੀ ਨੇ ਕਿ ਰਿਜ਼ਲਟ ਇਹੀ ਆ ਜਾਣਗੇ, ਜੇ ਕਰੀਏ ਕੋਈ ਕਰੇ ਤਾਂ ਕਰਦੇ ਹੀ ਨਹੀਂ ਕੋਈ, ਪਤਾ ਸਭ ਨੂੰ ਰਿਜ਼ਲਟ ਆਉਣਗੇ ਪਰ ਕੋਈ ਕਰਦਾ ਨਹੀਂ ਨਾ ਹੈ, ਰਿਜ਼ਲਟ ਚਾਹੀਦੇ ਨਹੀਂ ਹੈ, ਸਿੱਖੀ ਚਾਹੀਦੀ ਨਹੀਂ, ਜਿਹਨੂੰ ਚਾਹੀਦੀ ਉਹ ਕਰਦੇ ਨੇ। ਹਾਂਜੀ,
ਸੱਚ ਵਪਾਰ ਕਰੋ ਵਪਾਰੀ
ਤਨ ਨਾਮ ਜਪੋ ਲਿਵ ਲਾਏ ਦੁੱਖ ਦਰਦ ਮਨ ਤੇ
ਭਉ ਜਾਏ।
ਭਉ ਜਾਏ ਇਹ ਦੁੱਖ ਦਰਦ ਔਰ ਭੈ ਮਨ ਤੋਂ ਚਲੇ ਜਾਣਗੇ ਜੇ ਕੋਈ ਲਿਵ ਲਾ ਕੇ ਗੁਰਬਾਣੀ ਨੂੰ ਸਮਝੇ ਔਰ ਉੱਤੇ ਚੱਲੇ ਵਸਾਵੇ ਮਨ। ਹਾਂਜੀ,
ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੇ ਖੇਪ ਤੁਮਾਰੀ।
ਸੱਚ ਵਪਾਰ ਕਰੋ ਵਪਾਰੀ, ਸੱਚ ਦਾ ਵਪਾਰ ਕਰੋ, ਜੇ ਵਪਾਰੀ ਬਣਨਾ ਹੀ ਹੈ ਕਰੋ ਵਪਾਰੀ, ਜੇ ਵਪਾਰੀ ਬਣਨਾ ਹੈ ਵਪਾਰੀ ਹੋਣਾ ਚਾਹੁੰਦੇ ਹੋ ਤਾਂ ਸੱਚ ਦਾ ਵਪਾਰ ਕਰੋ, ਝੂਠ ਦਾ ਕਾਹਦਾ ਕਰਨਾ, ਕਰਦੇ ਹੀ ਨੇ ਸੰਤ ਸੱਚਦਾ ਕਰਦੇ ਨੇ, ਨਹੀਂ ਕਰਦੇ ਹੁਣ ਆਪਣਾ ਆਪਣਾ ਦੇਖ ਲਓ। ਦਰਗਾਹ ਨਵੇਂ ਖੇਪ ਤੁਮਾਰੀ, ਤਾਂ ਕਿ ਜਿਹੜੀ ਤੁਹਾਡਾ ਸੌਦਾ ਨਾ ਇਹ ਦਰਗਾਹ 'ਚ ਪ੍ਰਵਾਨ ਹੋ ਜਾਵੇ, ਕਿਸੇ ਦਾ ਵੀ ਸੌਦਾ ਪ੍ਰਵਾਨ ਨਹੀਂ ਹੈ ਦਰਗਾਹ ਦੇ ਵਿੱਚ ਜਿਹੜੇ ਸੰਤ ਤੁਰੇ ਫਿਰਦੇ ਨੇ, ਦਰਗਾਹ 'ਚ ਕਿਸੇ ਦੀ ਖੇਪ ਖੇਪਦਾ ਹੈ ਦਰਗਾਹ ਦੇ ਵਿੱਚ, ਆਹ ਗੁਰਬਾਣੀ ਵਾਲੀ ਖੇਪ ਦਰਗਾਹ ਨਿਭੀ ਹੋਈ ਹੈ, ਇਹਦੇ ਨਾਲ ਮਿਲਾ ਲਓ, ਉਹ ਸੈਂਪਲ ਤਾਂ ਸਾਡੇ ਕੋਲ ਹੈ, ਹਾਂ ਸੈਂਪਲ ਸਾਡੇ ਕੋਲ ਹੈ ਗੁਰਬਾਣੀ, ਇਹਦੇ ਨਾਲ ਮਿਲਾ ਲਓ ਇਹੋ ਜਿਹਾ ਜਿਹੜਾ ਇੱਥੇ ਵਪਾਰ ਕੀਤਾ ਹੋਇਆ ਨਾ ਜਿਵੇਂ ਗੁਰਬਾਣੀ ਦੱਸਿਆ ਹੋਇਆ, ਇਹਦੀ ਖੇਪ ਦਰਗਾਹ 'ਚ ਨਿਭ ਜਾਂਦੀ ਹੈ, ਜਿੰਨਾ ਗਿਆਨ ਹੁੰਦਾ ਪ੍ਰਮਾਣ ਹੈ ਦਰਗਾਹ ਦੇ ਵਿੱਚ। ਰੱਦ ਨੀ ਕੀਤਾ ਜਾ ਸਕਦਾ ਇਹਨੂੰ, ਰੱਦੀ ਦੀ ਟੋਕਰੀ 'ਚ ਨਹੀਂ ਜਾਂਦੀ ਇਹ, ਪ੍ਰਮਾਣ ਹੋ ਜਾਂਦੀ ਹੈ। ਕਹਿੰਦੇ ਹਾਂ ਚਲੋ ਨਿਭੀ ਤਾਂ ਮਤਲਬ ਮਾੜਾ ਮੋਟਾ ਕਮੀ ਹੋਵੇ ਨਾ, ਮਾੜੀ ਮੋਟੀ ਚੱਲ ਮਾੜੀ ਮੋਟੀ ਕਮੀ ਹੈ ਕੋਈ ਨਹੀਂ ਇਹਨੂੰ ਕਰ ਲਾਂਗੇ, ਜਿਵੇਂ ਮਾੜੇ ਮੋਟੇ ਕਦੇ ਸ਼ਲੋਕਾਂ ਦੀ ਕਮੀ ਹੈ ਫਿਰ ਕੱਢ ਕੇ ਗਾਹਾਂ ਪ੍ਰਮਾਣ ਕਰ ਲਏ, ਮਾੜੀ ਮੋਟੀ ਜਿਹੜੀ ਕਮੀ ਹੈ ਉਹ ਤਾਂ ਕਹਿੰਦੇ ਨਿਭ ਸਕਦੀ ਹੈ ਪਰ ਜ਼ਿਆਦਾ ਕਮੀ ਨਹੀਂ ਨਿਭਦੀ, ਛੋਟੀ ਮੋਟੀ ਗਲਤੀ, ਛੋਟੀ ਮੋਟੀ ਗਲਤੀ ਹੋਵੇ ਕੋਈ ਹਵਾ ਸਮਾਨ, ਹਾਂ ਦੋ ਇੱਕ ਦੋ ਨੰਬਰ ਤਾਂ ਉਹ ਮਿਲ ਜਾਂਦੇ ਨੇ ਗ੍ਰੇਸ ਦੇ, ਇਹਨਾਂ ਚੱਲ ਜਾਂਦਾ ਜ਼ਿਆਦਾ ਨਹੀਂ ਜਾਂਦਾ, ਥੋੜ੍ਹੀ ਬਹੁਤੀ ਹੈ ਨਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਦੋ ਐਂਗਲੀ ਭੁੱਲ ਕੀਤੀ ਮਾਫ਼ ਨਹੀਂ ਹੁੰਦੀ, ਹੋ ਜਾਵੇ ਭੁੱਲ, ਹੋ ਜਾਵੇ ਭੁੱਲ ਸਲਿਪ ਹੋ ਕੇ ਉਹ ਗੱਲ ਅਲੱਗ, ਉਹਦੀ ਮਾਫ਼ੀ ਹੈ, ਹਰਾਮ ਖੋਰੀ ਦੀ ਭੁੱਲ ਨਹੀਂ ਮਾਫ਼ ਹੁੰਦੀ, ਜੇ ਜਾਣ ਕੇ ਕੀਤੀ ਉਹ ਫਿਰ ਨਹੀਂ ਮਾਫ਼ ਹੈ, ਉਹ ਵੀ ਦੇਖ ਲੈਂਦੇ ਨੇ ਕਿਵੇਂ ਹੋਈ ਹੋਈ ਹੈ, ਇਹਨੇ ਵੀ ਇਹਦਾ ਮਤਲਬ ਹੈ। ਖੇਪ ਜਿੰਨਾ ਵੀ ਤੁਹਾਡੇ ਕੋਲ ਸੌਦਾ ਲੈ ਕੇ ਚੱਲਦੇ ਹੋ ਖੇਪ ਹੁੰਦੀ ਹੈ ਉਹ ਸਾਰੀ, ਜਿੰਨਾ ਗਿਆਨ ਤੁਹਾਡੇ ਕੋਲ ਹੈ ਉਹ ਕਿਤੇ ਥੋੜ੍ਹੀ ਬਹੁਤ ਕਮੀ ਹੋਵੇ ਗਲਤੀ ਹੋ ਗਈ ਹੋਵੇ ਉਹ ਤਾਂ ਚਲੋ ਨਿਭ ਜਾਂਦੀ ਹੈ, ਥੋੜ੍ਹੀ ਬਹੁਤੀ ਰਿਆਇਤ ਹੈ ਨੰਬਰ ਦੇ ਵਿੱਚ, ਉਹ 20-20 ਗੁਰ ਕਾ ਮਨ ਮਾਨੇ ਦੀ ਜਿਹੜੀ ਹੈ, ਗੁਰ ਕਾ ਮਨ ਤਾਂ 20-20 ਹੀ ਮੰਨਦਾ ਹੋਵੇ, ਕਿਤੇ ਕੋਈ ਚੂਕ ਹੋ ਜਾਵੇ ਥੋੜ੍ਹੀ ਬਹੁਤ ਉਹ ਮਾਫ਼ ਵੀ ਹੋ ਜਾਂਦੀ। ਹਾਂਜੀ,
ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੇ ਖੇਪ ਤੁਮਾਰੀ।
ਦਰਗਾਹ ਨਿਭਦੇ ਵਿੱਚ ਖੇਪ, ਸੱਚ ਵਪਾਰ ਕਰੋਗੇ ਖੇਪ ਦਰਗਾਹ, ਡਿੱਬ ਜਾਂਦੀ ਹੈ।
ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਹੀ।
ਏਕਾ ਟੇਕ ਰੱਖੋ ਮਨ ਮਾਹੇ, ਟੇਕ ਇੱਕ ਰੱਖੋ, ਟੇਕ ਇੱਕ ਰੱਖੋ ਚੇਤਰ ਮਨ ਦੀ,
ਨਾਨਕ ਬਹੁਰ ਨਾ ਆਵੇ ਜਾਹੀ।
ਟੇਕ ਕਦੇ ਵੀ ਤ੍ਰਿਕੁਟੀ ਨੂੰ ਨਹੀਂ ਬਣਾਉਣਾ, ਟੇਕ ਕਦੇ ਵੀ ਮਾਇਆ ਨੂੰ ਨਹੀਂ ਬਣਾਉਣਾ, ਸੱਚ ਨੂੰ ਟੇਕ ਬਣਾਓ। ਜੇ ਇੱਕ ਟੇਕ ਆ ਤਾਂ ਸੱਚ ਦੀ ਹੈ, ਇੱਕ ਟੇਕ ਆ ਤਾਂ ਸੱਚ ਦੀ ਹੈ। ਜੇ ਦੋ ਟੇਕਾਂ ਨੇ ਫਿਰ ਨਾਲ ਝੂਠ ਔਰ ਸੱਚ ਦੀ ਟੇਕ, ਕਿਤੇ ਝੂਠ ਦਾ ਵੀ ਸਹਾਰਾ ਹੈ। ਮਾਇਆ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ ਟੇਕ ਦੇ ਵਿੱਚ, ਬਾਹਰਲਾ ਸਰੀਰ ਮਾਇਆ ਦਾ, ਇਹਦਾ ਸਹਾਰਾ ਦੀ ਲੋੜ ਨਹੀਂ ਹੈ, ਇਹ ਸਹਾਰਾ ਛੱਡਣਾ ਹੀ ਪਊਗਾ। ਜੇ ਮਾਇਆ ਦਾ ਵੀ ਸਹਾਰਾ ਬਾਹਰਲਾ ਵੀ ਛੱਡਿਆ, ਜੇ ਮਾੜੀ ਮੋਟੀ ਲਿਹਾਜ਼ ਰਹੀ ਵੀ ਇਹ ਸਿੱਖ ਹੈ ਸਿੱਖ ਨਹੀਂ ਹੈ, ਫਿਰ ਟੇਕਾਂ ਦੋ ਹੋ ਗਈਆਂ, ਫਿਰ ਟੇਕਾਂ ਦੋ ਹੋ ਗਈਆਂ, ਫਿਰ ਟੇਕ ਇੱਕ ਨਹੀਂ ਰਹਿਣੀ। ਨਾ ਕੋਈ ਵੈਰੀ ਆ, ਨਾ ਕੋਈ ਬਗਾਨਾ। ਜਿਹੜਾ ਬਗਾਨਾ ਹੈ ਜਿੱਥੇ, ਤਾਂ ਫਿਰ ਉਹ ਆਪਣਾ ਵੀ ਹੈ, ਕੋਈ ਆਪਣਾ ਤਾਂ ਪਰਾਇਆ ਵੀ ਹੈ, ਉਹ ਟੇਕ ਨਹੀਂ ਠੀਕ ਹੈ। ਦੋ ਹੋ ਗਈਆਂ ਟੇਕਾਂ, ਆਪਣਾ ਪਰਾਇਆ ਦੋ ਟੇਕਾਂ ਹੋ ਗਈਆਂ, ਵੈਰੀ ਬਗਾਨਾ ਦੋ ਟੇਕਾਂ ਹੋ ਗਈਆਂ, ਚਾਸਾ ਰੱਬ ਜਸ ਦਾ ਫਿਕਰ ਹੈ ਤਾਂ ਦੋ ਟੇਕਾਂ ਹੋ ਗਈਆਂ, ਜੰਮਣ ਵਾਲਣ ਦਾ ਫਿਕਰ ਹੈ ਦੋ ਟੇਕਾਂ ਹੋ ਗਈਆਂ, ਇੱਕੋ ਰੱਖਣੀ, ਦੋ ਨਹੀਂ ਰੱਖਣੀ।
ਹਾਂਜੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਏ।
ਤਾਂ ਬਹੁਰ ਆਵਣ ਜਾਣ ਖਤਮ ਹੋ ਜਾਏ, ਨਾਨਕ ਬਹੁਰ ਨਾ ਆਵੇ ਜਾਏ, ਦੁਬਾਰਾ ਜਨਮ ਕਿਉਂ? ਜਾਂ ਟੇਕ ਇੱਕ ਹੈ, ਸਿਰਫ ਗੁਰਬਾਣੀ 'ਤੇ ਟੇਕ ਹੈ, ਮਾਇਆ 'ਤੇ ਟੇਕ ਹੈ ਹੀ ਨਹੀਂ। ਗੁਰੂ 'ਤੇ ਟੇਕ ਰੱਖੋ, ਗੋਲਕ 'ਤੇ ਨਾ ਰੱਖੋ, ਸਿੱਧੀ ਉਹ ਗੱਲ। ਗੁਰੂ 'ਤੇ ਟੇਕ ਨਾ ਰੱਖੋ, ਉਹ ਕਹਿੰਦੇ ਨੇ ਗੋਲਕ 'ਤੇ ਟੇਕ ਨਹੀਂ ਛੱਡ ਸਕਦੇ, ਗੁਰੂ 'ਤੇ ਛੱਡ ਲਾਂਗੇ, ਸਰਦਾ ਉਹਨਾਂ ਦਾ ਗੁਰੂ 'ਤੇ ਟੇਕ ਰੱਖੇ ਤੋਂ ਸਰਦਾ। ਸੰਸਾਰੀਆਂ ਦਾ ਗੋਲਕ ਦੀ ਟੇਕ ਬਿਨਾ ਨਹੀਂ ਸਰਦਾ, ਨਿਰਾਕਾਰੀਆਂ ਦਾ ਗੁਰੂ ਦੀ ਟੇਕ ਬਿਨਾ ਨਹੀਂ ਸਰਦਾ। ਬਸ ਉਹਨਾਂ ਨੇ ਗੋਲਕ ਦੀ ਟੇਕ ਰੱਖਣੀ ਹੈ, ਉਹਨਾਂ ਨੇ ਗੁਰੂ ਦੀ ਟੇਕ ਰੱਖਣੀ ਹੈ, ਟੇਕ ਇੱਕੋ ਰਹਿਣੀ ਹੈ। ਪਰ ਉਹ ਦੁਬਧਾ ਜਿਹਨੇ ਦੋ ਰੱਖਦੇ ਨੇ, ਗੋਲਕ ਦੀ ਟੇਕ ਵਾਲੇ ਜੇ ਗੁਰੂ ਦੀ ਟੇਕ ਦੀ ਨਾ ਲੋੜ ਹੁੰਦੀ, ਪ੍ਰਕਾਸ਼ ਨਹੀਂ ਸੀ ਕਰਦੇ ਉੱਥੇ। ਉਹ ਗੁਰੂ ਦੀ ਟੇਕ ਦੀ ਆੜ ਵਿੱਚ ਗੋਲਕ ਦੀ ਟੇਕ ਆ, ਅਸਲ 'ਚ ਦਿਖਾਵਾ ਗੁਰੂ ਦੀ ਟੇਕ ਦਾ, ਟੇਕ ਗੋਲਕ ਦੀ ਹੋਰ। ਆਹ ਛਾਤਰ ਬਿਰਤੀ ਹੈ ਉਹਨਾਂ ਦੀ, ਛਾਤਰਪਣਾ ਕੀਤਾ ਹੋਇਆ, ਪੰਡਿਤ ਨੇ ਸਿਖਾਏ ਹੋਏ ਨੇ, ਪੰਡਿਤ ਦੀ ਸਿੱਖਿਆ ਲਈ ਹੋਈ ਹੈ। ਦਿਖਾਵਾ ਗੁਰੂ ਦੀ ਟੇਕ ਦਾ, ਸੱਚ ਦੀ ਟੇਕ ਦਾ, ਚੇਟੂ ਅਸਲ ਦੇ ਵਿੱਚ ਗੋਲਕ ਦੀ ਟੇਕ ਹੈ, ਝੂਠ ਦੀ ਮਾਇਆ ਦੀ। ਮਾਇਆ ਦੀ ਟੇਕ ਮਦਦ ਨਾਲ, ਮਾਇਆ ਦੀ ਸ਼ਕਤੀ ਨਾਲ ਸੱਚ ਨੂੰ ਸਟੈਂਡ ਕਰਨਾ ਚਾਹੁੰਦੇ ਨੇ। ਉਹ ਸੱਚ ਨੂੰ ਕਿਸੇ ਸ਼ਕਤੀ ਦੀ ਲੋੜ ਹੈ, ਉਹ ਸੱਚ ਦੀ ਸ਼ਕਤੀ ਕਰਕੇ ਤਾਂ ਲੋਕਾਂ ਨੂੰ ਭੁਲੇਖਾ ਪਾਉਣ ਕਰਕੇ ਤਾਂ ਤੁਹਾਡੇ ਕੋਲ ਗੋਲਕ ਆਉਂਦੀ ਹੈ। ਜਿੰਨਾਂ ਇਹ ਪਤਾ ਲੱਗ ਗਿਆ ਨਾ ਵੀ ਤੁਹਾਡੇ ਕੋਲ ਸੱਚ ਦੀ ਟੇਕ ਨਹੀਂ, ਗੋਲਕ ਨੇ ਉੱਡ ਜਾਣਾ, ਜਿਵੇਂ ਬੁਸ਼ਕਪੂਰ ਉੱਡ ਜਾਂਦਾ ਨਾ, ਟਿੱਕੀ ਰੱਖ ਦਈਏ ਪਤਾ ਨਹੀਂ ਕਿੱਥੇ ਚਲਿਆ ਜਾਂਦਾ, ਕਾਫੂਰ ਹੋ ਜਾਂਦਾ, ਕਾਫੂਰ ਕਹਿੰਦੇ ਉੱਡ ਜਾਣਾ, ਗੈਸ ਆਪੇ ਉੱਡ ਜਾਂਦੀ ਹੈ ਅਤੇ ਟੂਟੀ ਖੋਲ੍ਹ ਕੇ ਰੱਖ ਦਈਏ, ਐਂ ਉੱਡ ਜਾਣੀ ਹੈ ਮਾਇਆ, ਅਤੇ ਸਾਰਾ ਕਾਫੂਰ ਹੋ ਜਾਣਾ ਰੰਗ ਤੁਹਾਡਾ। ਮਾਇਆ ਦਾ ਰੰਗ ਤਾਂ ਫੁੱਲ ਦਾ ਰੰਗ ਹੁੰਦਾ, ਕੁਸੁਮ ਹੁੰਦਾ, ਇਹ ਤਾਂ ਜਦ ਤੁਹਾਡੀ ਖਤਮ ਹੋਈ ਨਾ ਚੜਾਵਾ, ਸ਼ਾਇਦ 2 ਕੁ ਸਾਲ 'ਚ ਹੋ ਜਾਵੇ, ਕਿਉਂ ਇੰਨਾ ਖਤਮ ਹੋ ਜਾਣਾ, ਇੰਨਾ ਘੱਟ ਜਾਣਾ ਚੜਾਵਾ, ਤੁਸੀਂ ਆਪੇ ਭੱਜ ਜਾਣਾ, ਤੁਹਾਡੇ ਖਰਚੇ ਨਹੀਂ ਪੂਰੇ ਹੋਣ, ਖਰਚੇ ਜ਼ਿਆਦਾ ਵਧਾ ਲਏ, ਪੂਰੇ ਨਹੀਂ ਹੋਣੇ। ਹਾਂਜੀ,
ਤਿਸਤੇ ਦੂਰ ਕਹਾਂ ਕੋ ਜਾਏ, ਉਪਰੇ ਰੱਖਣ ਹਾਰ ਧਿਆਏ।
ਤਿਸਤੇ ਦੂਰ ਕਹਾਂ ਕੋ ਜਾਏ, ਸੱਚ ਨੂੰ ਛੱਡ ਕੇ ਦੂਰ ਕਿਵੇਂ ਚਲਾ ਜਾਊ ਕੋਈ, ਉਭਰੇ ਰੱਖਣ ਹਾਰ ਧਿਆਏ। ਉਹ ਪਹਿਲਾਂ ਤਾਂ ਡੁੱਬਿਆ ਹੋਇਆ, ਡੁੱਬਿਆ ਹੋਇਆ ਦੀ ਬਹੁਤ ਡੂੰਘਾ, ਉਭਰੇ ਹੀ ਤਾਂ ਰੱਖਣ ਹਾਰ ਨੂੰ ਧਿਆਨ ਧਰ ਕੇ। ਹੁਣ ਤਾਂ ਜੋ ਖੋਪੜੀ ਜਿਹੜੀ ਕਹਿੰਦੇ ਨੇ ਨਾ ਕਪਾਲ, ਇਹ ਕਪਾਲ ਕਹਿੰਦੇ ਨੇ, ਅਜੋ ਕਪਾਲ ਪਾਣੀ 'ਤੇ ਕਪਾਲ ਬਰਾਬਰ ਆਇਆ ਇਹਨਾਂ ਦਾ, ਜਿੱਥੇ ਡੁੱਬਿਆ ਹੋਇਆ ਤਾਂ ਨਾ ਅੱਖਾਂ ਨਹੀਂ ਬਾਹਰ ਆਈਆਂ, ਨੱਕ ਨਹੀਂ ਬਾਹਰ ਆਇਆ, ਮੂੰਹ ਨਹੀਂ ਬਾਹਰ ਆਇਆ, ਅਜੋ ਤਾਂ ਕਪਾਲ ਕਪਾਲ ਇਹ ਪਾਣੀ ਦੇ ਉੱਤੋਂ ਬਰਾਬਰ ਆਇਆ। ਜੇ ਉੱਤੇ ਨੂੰ ਆਉਣਗੇ ਹੋਰ ਥੋੜ੍ਹਾ ਜਿਹਾ ਉੱਭਰਨਗੇ ਸੱਚ ਦੀ ਟੇਕ ਨਾਲ, ਤਾਂ ਅੱਖਾਂ ਨੱਕ ਬਾਹਰ ਆਊ। ਜਿੱਦਣ ਗਲ ਤੱਕ ਬਾਹਰ ਆ ਗਏ ਉੱਦਣ ਸਮਝੋ, ਜਿਹੜਾ ਗਲ ਤੱਕ ਬਾਹਰ ਆ ਗਿਆ ਉਹ ਉਭਰਿਆ। ਉਭਰੇ ਰਾਖਣ ਹਾਰ, ਰਾਖਣ ਹਾਰ ਚ ਬਚਾਉਣ ਵਾਲੇ ਚ ਧਿਆਨ ਬਚਾਉਣ ਵਾਲਾ ਡੁੱਬਿਆ ਨਹੀਂ ਨਾ ਹੋਇਆ, ਬਾਹਰ ਹੈ। ਬਚਾਉਣ ਵਾਲਾ ਬਾਹਰ ਹੈ, ਡੁੱਬਿਆ ਨਹੀਂ ਹੋਇਆ। ਜਾਂ ਬਚਾਉਣ ਵਾਲੇ ਧਿਆਨ ਕੀਤਾ ਤਾਂ ਉੱਪਰ ਨੂੰ ਹੀ ਜਾਣਾ, ਫਿਰ ਬਚਾਉਣ ਵਾਲਾ ਬਾਹਰ ਖੜਾ, ਆਪ ਤਾਂ ਡੁੱਬਿਆ ਨਹੀਂ ਹੋਇਆ। ਉਭਰੇ ਰਾਖਣ ਹਾਰ ਧਿਆਏ, ਰੱਖਣ ਹਾਰ ਧਿਆਨ ਧਰਿਆ ਤਾਂ ਉੱਪਰ ਨੂੰ ਆ ਗਏ, ਉਹਨੇ ਉੱਪਰ ਨੂੰ ਖਿੱਚ ਲਿਆ ਆਪੇ। ਹਾਂਜੀ,
ਇਸ ਤੇ ਦੂਰ ਕਹਾਂ ਕੋ ਜਾਏ, ਉਭਰੇ ਰਾਖਣ ਹਾਰ ਧਿਆਏ।
ਉਹ ਤਾਂ ਦੂਰ ਨੂੰ ਤਾਂ ਆਪੇ ਜਾਂਦੇ ਨੇ, ਸੱਚ ਨੂੰ ਛੱਡ ਕੇ ਦੂਰ ਨੂੰ ਡੁੱਬਦੇ ਤਾਂ ਆਪੇ ਨਵਾਇਆ ਚ ਡੁੱਬਦਾ ਆਪ ਹੈ। ਜੇ ਧਿਆਨ ਰੱਖਣ ਵਾਲੇ ਜਾਂਦਾ ਤਾਂ ਬਾਹਰ ਆ ਜਾਂਦਾ।
ਨਿਰਭਉ ਜਪੇ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪਾਣੀ
ਛੁਟੇ। ਜਾਊਗਾ ਡੁੱਬੂਗਾ ਆਦਮੀ, ਤ੍ਰਿਕੁਣੀ ਧਿਆਨ ਜਾਊਗਾ ਡੁੱਬੂਗਾ। ਤ੍ਰਿਕੁਣੀ ਦੇ ਜ਼ੋਰ ਨਾਲ ਮਦਦ ਨਾਲ ਕੋਈ ਕੰਮ ਕਰੂਗਾ, ਚਿੰਤਾ ਹੋਊਗੀ, ਦੁਚਿੱਤੀ ਰਹੂਗੀ, ਪਤਾ ਨਹੀਂ ਕੰਮ ਸਿਰੇ ਚੜ੍ਹਨਾ ਪਤਾ ਨਹੀਂ ਨਹੀਂ ਚੜ੍ਹਨਾ। ਜਿਹਨਾਂ ਲੋਕਾਂ ਨੂੰ ਚਿੰਤਾ ਹੈ ਤ੍ਰਿਕੁਣੀ ਰਹਿੰਦੇ ਨੇ, ਇੱਥੇ ਹੀ ਚਿੰਤਾ। ਜਦੋਂ ਹਿਰਦੇ ਚੋਂ ਬਹਿ ਕੇ ਕੰਮ ਕਰਦਾ ਫਿਰ ਚਿੰਤਾ ਨਹੀਂ। ਹਾਂਜੀ,
ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ।
ਨਿਰਭਉ ਜਪੈ, ਨਿਰਭਉ ਨੂੰ ਜਪ ਲੈਂਦਾ ਨਾ, ਭੈ ਮੁਕਤ ਨੂੰ ਜਪਦਾ ਹੈ, ਸਮਝ ਲੈਂਦਾ ਭੈ ਮੁਕਤ ਨੂੰ ਸਮਝ ਲੈਣਾ। ਜਦ ਭੈ ਮੁਕਤ ਜਿਹੜਾ ਹੈ ਉਹ ਆਦਮੀ ਕਿਉਂ ਭੈ ਮੁਕਤ ਹੈ ਇਹ ਗੱਲ ਸਮਝ ਲੈਂਦਾ ਤਾਂ ਆਪ ਵੀ ਭੈ ਮੁਕਤ ਹੋ ਜਾਂਦਾ। ਫਲਾਨਾ ਆਦਮੀ ਨਿਰਭਉ ਕਿਉਂ ਹੈ, ਭੈ ਮੁਕਤ ਕਿਉਂ ਹੈ, ਕਿਵੇਂ ਹੋ ਗਿਆ, ਜਿੱਦਣ ਇਹਨੂੰ ਇਸ ਗੱਲ ਦੀ ਸਮਝ ਆ ਗਈ ਆਪ ਵੀ ਨਿਰਭਉ ਹੋ ਜਾਊਗਾ। ਫਿਰ ਭੈ ਤੋਂ ਬਾਹਰ ਜਾਣਾ ਚਾਹੁੰਦਾ ਹਰੇਕ ਆਦਮੀ, ਭੈ ਤੋਂ ਬਾਹਰ ਹਰੇਕ ਆਦਮੀ ਜਾਣਾ ਚਾਹੁੰਦਾ, ਲੇਕਿਨ ਉਹਨੂੰ ਸਮਝ ਨਹੀਂ ਆ ਰਹੀ ਕਿ ਭੈ ਤੋਂ ਬਾਹਰ ਜਾਈਦਾ ਕਿਵੇਂ, ਜਾਈਦਾ ਕਿਵੇਂ ਸਮਝ ਨਹੀਂ। ਨਿਰਭੈ ਦੀ ਸੰਗਤ ਕਰਕੇ ਹੀ ਨਿਰਭੈ ਹੋਇਆ ਹੈ, ਛੇਤੀ ਹੋਈਦਾ, ਤਾਂ ਹੀ ਲੈਣਾ ਨਿਰਭੈ ਹੋ ਗਿਆ ਸੰਗਤ ਕਰਕੇ। ਪਰ ਜੇ ਹੁਣ ਚਾਹੁੰਦਾ ਹੋਵੇ ਤਾਂ ਉਹ ਛੇਤੀ ਹੋ ਜਾਂਦਾ, ਜੇ ਕੋਈ ਡੁੱਬਦੇ ਨੂੰ ਸਹਾਰਾ ਬਾਹਰ ਮਿਲ ਜਾਵੇ ਤਾਂ ਛੇਤੀ ਬਾਹਰ ਆ ਜਾਂਦਾ, ਥੋੜ੍ਹੇ ਜਿਹੇ ਸਹਾਰੇ ਨਾਲ ਵੀ ਉੱਪਰ ਆ ਜਾਂਦਾ, ਫਿਰ ਕੁਛ ਆਪਣੀ ਕੋਸ਼ਿਸ਼ ਕਰ ਲੈਂਦਾ, ਕੋਈ ਸਹਾਰਾ ਮਿਲ ਜਾਂਦਾ। ਹਾਂਜੀ,
ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ।
ਪ੍ਰਭ ਕਿਰਪਾ, ਪ੍ਰਭ ਕਿਰਪਾ ਹੋਈ ਨਾ ਫਿਰ ਬਾਹਰਲੇ ਦੀ ਸਹਾਰਾ ਪ੍ਰਾਣੀ ਛੁਟੈ, ਬਾਹਰੋਂ ਸਹਾਰਾ ਮਿਲ ਗਿਆ, ਉਹ ਆਪਣੀ ਕੋਸ਼ਿਸ਼ ਕੀਤੀ, ਛੁਟਕਾਰਾ ਹੋ ਗਿਆ। ਪ੍ਰਭ ਕਿਰਪਾ ਤੇ ਪ੍ਰਾਣੀ
ਛੁਟੈ। ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ।
ਜਿਸ ਪ੍ਰਭ ਰਾਖੇ, ਜਿਹਨੂੰ ਪ੍ਰਭ ਨੇ ਮੰਨ ਲਿਆ ਵੀ ਹੁਣ ਇਹਨੂੰ ਕੱਢ ਲੈਣ ਬਾਅਦ ਧਿਆਨ ਹੋ ਗਿਆ,
ਤਿਸ ਨਾਹੀ ਦੁੱਖ,
ਉਹਨੂੰ ਦੁੱਖ ਆਦਾ, ਤਿਸ ਨਾਹੀ ਦੁੱਖ, ਉਹਨੂੰ ਦੁੱਖ ਕੋਈ ਨਹੀਂ। ਜੇ ਕੋਈ ਦੁੱਖ ਦੇਣਾ ਵੀ ਚਾਹੇ ਉਹਨੂੰ ਦੁੱਖ ਨਹੀਂ ਲੱਗਦਾ, ਉਹਦੇ ਵਾਸਤੇ ਸੰਸਾਰ 'ਚ ਕੋਈ ਦੁੱਖ ਨਹੀਂ ਰਹਿ ਜਾਂਦਾ, ਸੰਸਾਰ ਤਾਂ ਉਹਨੇ ਛੱਡਣਾ। ਨਾ ਕਹਿੰਦਾ ਬੇੜੀ ਡੁੱਬਣੀ ਚਾਹੁੰਦਾ, ਉਹ ਕਹਿੰਦਾ ਵੀ ਬੇੜੀ ਡੁੱਬ ਜਾਏ, ਉਹ ਕਹਿੰਦਾ ਵੀ ਕਰ ਡੁੱਬੇ, ਉਹ ਤਾਂ ਆਪੇ ਚਾਹੁੰਦਾ ਵੀ ਇਹ ਡੁੱਬੇ ਛੇਤੀ, ਆਪਾਂ ਆਪਣੇ ਚੱਲੀਏ ਘਰ ਨੂੰ। ਉਹਨੂੰ ਤਾਂ ਲੈਣ ਵਾਲੇ ਆ ਜਾਣਗੇ ਬੇੜੀ ਡੁੱਬੀ ਤਾਂ ਫੱਟ, ਉਹ ਤਾਂ ਪਤਾ, ਉਹ ਤਾਂ ਬਾਈ ਆ ਜਾਣੇ ਬੰਦਿਆਂ ਨੇ ਖੜੇ ਨੇ ਉਹਨੂੰ ਲੈਣ ਨੂੰ, ਖਤਰਾ ਤਾਂ ਉਹਨੂੰ ਜਿਹਨੂੰ ਹੈ ਨਹੀਂ ਕੋਈ ਲੈਣ ਵਾਲਾ। ਹਾਂਜੀ,
ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ।
ਨਾਮ ਜਪਤ ਮਨ ਹੋਵਤ ਸੁਖ, ਤੇ ਨਾਮ ਜਪਿਆ ਹੈ ਜਿਹਦਾ ਉਹਦੇ ਮਨ ਨੂੰ ਸੁਖ ਹੈ, ਸੁਖ ਹੈ। ਦੁੱਖ ਜੇ ਹੋਵੇ ਵੀ ਕਿਸੇ ਨੂੰ, ਜਿਹੜਾ ਸੰਸਾਰ 'ਚ ਦੁੱਖ ਹੁੰਦਾ ਵੀ ਹੈ, ਕਿਉਂ ਨਹੀਂ ਹੁੰਦਾ ਉਹਨੂੰ ਮਹਿਸੂਸ ਹੁੰਦਾ ਦੁੱਖ? ਇਹ ਤਾਂ ਮਤਲਬ ਇਹਨੇ ਦੁੱਖ ਨਹੀਂ ਹੁੰਦਾ, ਲਾਗੇ ਨਾ ਦੁੱਖ ਆ ਕਿਹਾ ਹੋਇਆ, ਜਿਸ ਲਾਗੇ ਨਾ ਦੁੱਖ ਆ, ਦੁੱਖ ਲੱਗਦਾ ਨਹੀਂ ਉਹਨੂੰ। ਕਿ ਨਾਮ ਜਪਤ
ਮਨ ਹੋਵਤ ਸੁਖ,
ਮਨ ਹੋਵਤ ਸੁਖ, ਉਹ ਜਿਹੜਾ ਨਾਮ ਜਪਦਾ ਉਹਦੇ ਨਾਲ ਉਹ ਬੈਲੈਂਸ ਹੁੰਦਾ ਦੁੱਖ।
ਕੀ ਫਰਕ ਹੁੰਦਾ ਲੱਗੇ ਦਾ,
ਕੀ
ਨਹੀਂ ਦੁੱਖ
ਹਾਂ ਟੀਕਾ ਲਾਤਾ
ਦੁੱਖ
ਤਾਂ ਹੁੰਦਾ ਪਰ ਉਹਨੂੰ ਲੱਗਦਾ ਨਹੀਂ ਚੀਰ ਫਾੜ ਕਰਦਾ ਦੁੱਖ ਨਹੀਂ ਲੱਗਦਾ
ਲਾਗੇ ਨਾ
ਮਹਿਸੂਸ ਨਹੀਂ ਹੁੰਦਾ ਲਾਗੇ ਦਾ ਮਤਲਬ ਮਹਿਸੂਸ ਨਹੀਂ ਹੁੰਦਾ ਲਾਗੇ ਲਫ਼ਜ਼ ਹੈ ਜਿਹੜਾ ਉਰਦੂ ਦਾ ਲਫ਼ਜ਼ ਮਹਿਸੂਸ ਹੈ ਉਹਦੇ ਵਾਸਤੇ ਲਾਗੇ ਲਫ਼ਜ਼ ਪੰਜਾਬੀ ਦਾ ਕਹਿੰਦਾ ਮੈਨੂੰ ਮਿਰਚ ਲੱਗਦੀ ਨਹੀਂ ਮਿਰਚ ਤਾਂ ਹੈਗੀ ਆ ਤੈਨੂੰ ਜ਼ਿਆਦਾ ਲੱਗਦੀ ਹੈ ਕਹਿੰਦਾ ਮੈਨੂੰ ਜ਼ਿਆਦਾ ਲੱਗਦੀ ਹੈ ਮਿਰਚ ਕਹਿੰਦਾ ਵੀ ਮੈਨੂੰ ਤਾਂ ਲੱਗਦੀ ਨਹੀਂ ਉਹ ਸਾਡੀ ਪੰਜਾਬੀ ਦਾ ਇਹ ਬੋਲ ਹੈ ਮਿਰਚ ਤਾਂ ਉੱਨੀ ਹੋਈ ਹੈ ਮਿਰਚ ਤਾਂ ਉੱਨੀ ਹੋਈ ਹੈ ਮਿਰਚ ਨਹੀਂ ਘਟੀ ਹੈ ਉਹ ਇੱਕੋ ਜਿਹੀ ਦਾਲ ਸਬਜ਼ੀ ਪਾਈ ਹੈ ਉਹ ਉੱਨੀ ਹੋਈ ਹੈ ਉਹਨੂੰ ਲੱਗਦੀ ਉਹਨੂੰ ਨਹੀਂ ਲੱਗਦੀ ਉਹਨੂੰ ਮਹਿਸੂਸ ਹੁੰਦੀ ਉਹਨੂੰ ਨਹੀਂ ਹੁੰਦੀ ਉਹਦਾ ਸਵਾਲ ਹੈ ਉਹਨੂੰ ਬਰਦਾਸ਼ਤ ਹੈ ਇੰਨੀ ਮਿਰਚ ਉਹਨੂੰ ਦੁੱਖ ਬਰਦਾਸ਼ਤ ਹੈ ਉਹਨੂੰ ਬਰਦਾਸ਼ਤ ਹੈ ਨਹੀਂ ਇਸ ਕਰਕੇ ਦੁੱਖ ਸੁੱਖ ਮਨ ਦੀ ਬਿਰਥ ਹੈ ਇਹ ਮਨ ਦੀ ਬਿਰਥ ਹੈ ਬਰਦਾਸ਼ਤ ਦੀ ਸ਼ਕਤੀ ਦੀ ਬਿਰਥ ਹੈ ਦੁੱਖ ਸੁੱਖ ਹੋਰ ਕੁਛ ਨਹੀਂ ਹੈ ਦੁੱਖ ਸੁੱਖ
ਬਰਦਾਸ਼ਤ ਮਹਿਸੂਸ ਤੋਂ ਵੀ ਨੇੜੇ ਦਾ ਉਹ ਹੈ ਸਮਝਣ ਵਾਸਤੇ
ਹਾਂ ਬਰਦਾਸ਼ਤ ਜੋ ਹੈ ਸਭ ਤੋਂ ਨੇੜੇ ਸ਼ਬਦ ਹੈ ਉਹਨੂੰ ਬਰਦਾਸ਼ਤ ਹੈ ਕਿਸੇ ਨੂੰ ਬਰਦਾਸ਼ਤ ਹੈ ਜੀ ਅਪਮਾਨ ਜਿਹੜਾ ਹੈ ਘਾਟਾ ਵਾਧਾ ਸਾਰੀ ਬਰਦਾਸ਼ਤ ਦੀ ਵਿਸ਼ਾ ਹੈ ਘਾਟਾ ਵਾਧਾ ਬਰਦਾਸ਼ਤ ਹੁੰਦਾ ਕਿਸੇ ਕੰਮ ਹੈ ਸਰਦੀ ਗਰਮੀ ਹੈ ਕਿਸੇ ਤੋਂ ਬਰਦਾਸ਼ਤ ਹੁੰਦੀ ਹੈ ਕਿਸੇ ਤੋਂ ਨਹੀਂ ਸਿਰਫ ਬਰਦਾਸ਼ਤ ਦੀ ਸ਼ਕਤੀ ਵਧਦੀ ਹੈ ਸਾਡੇ ਵਿੱਚ ਨਾਮ ਨਾਲ ਹਰ ਚੀਜ਼ ਨੂੰ ਬਰਦਾਸ਼ਤ ਕਰ ਲੈਣ ਦੀ ਸ਼ਕਤੀ ਵਧਦੀ ਹੈ ਬਸ
ਵਿਲ ਪਾਵਰ ਵਧਦੀ ਹੈ
ਵਿਲ ਪਾਵਰ ਵਧਦੀ ਹੈ ਉਹਦੇ ਨਾਲ ਮਹਿਸੂਸ ਨਹੀਂ ਹੁੰਦੀ ਉਹ
ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ
ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ ਜਿਹਨੂੰ ਪ੍ਰਭ ਰੱਖੇ ਉਹਨੂੰ ਦੁੱਖ ਹੁੰਦਾ ਹੀ ਨਹੀਂ ਪ੍ਰਭ ਵੀ ਨਾਲ ਖੜਾ ਨਾ ਬਰਦਾਸ਼ਤ ਕਰਨ ਚ ਉਹ ਕਹਿੰਦਾ ਕੋਈ ਨਹੀਂ ਹੁੰਦਾ ਹੀ ਆ ਦੇਖੋ ਨਾਲ ਕੋਈ ਰਾਏ ਦੇਣ ਵਾਲਾ ਹੋਵੇ ਦੁੱਖ ਹੁੰਦਾ ਲੋਕਾਂ ਦੇ ਦੁੱਖ ਹੌਸਲਾ ਦੇਣ ਵਾਲਾ ਵੀ ਹੁੰਦਾ ਨੇ ਨਾ ਆਉਂਦੇ ਨੇ ਭਾਈ ਕੋਈ ਨਹੀਂ ਹੁਣ ਤਗੜਾ ਹੋ ਇਹ ਤਾਂ ਹੁੰਦਾ ਹੀ ਆ ਦਿਲ ਨਹੀਂ ਸਿੱਟੀ ਦਾ ਹੁੰਦਾ ਅਸੀਂ ਤੇਰੇ ਨਾਲੇ ਹਾਂ ਖੜੇ ਪਰਵਾਹ ਨਾ ਕਰ ਚਿੰਤਾ ਨਾ ਕਰ ਕਹਾਣੀਆਂ ਸੁਣਾਉਣੀਆਂ ਉਹ ਐਂ ਹੋਇਆ ਭਗਤਾਂ ਦੀਆਂ ਕਹਾਣੀਆਂ ਉਹ ਨਾਲ ਖੜਾ ਵਿੱਚ ਆਦਮੀ ਹੌਸਲਾ ਦਿੰਦਾ ਨਾ ਦੂਆ ਹਾਂ
ਚਿੰਤਾ ਜਾਏ ਬੇਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ
ਇੱਥੇ ਆ ਕੇ ਚਿੰਤਾ ਜਾਏ ਬੇਟੇ ਅਹੰਕਾਰ ਇੱਥੇ ਜਾ ਕੇ ਚਿੰਤਾ ਜਾਏ ਬੇਟੇ ਅਹੰਕਾਰ ਇਹ ਜਿਹੜੀ ਹੈ ਚਿੰਤਾ ਨਾ ਸਾਰਿਆਂ ਨੂੰ ਬੁਰੀ ਬਿਮਾਰੀ ਜਿੱਦਣ ਇਹ ਚਲੀ ਗਈ ਸਮਝੋ ਅਹੰਕਾਰ ਗਿਆ ਇੱਥੇ ਤੱਕ ਅਹੰਕਾਰ ਨਾਲੇ ਚੱਲਦਾ ਅਜੇ ਅਹੰਕਾਰ ਚੱਲਿਆ ਆਉਂਦਾ ਇੱਥੇ ਤੱਕ ਅਹੰਕਾਰ ਚੱਲਿਆ ਆਉਂਦਾ ਅਜੋ ਹਾਂ ਵਿਚਾਰ ਕਿੱਥੇ ਉਹ ਫਿਰ ਜਿਹੜੇ ਦੂਏ ਨੇ ਵਿਰੋਧ ਚ ਖੜੇ ਨੇ ਉਹ ਤਾਂ ਸੰਗਤ ਨੂੰ ਕਹਿ ਰਹੇ ਨੇ ਜਿਹੜੀ ਮੀਣਿਆਂ ਦੀ ਸੰਗਤ ਉਹ ਵੀ ਉਹਨੂੰ ਵੀ ਕਹਿ ਰਹੇ ਨੇ ਤੇ ਇੱਥੇ ਉੱਪਰ ਨਹੀਂ ਵਿਚਾਰ ਵਿਚਾਰ ਤਾਂ ਖਤਮ ਹੈ ਪਰ ਹੰਕਾਰੀ ਤਾਂ ਫਿਰ ਨੇ ਉਹ ਛੱਡ ਗਏ ਗਾ ਉਹ ਮੀਣੇ ਛੱਡ ਕੇ ਮੰਨ ਗਏ ਸੁਣ ਜਾ ਉਹਨਾਂ ਨੇ ਵੀ ਸੁਣ ਲਈ ਸ੍ਰੀ ਚੰਦ ਮੰਨ ਗਿਆ ਹੰਕਾਰ ਫਿਰ ਵੀ ਖੜਾ ਅਜੋ ਹੰਕਾਰ ਟਸਦੇ ਬਸ ਨਹੀਂ ਹੋਇਆ ਸਾਰੀ ਗੁਰਬਾਣੀ ਸੁਣ ਕੇ ਕੀ ਉਹਨਾਂ ਨੇ ਹੰਕਾਰੀਆਂ ਨੇ ਗੁਰਬਾਣੀ ਨਹੀਂ ਸੁਣੀ ਕੀ ਪੰਡਿਤ ਨੇ ਸਾਰੀ ਗੁਰਬਾਣੀ ਨਹੀਂ ਪੜ੍ਹੀ ਟਸਦੇ ਬਸ ਨਹੀਂ ਹੋਇਆ ਪੰਡਿਤ ਅਰਥ ਉਲਟੇ ਕਰ ਗਿਆ ਹੁੰਡੀ ਕਰੀ ਜਾਂਦੇ ਇਹ ਹੰਕਾਰ ਨਹੀਂ ਟਸਦੇ ਬਸ ਹੁੰਦਾ ਹੁੰਦਾ ਉਹ ਨਾਮ ਨਾਲ ਵਿਰੋਧ ਹੈ ਜਿਹਦਾ ਹੁਕਮ ਨਾਲ ਇਹ ਵਿਰੋਧ ਹੋਵੇ ਇਹਨੂੰ ਹਾਲੀ ਕੀ ਸਮਝਦਾ ਕੀ ਸਮਝਦੇ ਰਹੋ ਇਹਨੂੰ ਕਰਦਾ ਜਿਹਨੂੰ ਆਪਣੀ ਇੱਜ਼ਤ ਦਾ ਖਿਆਲ ਹੋਵੇ ਇਹਨਾਂ ਨੂੰ ਇੱਜ਼ਤ ਦਾ ਕੋਈ ਖਿਆਲ ਨਹੀਂ ਇੱਥੇ ਹੀ ਪੱਤ ਲੁੱਟੀ ਜਾਣੀ ਹੈ ਇੱਥੇ ਹੀ ਉਹਨਾਂ ਨੂੰ ਜੰਮਣ ਪਣ ਦਾ ਖਿਆਲ ਹੈ ਕੋਈ ਨਹੀਂ ਵੀ ਇਹ ਕੋਈ ਚੀਜ਼ ਹੁੰਦੀ, ਉਹ ਕਹਿੰਦੇ ਡਰਦਾ ਕ੍ਰਾਈਮ
ਤੋਂ।
ਹਾਂ ਕ੍ਰਾਈਮ ਤੋਂ ਉਹ ਡਰਦਾ ਜਿਹਨੂੰ ਇੱਜ਼ਤ ਦਾ ਖਿਆਲ ਹੋਵੇ, ਜਿਹਨਾਂ ਨੂੰ ਇੱਜ਼ਤ ਦਾ ਖਿਆਲ ਹੀ ਨਹੀਂ ਹੈ ਕਿਉਂ ਡਰਦੇ ਕ੍ਰਾਈਮ ਤੋਂ। ਉਹ ਤਾਂ ਕਹਿੰਦੇ ਲੀਡਰ ਜਿਹੜੇ ਜਾ ਕੇ ਬਣਦਾ
ਚਮਕਦੀ ਹੈ ਲੀਡਰੀ,
ਹਾਂ ਇੱਥੇ ਹੀ ਲੀਡਰ ਹੈ, ਆ ਜੇਲ੍ਹ ਹੈ, ਜੇਲ੍ਹ 'ਚ ਲੀਡਰ ਹੁੰਦੇ ਨੇ, ਉੱਥੇ ਤਾਂ ਦਾਸ ਹੁੰਦੇ ਨੇ, ਲੀਡਰ ਜੇਲ੍ਹ 'ਚ ਬਣਦੇ ਨੇ, ਗੱਲ ਠੀਕ ਹੈ। ਆ ਜਿਹੜੀ ਜੇਲ੍ਹ ਹੈ ਸੰਸਾਰ, ਇਹਦੇ ਵਿੱਚ ਲੀਡਰ ਹੁੰਦੇ ਨੇ, ਅੱਗੇ ਤਾਂ ਦਾਸ ਹੁੰਦੇ ਨੇ, ਅੱਗੇ ਲੀਡਰ ਕਿੱਥੇ ਕੋਈ। ਜੇਲ੍ਹ 'ਚ ਲੀਡਰ ਬਣਦੇ ਨੇ, ਜੇਲ੍ਹ 'ਚ ਲੀਡਰ ਮਰ ਜਾਂਦੇ ਨੇ। ਇਹ ਲੀਡਰ ਬਣਨਾ, ਲੀਡਰ ਹੀ ਵਿਗੜਨੀ, ਇਹ ਜੇਲ੍ਹ ਦੇ ਵਿੱਚ ਹੀ ਆ ਕੰਮ। ਸ਼ਾਇਦ ਉਹਨਾਂ ਨੂੰ ਇਸ ਚੀਜ਼ ਕਹਿਣਾ ਤਾਂ ਇਹ ਗੱਲ ਗਾਹਾਂ ਦੀ ਦਾ ਉਹਨਾਂ ਨੂੰ ਨਾ ਗਿਆਨ ਹੋਵੇ, ਉਹ ਆ ਦੂਈ ਜੇਲ੍ਹ ਨੂੰ ਮੰਨਦੇ ਹੁਣ, ਅਸੀਂ ਦੂਈ ਬੜੀ ਥੋੜ੍ਹੀ ਜਿਹੀ ਬਣਾ ਲਈ ਜੇਲ੍ਹ, ਆ ਉਹ ਤਾਂ ਜੇਲ੍ਹ 'ਚ ਵੀ ਜੇਲ੍ਹ ਨਹੀਂ ਹੈ ਕੁਛ ਨਹੀਂ, ਉਹ ਤਾਂ ਚਲੋ ਜੇਲ੍ਹ 'ਚ ਜੇਲ੍ਹ ਮੰਨ ਲੈਂਦੇ। ਹਾਂਜੀ,
ਚਿੰਤਾ ਜੈ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾ,
ਤੇ ਜਨ ਕੋ ਕੋਈ ਨਾ ਪਹੁੰਚਣ ਹਾ। ਪਹਿਲਾਂ ਤਾਂ ਜੇਲ੍ਹ ਹੈਗੀ ਹੈ ਆ ਸਾਰਾ ਰਾਮ ਉਦਕ ਰਾਮ ਗਰਭ, ਦੂਜੀ ਜਿਹੜਾ ਸਰੀਰ ਪ੍ਰੇਤ ਪਿੰਜਰ, ਆ ਜੇਲ੍ਹ 'ਚ ਬੰਦਾ ਹੈ, ਭੱਜ ਕੇ ਦਿਖਾਵੇ ਕਿੱਧਰ ਭੱਜਦਾ, ਹੱਥਕੜੀ ਲਾ ਕੇ ਨਾਲੇ ਲੈ ਜਾਂਦੇ ਨੇ ਜੇਲ੍ਹ 'ਚ, ਤਾਂ ਹੀ ਲੈ ਕੇ ਜਾਂਦੇ ਨੇ ਹੱਥਕੜੀ ਕੁੱਟਣ ਬਣਾਉਂਦੇ ਨੇ। ਗੁੜ ਤਾਂ ਤੜਾ ਕੇ ਵੀ ਭੱਜੂਗਾ, ਉਹ ਜੇਲ੍ਹ 'ਚ ਆਇਆ ਉਹ, ਆ ਸਰੀਰ ਜੇਲ੍ਹ ਨਹੀਂ ਪਿੰਜਰ ਹੈ, ਇਹਦਾ ਨਾਮ ਪਿੰਜਰ ਹੈ, ਪ੍ਰੇਤ ਪਿੰਜਰ ਹੈ ਜੇਲ੍ਹ ਇਹ, ਉਹਦੇ ਬਾਅਦ ਉਹ ਦੂਈ ਜੇਲ੍ਹ ਹੈ ਇਹਨਾਂ ਦੀ, ਜਿਹੜੀ ਇਹ ਜੇਲ੍ਹ ਮੰਨਦੇ ਨੇ। ਹਾਂਜੀ,
ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾ,
ਚਿੰਤਾ ਜਾਏ ਮਿਟੇ ਅਹੰਕਾਰ, ਜਿੱਦਣ ਅਹੰਕਾਰ ਜਿੱਦਣ ਚਿੰਤਾ ਚਲੀ ਗਈ, ਮੰਨ ਲਿਓ ਅਹੰਕਾਰ ਮਿਟ ਗਿਆ, ਨਹੀਂ ਮੰਨਿਓ ਨਾ ਅਹੰਕਾਰ ਮਿਟ ਗਿਆ ਸਾਡਾ। ਚਿੰਤਾ ਜਾੜਾ ਅਹੰਕਾਰ ਦੀ, ਚਿੰਤਾ ਮਹਿਸੂਸ ਹੋਊਗੀ, ਚਿੰਤਾ ਦਾ ਪਤਾ ਲੱਗਦਾ ਸਭ ਨੂੰ, ਚਿੰਤਾ ਜ਼ਿਆਦਾ ਕਰਕੇ ਮੰਨਦੇ ਹਾਂ ਅਸੀਂ, ਥੋੜ੍ਹੀ ਚਿੰਤਾ ਕੋਈ ਵੀ ਨਹੀਂ ਕਹਿੰਦਾ ਮੈਨੂੰ, ਆ ਤੇਰੇ ਨਾਲ ਮੈਨੂੰ ਜ਼ਿਆਦਾ ਚਿੰਤਾ ਹੈ, ਅਹੰਕਾਰ ਮੈਨੂੰ ਹੈ ਹੀ ਨਹੀਂ, ਅਹੰਕਾਰ ਮੈਨੂੰ ਹੈ ਨਹੀਂ, ਚਿੰਤਾ ਮੈਨੂੰ ਸਭ ਤੋਂ ਜ਼ਿਆਦਾ, ਇਹ ਮੰਨਦੇ ਨੇ ਲੋਕ। ਇਸ ਕਰਕੇ ਪਾਠ ਪੜ੍ਹਦੇ ਵੇਦ ਵਿਚਾਰਦੇ ਸੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਜੋ ਕੁਛ ਕਰ ਰਹੇ ਧਰਮ, ਉਹਦੇ ਨਾਲ ਅਹੰਕਾਰ ਵਧੀ ਗਿਆ, ਧਰਮ ਕਰਮ ਜੋ ਕੀਤੇ ਅਹੰਕਾਰ ਵਧਾ ਲਿਆ, ਕਿਉਂਕਿ ਅਹੰਕਾਰ ਰੜਕਿਆ ਹੀ ਨਹੀਂ ਕਿਤੇ, ਰੜਕਿਆ ਨਹੀਂ ਨਾ ਕਿਤੇ, ਹੰਕਾਰ ਆਪ ਨੂੰ ਨਹੀਂ ਰੜਕਦਾ, ਦੂਏ ਨੂੰ ਰੜਕਦਾ, ਦੂਏ ਨੂੰ ਹੰਕਾਰ ਰੜਕਦਾ, ਸਾਨੂੰ ਚਿੰਤਾ ਰੜਕਦਾ, ਹੰਕਾਰ ਤਾਂ ਰੜਕਦਾ ਦੂਏ ਨੂੰ, ਚਿੰਤਾ ਰੜਕਦੀ ਹੈ ਸਾਨੂੰ। ਬਸ ਐਂ ਸਮਝ ਲਓ ਵੀ ਜਿਹੜਾ ਦੂਏ ਨੂੰ ਰੜਕਦਾ ਹੈ ਉਹ ਓਨਾ ਚਿਰ ਰੜਕਦਾ ਜਿੰਨਾ ਚਿਰ ਤੈਨੂੰ ਚਿੰਤਾ ਰੜਕਦੀ ਹੈ, ਜਿੱਦਾਂ ਤੇਰੀ ਚਿੰਤਾ ਗਈ ਤੂੰ ਦੂਏ ਨੂੰ ਰੜਕੇਗਾ ਹੀ ਨਹੀਂ ਹੰਕਾਰ ਤੇਰਾ, ਫਿਰ ਹੰਕਾਰ ਜਾਊਗਾ, ਨਹੀਂ ਲੋਕਾਂ ਨੇ ਨਹੀਂ ਮਿਲਣਾ ਤੈਨੂੰ ਹੰਕਾਰ ਹੈ ਨਹੀਂ, ਤੂੰ ਕਹੀ ਜਾ ਮੈਨੂੰ ਹੈ ਨਹੀਂ, ਤੂੰ ਭੁਲੇਖੇ ਚ, ਚਿੰਤਾ ਜਾਏ
ਮਿਟੇ।
ਇਹ ਬਹੁਤ ਹੀ ਸਟੀਕ, ਇਹਦੋਂ ਕੋਈ ਜ਼ਿਆਦਾ ਇਹਦੀ ਸਾਨੂੰ ਪਛਾਣ ਹੰਕਾਰ ਦੀ ਨਹੀਂ ਕਿਤੇ ਹੋ ਸਕਦੀ। ਤੈਨ ਅੰਤਰ ਹੋਮੇ ਜਿਉਂ ਜਿਉਂ ਚਲਿਆ ਚੋਵੇ ਦੁੱਖ, ਉਹ ਵੀ ਇਹੀ ਗੱਲ ਕਹੀ ਹੈ, ਹੋਮੇ ਕੰਡਾ, ਹੋਮੇ ਦਾ ਕੰਡਾ ਕੀ ਹੈ, ਚਿੰਤਾ। ਦਰਖਤ ਉੱਤੇ ਆ ਜੜ ਧਰਤੀ 'ਚ, ਜੜ ਧਰਤੀ ਨੂੰ ਜੜ ਦੁਖੀ ਕਰਦੀ ਹੈ, ਛੱਡਦੇ ਰਾਹ ਜੜ ਨੇ ਜਾਣਾ ਜਿੱਧਰ ਨੂੰ, ਧਰਤੀ ਨੂੰ ਰਾਹ ਨਹੀਂ ਛਡਾਉਂਦੀ, ਜਾਂ ਜੜ ਚੱਲਦੀ ਹੈ ਧਰਤੀ ਨੂੰ ਪਾੜਦੀ ਚਲੀ ਜਾਂਦੀ, ਇਵੇਂ ਚਿੰਤਾ ਹਿਰਦੇ ਨੂੰ ਪਾੜਦੀ ਹੈ ਜਾਂ ਹੰਕਾਰ ਵੱਧਦਾ, ਹੰਕਾਰ ਦੀ ਜੜ ਹਿਰਦੇ 'ਚ ਹੈ ਉਹ ਰੂਪ ਉਹਦਾ ਚਿੰਤਾ ਹੈ, ਜਿਵੇਂ ਦਰਖਤ ਦੀ ਜੜ ਹੈ ਧਰਤੀ 'ਚ, ਹਿਰਦਾ ਧਰਤੀ ਹੈ, ਬਹੁਤ ਬੜਾ ਵਿਰਛਾ ਜੇ ਹੰਕਾਰ ਦਾ, ਉਹਦੀਆਂ ਜੜ੍ਹਾਂ ਵੀ ਥੱਲੇ ਨੇ, ਉਹਦੀਆਂ ਚਿੰਤਾਵਾਂ ਵੀ ਥੱਲੇ ਨੇ, ਜਿੱਡਾ ਰੁੱਖ ਉੱਚਾ ਉਹਦੀਆਂ ਚਿੰਤਾਵਾਂ ਨੇ, ਬੜੇ ਬੜੇ ਜੇ ਦੀਸਾਂ ਲੋਕ, ਤੇਰੇ ਕੋ ਵਿਆਪੈ ਚਿੰਤਾ ਰੋਗ, ਬਹੁ ਵਚਨਾ ਰੋਗ, ਵਿਆਪੈ ਬਹੁਤ ਜੜ੍ਹਾਂ ਨੇ ਚਿੰਤਾ ਦੀਆਂ, ਜਿੰਨੇ ਟਾਹਣੇ ਉੱਤੇ ਨੇ ਉਨੀਆਂ ਜੜ੍ਹਾਂ ਥੱਲੇ ਨੇ, ਜਿੰਨੇ ਛੋਟੇ ਟਾਣੇ ਨੇ ਉਨੀਆਂ ਜੜ੍ਹਾਂ ਛੋਟੀਆਂ ਨੇ ਨਾਲ ਵੱਧਦੇ ਰਹਿੰਦੇ ਵਿਆਪਾਂ ਵੱਧਦੀਆਂ ਨੇ ਉਨੀਆਂ ਜੜ੍ਹਾਂ ਜਿੰਨਾ ਦਰਖਤ ਵੱਧਦਾ ਉਨੀਆਂ ਜੜ੍ਹਾਂ ਵੱਧਦੀਆਂ ਥੱਲੇ ਹਾਂਜੀ
ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ
ਤਿਸ ਜਨ ਕੋਈ ਨਾ ਪਹੁੰਚਣ ਹਾਰ ਉਹ ਜਨ ਦਾ ਮੁਕਾਬਲਾ ਕਿਹੜਾ ਜਨ ਹੈ ਉਹ
ਚਿੰਤਾ ਜੈ ਮਿਟੇ
ਹੰਕਾਰ ਬਸ ਜਿਹਨੇ ਹੰਕਾਰ ਜਿੱਤ ਲਿਆ ਚਿੰਤਾ ਮੁਕਤ ਹੋ ਗਿਆ ਔਰ ਹੰਕਾਰ ਗਿਆ ਉਹਦੇ ਬਰਾਬਰੀ ਹੋਈ ਨਹੀਂ ਕਿਸੇ ਦੀ ਤੇ ਜਨ ਕੋਈ ਨਾ ਪਰ ਉਹ ਜਾਣੇ ਉਹ ਜਨ ਤੋਂ ਬੜਾ ਨਹੀਂ ਹੈ ਇਹਦਾ ਮਤਲਬ ਜਨ ਤੋਂ ਵੱਡੀ ਕੋਈ ਇਹਦੇ ਚ ਕੋਈ ਪਦਵੀ ਉਹ ਹੈ ਨਹੀਂ ਗੁਰੂ ਨੂੰ ਆਉਂਦੀ ਕੋਈ ਪਦਵੀ ਹੋਈ ਹੈ ਨਹੀਂ ਗੁਰੂ ਤਾਂ ਪਰਮੇਸ਼ਰ ਹੈ ਕਿਤੇ ਵੀ ਗੁਰਬਾਣੀ ਚ ਗੁਰੂ ਦਾ ਜ਼ਿਕਰ ਨਹੀਂ ਹੈ ਗੁਰੂ ਤਾਂ ਦੇਣ ਵਾਲਾ ਹੈ ਸਾਨੂੰ ਗੁਰੂ ਤਾਂ ਬਖਸ਼ਿਸ਼ ਕਰਨ ਵਾਲਾ ਹੈ ਗੁਰੂ ਨੇ ਤਾਂ ਜਿਹੜਾ ਭਰਮ ਦੇ ਆਂਡੇ ਚੋਂ ਬਾਹਰ ਕੱਢਣਾ ਸ਼ਬਦ ਗੁਰੂ ਹੈ ਉਹ ਗੁਰਬਾਣੀ ਨਹੀਂ ਸ਼ਬਦ ਗੁਰੂ ਹੈ ਇਹ ਗੁਰਬਾਣੀ ਹੈ ਹਾਂ ਇਹ ਪੋਥੀ ਅੱਖਰਾਂ ਦੇ ਵਿੱਚ ਪੋਥੀ ਪਰਮੇਸ਼ਰ ਦਾ ਥਾਂ ਜ਼ਰੂਰ ਹੈ ਜੋ ਕੁਛ ਕਿਹਾ ਸੀ ਜਿਹਨਾਂ ਨੇ ਕਿਹਾ ਸੀ ਉਹਨਾਂ ਨੂੰ ਪਤਾ ਸੀ ਗਿਆਨ ਸੀ ਕੀ ਕਹਿਣਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਇਹਨਾਂ ਨੇ ਉਲਟ ਫੁਲਟ ਨਾਂ ਰੱਖ ਕੇ ਸਾਰੇ ਫਸ ਗਏ ਮਨਮੁੱਖਾਂ ਨੇ ਉਲਟ ਫੁਲਟ ਨਾਂ ਰੱਖ ਲਏ ਆਪਣੀ ਮਰਜ਼ੀ ਨਾਲ ਪਤਾ ਹੈ ਨਹੀਂ ਸੀ ਗੁਰਬਾਣੀ ਦਾ ਸੋਝੀ ਹੈ ਨਹੀਂ ਸੀ ਕੋਈ ਉਹ ਨਾਂ ਰੱਖ ਪੈਂਦੇ ਨੇ ਹਾਂਜੀ
ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ
ਸਿਰ ਉੱਪਰ ਠਾਡਾ ਗੁਰਸੂਰਾ ਜਿਹੜਾ ਗੁਰਸੂਰਾ ਸਿਰ ਦੇ ਉੱਪਰ ਹੈ ਸਾਰਿਆਂ ਦੇ ਠਾੜਾ ਵੱਡਾ ਇਹ ਜਿਹੜਾ ਚਿੰਤਾ ਜਾਏ ਮਿਟੇ ਹੰਕਾਰ ਹੈ ਨਾ ਇਹ ਜਿਹੜਾ ਜਾਣਾ ਇਹ ਉੱਤੇ ਆਪਣੇ ਕੀ ਸੰਬੰਧ ਹੈ ਗੁਰਸੂਰੇ ਨੂੰ ਆਪਣੇ ਉੱਪਰ ਸਮਝਦਾ ਇਹਦੇ ਸਿਰ ਤੇ ਹੈ ਗੁਰਸੂਰਾ ਤਾਂ ਸੇਵਕ ਬਣ ਕੇ ਰਹਿੰਦਾ ਠਾੜਾ ਗੁਰਸੂਰਾ
ਨਾਨਕ ਤਾਂ ਕੇ ਕਾਰਜ ਪੂਰਾ
ਨਾਨਕ ਤਾਂ ਕੇ ਕਾਰਜ ਪੂਰਾ ਬਸ ਉਹਦਾ ਕਾਰਜ ਪੂਰਾ ਹੈ ਜਿਹਦਾ ਸਤਿਗੁਰ ਜਿਹੜਾ ਹੈਗਾ ਹੈ ਸ਼ਕਤੀਸ਼ਾਲੀ ਹੈ ਠਾੜਾ ਹੈ ਸਭ ਤੋਂ ਵੱਡਾ ਹੈ ਹਾਂਜੀ
ਮਤ ਪੂਰੀ
ਠਾੜਾ ਬੜੇ ਨੂੰ ਕਹਿੰਦੇ ਨੇ
ਮਤ ਪੂਰੀ
ਹਾੜ ਜਾਵੇ ਜ਼ੋਰ ਕਰ ਉੱਠ ਕੇ ਖੜਾ ਹੋ ਜਾਣਾ ਵੀ ਠਾੜਾ ਹੁੰਦਾ ਬੈਠਾ ਛੋਟਾ ਹੁੰਦਾ ਠਾੜਾ ਬੜਾ ਹੋ ਜਾਂਦਾ ਹਾਂਜੀ
ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਜਿਹਦੀ ਦ੍ਰਿਸ਼ਟੀ ਚ ਅੰਮ੍ਰਿਤ ਹੈ ਉਹਦੀ ਮਤ ਪੂਰੀ ਹੁੰਦੀ ਹੈ ਮਤ ਪੂਰੀ ਅੰਮ੍ਰਿਤ ਜਾਗੀ
ਦ੍ਰਿਸ਼ਟ
ਜਿਹਦੀ ਦ੍ਰਿਸ਼ਟੀ ਚ ਅੰਮ੍ਰਿਤ ਹੋਵੇ ਜਿਹਦੀ ਜਿਹਨੂੰ ਗੁਰਮਤ ਦਾ ਜਿਹੜਾ ਨਾਮ ਅੰਮ੍ਰਿਤ ਹੈ ਨਾ ਇਹਦੀ ਪ੍ਰਾਪਤੀ ਹੋ ਜਾਵੇ ਸਮਝ ਆ ਜਾਵੇ ਬੁੱਝ ਲਵੇ ਦ੍ਰਿਸ਼ਟੀ ਬੁੱਧੀ ਨੂੰ ਇਹ ਕਹਿੰਦੇ ਨੇ ਉਹ ਸਮਝ ਲਓ ਉਹਦੀ ਪੂਰੀ ਮਤ ਹੁੰਦੀ ਹੈ ਗੁਰਮਤ ਪੂਰੀ ਮਤ ਹੈ ਅੰਮ੍ਰਿਤ ਜਾਗੀ ਦ੍ਰਿਸ਼ਟ ਜਿਹਦੀ ਦ੍ਰਿਸ਼ਟੀ ਵਿੱਚ ਜਿਹਦੀ ਸਮਝ ਗੁਰਬਾਣੀ ਦਾ ਨਾਮ ਅੰਮ੍ਰਿਤ ਆ ਜਾਵੇ ਉਹਦੀ ਮਤ ਪੂਰੀ
ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
ਦਰਸ਼ਨ ਪੇਖਤ ਉਦਰ ਸ੍ਰਿਸ਼ਟ
ਉਦਰਤ ਸ੍ਰਿਸ਼ਟ
ਸ੍ਰਿਸ਼ਟ ਦੇ ਲੋਕ ਜਿਹੜੇ ਨੇ ਉਹ ਜੋ ਬੋਲ ਰਿਹਾ ਉਹਨੂੰ ਸਮਝ ਕੇ ਦਰਸ਼ਨ ਇਹ ਨਹੀਂ ਉਹਦਾ ਮੂੰਹ ਦੇਖ ਕੇ ਤਰ ਜਾਣਗੇ ਦਰਸ਼ਨਾ ਜੋ ਨਕਸ਼ਾ ਦਿਖਾ ਰਿਹਾ ਉਹ ਜੋ ਬੋਲ ਕੇ ਨਕਸ਼ਾ ਪੇਸ਼ ਕਰ ਰਿਹਾ ਉਹ ਜਿਹੜਾ ਉਹਨੂੰ ਨਕਸ਼ੇ ਨੂੰ ਦੇਖ ਲੂਗਾ ਸਮਝ ਲੂਗਾ ਉਹ ਤਰ ਜੂਗਾ ਬਸ ਨਾਨਕ ਗੁਰਮੁਖੀ ਦੇਖ ਦਿਖਾਏ ਜੋ ਦਿਖਾ ਰਿਹਾ ਉਹ ਦੱਸ ਰਿਹਾ ਸਮਝਾ ਰਿਹਾ ਗੁਰਬਾਣੀ ਨੂੰ ਸਮਝ ਕੇ ਉਹ ਜਿਹੜਾ ਦੇਖ ਲੂਗਾ ਉਹ ਤਰ ਜੂਗਾ ਬਸ ਉਹਦਾ ਆਧਾਰ ਹੋ ਜੂਗਾ ਉਹ ਉੱਪਰ ਆ ਜੂਗਾ ਹਾਂਜੀ
ਚਰਨ ਕਮਲ ਜਾਗੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
ਚਰਨ ਕਮਲ ਜਾਗੇ ਅਨੂਪ ਜਿਹਦੇ ਚਰਨ ਕਮਲ ਅਨੂਪ ਹੋਣ ਬਾਹਰ ਨਾ ਹੋਣ ਚਰਨ ਕਮਲ ਤਾਂ ਹੋਣ ਉਹਦੇ ਬਾਹਰ ਨਹੀਂ ਹੁੰਦੇ ਜਿਹੋ ਜਿਹੇ ਆਏ ਜਿਹੜੇ ਪੈਰ ਨੇ ਨਾ ਇਹ ਨਹੀਂ ਹੁੰਦੇ ਉਹ ਐਸੇ ਨੇ ਜਿਹਨਾਂ ਦਾ ਕੋਈ ਉਪਮਾ ਨਹੀਂ ਦੇ ਸਕਦੇ ਹੁੰਦੇ ਹੀ ਨਹੀਂ ਬਾਹਰ ਅਨੂਪ ਦਾ ਮਤਲਬ ਹੈ ਕਿ 84 ਲੱਖ ਜੂਨ ਦੇ ਚਰਨ ਕਮਲ ਹੈਗੇ ਨੇ ਦਰਖਤਾਂ ਦੀਆਂ ਜੜ੍ਹਾਂ ਹੈਗੀਆਂ ਨੇ ਸ਼ੇਰ ਦੇ ਪੰਜੇ ਹੈਗੇ ਨੇ ਪੈਰ ਹਾਥੀ ਦਾ ਵੀ ਪੈਰ ਹੈ ਸਾਰੇ ਜਾਨਵਰਾਂ ਦੇ ਪੈਰ ਨੇ ਕਿਸੇ ਦੇ ਵੀ ਪੈਰ ਇਹੋ ਜਿਹੇ ਨਹੀਂ ਹੈ, ਉਹ ਅਨੂਪ ਨੇ, ਆਦਮੀ ਦੇ ਵੀ ਪੈਰ ਨੇ, ਸਰੀਰ ਦੇ ਮਾਇਆ ਵਾਲੇ ਪੈਰ,
ਕਿਸੇ ਵੀ ਪੈਰਾਂ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ,
ਕਿਸੇ ਚੀਜ਼ ਦੇ ਵੀ ਪੈਰਾਂ ਨਾਲ ਉਹਨੂੰ ਉਪਮਾ ਨਹੀਂ ਦਿੱਤੀ ਜਾ ਸਕਦੀ। ਅਨੂਪ ਨੇ ਪੈਰ ਉਹ ਚਰਨ ਕਮਲ ਜਾ ਕੇ
ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ,
ਉਹਦਾ ਜਿਹੜਾ ਦਰਸ਼ਨ ਕਰਾਇਆ ਹੋਇਆ ਚਰਨ ਕਮਲਾਂ ਦਾ, ਉਹ ਸੁੰਦਰ ਦਰਸ਼ਨ,
ਸਫਲ ਦਰਸ਼ਨ ਸੁੰਦਰ ਹਰ ਰੂਪ,
ਉਹਦਾ ਦਰਸ਼ਨ ਸਫਲ ਹੈ। ਉਹ ਦਰਸ਼ਨ ਜੇ ਸਮਝ 'ਚ ਆ ਜਾਵੇ, ਸਮਝ ਲਵੇ, ਸਮਝ ਲਓ ਬੁੱਧ ਬਦਲ ਜੂਗੀ, ਮਾਇਆ ਛੁੱਟ ਜੂਗੀ, ਮਾਇਆ ਛੁੱਟ ਜੂਗੀ। ਪਹਿਲਾਂ ਤਾਂ ਸਿਰਫ ਮਾਇਆ ਛੁੱਟਣ ਦੀ ਗੱਲ ਹੈ, ਉਹ ਅਗਲਾ ਜਿਹੜਾ ਕੰਮ ਹੈ ਉਹ ਅਗਲਾ ਕੰਮ ਵਿਚਾਰ ਆਪਣੀ ਪਰਸਨਲ ਵਿਚਾਰ ਨਾਲ ਹੋਣ, ਚਿੰਤਾ ਜਾਏ ਵੱਡੇ ਹੰਕਾਰ ਵਾਲੀ ਗੱਲ ਗਾਹ ਆਪਣੇ ਹੋਰ ਹੈ। ਕਮ ਸੇ ਕਮ ਰਾਹ ਸਿੱਧੇ ਜ਼ਰੂਰ ਪਾ ਦੂ, ਉਹ ਰਾਹ ਇਹ ਪਾ ਸਕਦਾ ਹੈ, ਗਾਹਾਂ ਇਹਨੇ ਆਪ ਹੀ ਚੱਲਣਾ ਕਿ ਉੱਥੋਂ ਆਇਆ ਸੀ ਕਿ ਜਿਹਦੇ ਅੰਦਰ ਭੁੱਖ ਹੈ, ਨਾਮ ਦੀ ਹੀ ਇੱਛਾ ਹੈ ਜਿਹਦੀ, ਅਤੇ ਨਾਮ ਦੀ ਇੱਛਾ ਤਾਂ ਫਿਰ ਉਹਨੇ ਬਣਾਈ ਹੈ, ਦੂਆ ਦੂਆ ਕੌਣ ਬਣਾ ਦੂ, ਉਹਦੀ ਹਮੇਸ਼ਾ ਪੂਰੀ ਹੋਈ ਹੈ ਇੱਛਾ ਤਾਂ ਉਹਨੇ, ਜਾਂ ਤਾਂ ਪਰਮੇਸ਼ਰ ਲਾਵੇ ਭੁੱਖ ਜਾਂ ਤੂੰ ਆਪ ਲਾ ਭੁੱਖ, ਭੁੱਖ ਤਾਂ ਤੂੰ ਆਦਮੀ ਨਹੀਂ ਲਾ ਸਕਦਾ, ਦੱਸਣ ਵਾਲਾ ਤਾਂ ਤੈਨੂੰ ਮਨਾ ਵੀ ਨਹੀਂ ਸਕਦਾ, ਦੱਸਣ ਵਾਲੇ ਦਾ ਬਹੁਤ ਲਿਮਿਟਿਡ ਜਿਹਾ ਕੰਮ ਹੁੰਦਾ, ਦੱਸਣ ਵਾਲੇ ਦਾ ਕੰਮ ਤਾਂ ਬਹੁਤ ਲਿਮਿਟਿਡ ਜਿਹਾ ਹੁੰਦਾ, ਬਾਕੀ ਤਾਂ ਮੰਨਣਾ ਆਪਣਾ ਕੰਮ, ਮੰਨ ਕੇ ਫਿਰ ਪਰਮੇਸ਼ਰ ਨਾਲ ਕਹਿਣਾ ਵੀ ਮੈਨੂੰ ਹੋਰ ਬੁੱਧ ਬਲ ਬਖਸ਼, ਉਹ ਵੀ ਆਪਣਾ ਕੰਮ, ਬਾਕੀ ਤਾਂ ਆਪਣਾ ਹੀ ਹੈ ਸਾਰਾ। ਹਾਂ,
ਸਫਲ ਦਰਸ਼ਨ ਸੁੰਦਰ ਹਰ ਰੂਪ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ,
ਸਫਲ ਦਰਸ਼ਨ ਸੁੰਦਰ ਹਰ ਰੂਪ, ਉਹ ਤਾਂ ਦਰਸ਼ਨ ਸਫਲ ਹੈ, ਇੰਨਾ ਸਮਝਿਆ ਹੋਇਆ ਵੀ ਸਫਲਤਾ ਹੈ ਉਹਦੇ 'ਚ, ਜਿੰਨੀ ਕੋਲ ਸਮਝ ਆ ਗਈ ਉਹ ਫਿਰ ਫਸਦਾ ਨਹੀਂ ਹੈਗਾ ਕਿਤੇ, ਫਿਰ ਨਹੀਂ ਫਸਦਾ, ਨਿਕਲ ਜੂਗਾ, ਫਸਣ ਤੇ ਬਈ ਇੱਕ ਵਾਰ ਰਾਹ 'ਤੇ ਚੱਲ ਪਿਆ ਆਪਣੇ 'ਤੇ, ਗੱਡੀ ਉਹਦੀ ਚੱਲ ਕੇ ਜੀ ਟੀ ਰੋਡ 'ਤੇ ਆ ਗਈ, ਫਿਰ ਤਾਂ ਹੁਣ ਉਹਨੇ ਆਪ ਹੀ ਚੱਲਣਾ ਸਫ਼ਰ ਕਰਨਾ, ਬਈ ਗਿਰੇ ਟੋਏ 'ਚ ਡਿੱਗਿਆ ਹੋਇਆ ਜਾਂ ਰਾਹ ਮੁੜਿਆ ਹੋਇਆ ਖੱਡੇ 'ਤੇ ਆ ਕਿਤੇ, ਚੱਕ ਕੇ ਉਹਦੀ ਸੈੱਟ ਕਰਤੀ ਰੋਡ 'ਤੇ ਗੱਡੀ, ਗਾਹਾਂ ਤਾਂ ਹੁਣ ਉਹਨੇ ਆਪ ਹੀ ਕਰਨਾ, ਗਾਹਾਂ ਹੁਣ ਸਾਰੀ ਉਮਰ ਧੱਕਾ ਥੋੜ੍ਹੀ ਉਹਨੇ ਲਾਈ ਜਾਣਾ, ਵੀ ਧੁਰਤੀ ਧੱਕਾ ਲਾ ਕੇ ਲਾਈ ਜਾਣਾ। ਇਸ ਕਰਕੇ ਸਫਲ ਦਰਸ਼ਨ ਇੰਨਾ ਹੀ ਹੈ, ਕਮ ਸੇ ਕਮ ਉਹਨੂੰ ਰਸਤੇ ਦਾ ਪਤਾ ਲੱਗ ਗਿਆ, ਰਸਤੇ ਦਾ ਪਤਾ ਲੱਗ ਗਿਆ ਵੀ ਰਸਤਾ ਆਹ ਮਾਰਗ ਹੈ, ਉਹ ਦਰਸ਼ਨ ਸਫਲ ਹੈ ਵੀ ਇਹ ਜਾਊਗਾ ਉੱਥੇ, ਹੁਣ ਨਾ ਜਾਣਾ ਜਾਣਾ ਜਾਂ ਗੱਡੀ ਨੂੰ ਫਿਰ ਆਸੇ ਪਾਸੇ ਕਰ ਲੈਣਾ ਲੈ ਜਾਣਾ, ਇਹ ਤਾਂ ਉਹਦੇ 'ਤੇ ਖੜਾ ਹੈ ਗੱਲ, ਸਫਲ ਦਰਸ਼ਨ
ਸੁੰਦਰ ਹਰ ਰੂਪ,
ਸੁੰਦਰ ਹਰ ਰੂਪ ਸਫਲ, ਉਹ ਜਿਹੜਾ ਹਰ ਹੈ ਉਹਦੇ ਅੰਦਰ ਹਰ ਹੈ, ਉਹਦਾ ਦਰਸ਼ਨ ਉਹਨੂੰ ਕਰਾ ਦੇਣਾ, ਉਹਦੇ ਰੂਪ ਦੀ ਸੁੰਦਰਤਾ ਦਾ ਦਰਸ਼ਨ ਉਹਨੂੰ ਕਰਾ ਦੇਣਾ, ਬਾਕੀ ਉਹਦੇ ਨਾਲ ਮਿਲਣਾ ਨਾ ਮਿਲਣਾ ਉਹਦੇ ਨੂੰ ਜਾਣਾ ਨਹੀਂ ਜਾਣਾ ਇਹਦੀ ਮਰਜ਼ੀ। ਬਹੁਤ ਸਾਰੀਆਂ ਗੱਲਾਂ ਗੁਰਬਾਣੀ ਦੱਸਦੀ ਹੈ, ਕਿਹੜੇ ਲੋਕ ਮੰਨਦੇ ਹੀ ਨੇ, ਇਹਨਾਂ ਦਾ ਸਫਲ ਦਰਸ਼ਨ ਕਰਾ ਤੇ ਤੁਹਾਨੂੰ, ਕਹਾ ਮੰਨਣਾ ਨਾ ਮੰਨਣਾ ਤਾਂ ਲੋਕਾਂ 'ਤੇ ਖੜਾ, ਨਾ ਜਿਹੜੇ ਸੁਣਨ ਵਾਲੇ 'ਤੇ ਖੜਾ। ਹਾਂ,
ਧੰਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ,
ਗੱਲ ਕਹਿਤੀ ਜੇ ਸੇਵਾ ਸੇਵਕ ਲੱਗ ਜਾਵੇ ਮੰਨ ਲਵੇ ਗੱਲ, ਉਹ ਸੇਵਾ ਵੀ ਧੰਨ ਹੈ ਸੇਵਕ ਪ੍ਰਵਾਨ, ਸੇਵਾ ਦੱਸੂਗੀ ਬਾਣੀ, ਸੇਵਾ ਕਰਨੀ ਹੈ ਕੀ ਕਰਨੀ ਹੈ, ਗੁਰ ਕੀ ਸੇਵਾ ਸ਼ਬਦ ਵਿਚਾਰ, ਪਰ ਜੇ ਸੇਵਕ ਲੱਗ ਜਾਵੇ ਤਾਂ ਦਰਗਾਹ 'ਚ ਪ੍ਰਵਾਨ ਹੋਜੂਗਾ, ਘਰ ਪਹੁੰਚ ਜੂਗਾ ਆਪਣੇ, ਧੰਨ ਸੇਵਾ
ਸੇਵਕ ਪ੍ਰਵਾਨ,
ਸੇਵਕ ਪ੍ਰਵਾਨ ਉਹ ਸੇਵਾ ਧੰਨ ਜਿਹਦੇ ਨਾਲ ਸੇਵਕ ਦਰਬਾਰ, ਜਿਹੜੀ ਸੇਵਾ ਕਰਕੇ, ਜਿਹੜੀ ਸੇਵਾ ਕਰਕੇ ਸੇਵਕ ਦਰਗਾਹ 'ਚ ਪ੍ਰਵਾਨ ਹੋ ਜਾਊ, ਕਿ ਉਹ ਸੇਵਾ ਦੀ ਕੋਈ ਕੀਮਤ ਹੈ ਨਹੀਂ, ਇਹ ਤੋਂ ਵੱਡੀ ਕਿਹੜੀ ਸੇਵਾ ਦੀ ਕੀਮਤ ਹੋਊ, ਕਾਰ ਸੇਵਾ ਵੀ ਕਰਦੇ ਨੇ, ਲੰਗਰ ਸੇਵਾ ਵੀ ਕਰਦੇ ਨੇ, ਕੋਈ ਦਰਗਾਹ 'ਚ ਪ੍ਰਵਾਨ ਹੋਇਆ ਦੱਸੇ ਕਿਹੜਾ ਹੋਇਆ, ਗੁਰੂ ਘਰ 'ਚ ਵੀ ਸੇਵਾ ਕੀਤੀ ਹੈ ਗੁਰਮਤ ਦਾ ਪ੍ਰਚਾਰ ਕੀਤਾ ਗੁਰੂਆਂ ਨੇ, ਖੁਦ ਭਗਤਾਂ ਨੇ, ਭਗਤ ਕਹਿ ਲਓ ਚਲੋ ਗੁਰੂ ਕਹਿ ਲਓ ਕੋਈ ਗੱਲ ਨਹੀਂ, ਜੇ ਗੁਰੂ ਨੇ ਤਾਂ ਸਾਰੇ ਹੀ ਗੁਰੂ ਨੇ ਭਗਤ ਜਿਹਨੇ ਬੈਠੇ ਨੇ, ਜੇ ਭਗਤ ਨੇ ਤਾਂ ਵੀ ਸਾਰੇ ਹੀ ਨੇ। ਪਰ ਜੇ ਦਰਗਾਹ 'ਚ ਪ੍ਰਵਾਨ ਹੋ ਗਏ ਜਿਹੜੇ, ਇਹ ਤਾਂ ਸਾਰੇ ਪ੍ਰਵਾਨ ਹੋ ਗਏ। ਉਹ ਜਿਹੜੀ ਤੁਸੀਂ ਸੇਵਾ ਆਪਣੇ ਆਪ ਕਰਨ ਲੱਗੇ ਹੋ ਗੁਰਮਤਿ ਤੋਂ ਉਲਟ, ਉਹਦੇ 'ਚ ਵੀ ਕੋਈ ਪ੍ਰਵਾਨ ਹੋਇਆ ਇਹ ਦੱਸੋ। ਜੇ ਨਹੀਂ ਹੋਇਆ ਤੁਸੀਂ ਉਹਨੂੰ ਸੇਵਾ ਕਿਹੜੇ ਮੂੰਹ ਨਾਲ ਕਹਿੰਦੇ ਹੋ ਇਹ ਦੱਸੋ ਪਹਿਲਾਂ, ਕਿਉਂ ਤੁਸੀਂ ਭੁਲੇਖਾ ਪਾਉਂਦੇ ਹੋ ਗੁਰਬਾਣੀ ਤੋਂ ਉਲਟ ਲੋਕਾਂ ਨੂੰ, ਇਹ ਸੇਵਾ ਜੀ, ਉਹ ਸੇਵਾ ਜੀ, ਇਹ ਸੇਵਾ। ਇਹ ਕਿਹਨੇ ਪ੍ਰਚਾਰ ਕੀਤਾ? ਇਹ ਕੀਤਾ ਸਾਧਾ ਨੇ ਪ੍ਰਚਾਰ, ਜਦ ਤੋਂ ਗੁਰਦੁਆਰੇ ਉਹਨਾਂ ਕੋਲ ਆਏ ਸੀ। ਇਹ ਗੁਰਬਾਣੀ ਤੋਂ ਉਲਟੇ ਤੁਸੀਂ ਸਭ ਕੁਛ ਪ੍ਰਚਾਰ ਕਰਨ ਲੱਗ ਗਏ, ਇਹ ਤਾਂ ਪ੍ਰਵਾਨ ਹੀ ਨਹੀਂ ਸੇਵਾ ਤੁਹਾਡੀ, ਇਹਨੂੰ ਕੁਛ ਹੋਰ ਨਾਂ ਦੇ ਲਓ। ਦੋ ਵੀ ਤਾਂ ਹੋਰ ਦਿੱਤਾ ਜਾ ਸਕਦਾ, ਤਾਂ ਨਾਂ ਹੋਰ ਰੱਖ ਲਓ।
ਸੇਵਾ ਵੱਲ ਭੁਲੇਖਾ ਨਾ ਪਵੇ,
ਸੇਵਾ ਦਾ ਭੁਲੇਖਾ ਪੈਂਦਾ, ਅਸਲੀ ਸੇਵਾ ਛਡਾਤੀ ਤੁਸੀਂ ਲੋਕਾਂ ਦੀ, ਇਹਦਾ ਨੁਕਸਾਨ ਹੋਇਆ ਸੇਵਾ ਦਾ, ਇਹ ਸੇਵਾ ਦਾ ਨੁਕਸਾਨ ਹੋਇਆ, ਇਹਨੂੰ ਕਹੋ ਸੇਵਾ ਨਹੀਂ ਹੈ ਭਾਈ, ਇਹਦਾ ਨਾਂ ਕੋਈ ਹੋਰ ਰੱਖੋ, ਜੋ ਵੀ ਮਰਜ਼ੀ ਰੱਖ ਲਓ। ਤੁਸੀਂ ਦੇਖੋ ਅਸਲ ਸੇਵਾ ਇਹ ਹੈ, ਉਹ ਅਸਲੀ ਛਡਾਤੀ, ਨਕਲੀ ਤੁਸੀਂ ਸ਼ੁਰੂ ਕਰਤੀ, ਬੇੜਾ ਕਰਤਾ ਗਰਕ ਸਭ ਦਾ। ਤੁਸੀਂ ਸੁਧਾਰ ਕਰੋ ਆਪਣੀ ਬੋਲੀ 'ਚ, ਗੁਰਮੁਖੀ ਬੋਲੀ, ਜੋ ਗੁਰੂ ਘਰ ਦੀ ਬੋਲੀ ਹੈ, ਜੋ ਗੁਰਬਾਣੀ ਦੀ ਬੋਲੀ ਹੈ, ਭਾਸ਼ਾ ਹੈ, ਉਹਦੇ 'ਚ ਰਹੋ। ਹਾਂਜੀ,
ਧੰਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ।
ਅੰਤਰਜਾਮੀ ਪੁਰਖ ਪ੍ਰਧਾਨ, ਉਹ ਜਿਹੜਾ ਪੁਰਖ ਪ੍ਰਧਾਨ ਹੈ, ਅੰਤਰਜਾਮੀ ਹੈ, ਅੰਦਰ ਦੀ ਸਭ ਗੱਲ ਜਾਣਦਾ ਹੈ ਤੁਹਾਡੀ ਸਾਰਿਆਂ ਦੀ, ਕਿਉਂ ਤੁਸੀਂ ਇਹਦਾ ਨੂੰ ਸੇਵਾ ਰੱਖਿਆ, ਕੀ ਤੁਹਾਡੇ ਇਰਾਦੇ ਨੇ, ਕਿਹੜੇ ਖੂਹ ਤੁਸੀਂ ਜਨਤਾ ਨੂੰ ਸੱਟਣਾ ਚਾਹੁੰਦੇ ਹੋ, ਕਿਉਂ ਤੁਸੀਂ ਇਹ ਕੀਤਾ, ਅਗੋਲਕ ਤੁਹਾਡੇ ਕੋਲ ਇੰਨੇ ਕਰੋੜ ਦੀ ਕਿਵੇਂ ਹੋ ਗਈ, ਇੰਨੇ 100 ਕਰੋੜ ਦੀ, ਸੋਨਾ ਕਿਉਂ ਲਾਇਆ ਸੀ, ਇਹ ਸਭ ਪਤਾ ਹੈ। ਇਹ ਕਿਉਂ ਕੀਤਾ ਸੀ, ਸਿੱਖੀ ਵਾਸਤੇ ਨਹੀਂ ਸੀ ਕੀਤਾ, ਇਹ ਮਜ਼ਬੂਤ ਕਰਨ ਵਾਸਤੇ, ਉਹਨੇ ਮੰਦਰਾਂ ਨੂੰ ਲੱਗਿਆ ਸੀ ਸੋਨਾ, ਉੱਥੇ ਕੀ ਹੈ, ਉਹਦੀ ਨਕਲ ਤੁਸੀਂ ਕਰ ਲਈ, ਤਾਂ ਫਿਰ ਉਹੋ ਜਿਹੀ ਮੱਤ ਹੋਣੀ ਸੀ ਜੇ ਉਹਨਾਂ ਦੀ, ਉਹੋ ਜਿਹੀ ਤੁਹਾਡੀ ਹੋਣੀ ਜਿਹੋ ਜਿਹੇ ਮੰਦਰਾਂ ਦੀ ਮੱਤ, ਨਕਲ ਤਾਂ ਉਹਦੀ ਕੀਤੀ ਹੈ ਤੁਸੀਂ। ਹਾਂਜੀ,
ਜਿਸ ਮਨ ਵਸੈ ਸੋ ਹੋਤ ਨਿਹਾਲ, ਤਾਂ ਕਿ ਨਿਗੜ ਨਾ ਆਪਦ ਕਾਲ।
ਜਿਸ ਮਨ ਵਸੈ ਸੋ ਹੋਤ ਨਿਹਾਲ, ਜਿਹਦੇ ਮਨ ਵਿੱਚ ਇਹ ਸੇਵਾ ਵਸ ਜਾਵੇ ਨਾ, ਧੰਨ ਸੇਵਕ ਸੇਵਾ ਪ੍ਰਮਾਣ,
ਸੇਵਕ ਪ੍ਰਮਾਣ,
ਸੇਵਕ ਧੰਨ ਸੇਵਾ ਸੇਵਕ ਪ੍ਰਮਾਣ, ਜਿਹਦੇ ਮਨ ਵਿੱਚ ਉਹ ਸੇਵਾ ਵਸ ਜਾਵੇ,
ਸੋਹੋਤ ਨਿਹਾਲ,
ਸੋਹੋਤ ਨਿਹਾਲ, ਉਹ ਤਾਂ ਨਿਹਾਲ ਹੋ ਜਾਂਦਾ,
ਤਾਂ ਕਿ ਨਿਗੜ ਨਾ ਆਪਦ ਕਾਲ,
ਤਾਂ ਕਿ ਨਿਗੜ ਨਾ ਆਪਦ ਕਾਲ, ਕਾਲ ਵੀ ਨਹੀਂ ਉਹਦੇ ਨੇੜੇ ਆਉਂਦਾ। ਸਿਰਫ ਸੇਵਾ ਵਾਲੇ ਦੇ, ਇਹਨਾਂ ਦੀ ਕਿਹੜੀ ਸੇਵਾ, ਇਹ ਸੇਵਾ ਕਰਦੇ ਡਿਵੋਲਟ ਦੀ, ਇਹਨਾਂ ਬਾਜਾਂ ਤੇ ਸਿੱਖਦਾਰਾ ਇੰਨਾ ਪੜਿਆ ਨਾ, ਫਾਹੀ ਲੱਗੀ ਜਾਤ ਫਾਹਿਆ ਨਾ ਅੱਗੇ ਨਾ ਹੀ ਥੋ, ਇਹ ਡਿਵੋਲਟ ਦੀ ਸੇਵਾ ਕਰਦੇ ਨੇ। ਹਾਂਜੀ,
ਅਮਰ ਪੈ ਅਮਰ ਪਦ ਅਮਰਾ ਪਦ ਪਾਇਆ ਸਾਧ ਸੰਗੀ ਨਾਨਕ ਹਰ ਧਿਆਇਆ।
ਅਮਰ ਪੈ ਅਮਰਾ ਪਦ ਪਾਇਆ, ਅਮਰ ਹੋ ਗਏ ਹੋ, ਜਾਂ ਨਿਕਟ ਨਾ ਆਵੇ ਕਾਲ ਅਮਰੇ ਹੋ ਗਏ। ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗੀ
ਨਾਨਕ ਹਰ ਧਿਆਇਆ,
ਨਾਨਕ ਹਰ ਧਿਆਇਆ, ਜਦ ਸੰਗੀ ਸਾਧ ਲਿਆ, ਮਨ ਸਾਧ ਲਿਆ, ਤਾਂ ਕਦੇ ਜਾ ਕੇ ਧਿਆਨ ਹਰ ਦੇ ਵਿੱਚ ਰਿਹਾ ਟਿਕਿਆ, ਜਿੰਨਾ ਚਿਰ ਮਨ ਸਾਧ ਨਹੀਂ ਹੋਇਆ ਹਰ ਦੇ ਵਿੱਚ ਧਿਆਨ ਜੁੜਿਆ ਹੀ ਨਹੀਂ ਉਹਦਾ। ਸਾਧ ਸੰਗੀ ਨਾਨਕ, ਹਾਂ, ਜਿਹਨੇ ਸੰਗੀ ਸਾਧਿਆ ਉਹਦਾ ਹੀ ਧਿਆਨ ਹਰ ਦੇ ਵਿੱਚ ਜੁੜਿਆ, ਬਾਕੀ ਨਹੀਂ ਜੁੜਿਆ ਕਿਸੇ ਦਾ।